ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਅੱਜ ਕੌਫ ਸਾਰਬਰ ਸਟੂਡੀਓ ਤੋਂ। ਦਿਨ ਸ਼ਨਿਚਰਵਾਰ ਚੜ ਚੁੱਕਾ, 9:02 ਹੋਣ ਵਾਲੇ ਨੇ ਘੜੀ ਦੇ ਉੱਤੇ। ਔਰ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੁਨੀਆਂ ਦੇ ਵਿੱਚ ਜਿੱਥੋਂ ਵੀ ਤੁਸੀਂ ਜੁੜੇ ਹੋ ਆਪ ਦਾ ਸਵਾਗਤ ਹੈ ਜੀ ਆਇਆਂ ਨੂੰ। ਤੇ ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ, ਖਬਰਾਂ ਤੇ ਮਸਲਿਆਂ ਦੇ ਹੱਲ, ਤੁਹਾਡੇ ਵਿਚਾਰ ਸਾਡੇ ਵਿਚਾਰ ਸਾਂਝੇ ਹੋਣਗੇ, ਗੀਤ ਸੰਗੀਤ ਵੀ ਹੋਵੇਗਾ। ਮਾਫੀ ਚਾਹਨਾ, ਅੱਜ ਸਿਹਤ ਠੀਕ ਨਾ ਆਉਣ ਕਰਕੇ ਥੋੜਾ ਜਿਹਾ ਪਿੱਚ ਜਿਹੜੀ ਡਾਊਨ ਹੈ ਆਵਾਜ਼ ਦੀ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ 2 ਘੰਟੇ ਵਧੀਆ ਗੱਲਾਂ ਬਾਤਾਂ ਆਪਸ ਚ ਅਸੀਂ ਕਰ ਸਕੀਏ ਇਸ ਪ੍ਰੋਗਰਾਮ ਦੇ ਜ਼ਰੀਏ, ਵਿਚਾਰ ਸਾਂਝੇ ਕਰ ਸਕੀਏ, ਕਿਉਂਕਿ ਮੈਨੂੰ ਪਤਾ ਤੁਹਾਨੂੰ ਕਾਫੀ ਇੰਤਜ਼ਾਰ ਰਹਿੰਦਾ ਇਸ ਪ੍ਰੋਗਰਾਮ ਦਾ, ਦਿਲ ਵਾਲੀ ਗੱਲ ਪ੍ਰੋਗਰਾਮ। ਵੀਕਐਂਡ ਤੇ ਬਹੁਤ ਸੱਜਣ ਸੁਣਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਪੋਡਕਾਸਟ ਤੇ ਵੀ ਸੁਣਦੇ ਨੇ, ਤੇ ਸਾਡਾ ਵੀ ਦਿਲ ਰਹਿੰਦਾ ਕਿ ਅਸੀਂ ਵੀ ਆਪਣੀਆਂ ਗੱਲਾਂ ਕਰਨੀਆਂ ਹੁੰਦੀਆਂ, ਅਸੀਂ ਵੀ ਕੁਝ ਸਿੱਖਣਾ ਹੁੰਦਾ ਇਸ ਦੇ ਵਿੱਚੋਂ। ਸੋ ਪਹਿਲਾਂ ਸਮਾਂ ਦੇਖ ਲੈਂਦੇ ਹਾਂ ਕਿ ਈਸਟ ਕੋਸਟ ਦੇ ਉੱਤੇ 9:03 ਹੁਣ 3 ਮਿੰਟ ਹੋ ਗਏ ਨੇ ਆਸਟ੍ਰੇਲੀਆ ਦੇ, ਔਰ ਐਡਲੇਡ ਦੇ ਵਿੱਚ 8:33 ਹੋਏ ਨੇ, ਪਰਥ ਦੇ ਵਿੱਚ ਸਵੇਰ ਦੇ 7:03 ਹੋ ਗਏ ਨੇ, ਇੰਡੀਆ 4:33 ਤੜਕੇ ਦੇ, ਔਰ ਲੰਡਨ ਦੇ ਵਿਚ ਅੱਧੀ ਰਾਤ ਤੋਂ ਉਪਰ ਸਮਾਂ ਹੋ ਗਿਆ ਤੇ 12:03 ਹੋਏ ਨੇ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਉੱਤੇ। ਨਿਊਯਾਰਕ, ਲਾਸ ਏਂਜਲਿਸ ਤੇ ਇਧਰ ਟੋਰਾਂਟੋ ਤੇ ਵੈਨਕੂਵਰ ਅੱਜ ਦੁਪਹਿਰਾਂ ਤੇ ਸ਼ਾਮਾਂ ਸ਼ੁੱਕਰਵਾਰ ਦੀਆਂ ਚੱਲ ਰਹੀਆਂ ਨੇ। ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ, request@harmanradio.com ਈਮੇਲ ਪਤਾ, ਤੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਕੋਈ ਵੀ ਆਪਣਾ ਸੁਨੇਹਾ, ਫੋਟੋ, ਵਿਚਾਰ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿਚ ਪਹਿਲਾਂ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਲਈਏ। ਵਿਚਾਰ ਹੈ ਜੀ ਕਿ ਖੁਸ਼ੀ ਕਦੋਂ ਮਿਲਦੀ ਹੈ ਬੰਦੇ ਨੂੰ। ਕਈ ਬੰਦੇ ਜਿੱਦਾਂ ਚਾਹੁੰਦੇ ਨੇ ਕਿ ਉਹਨਾਂ ਨੂੰ ਖੁਸ਼ੀ ਮਿਲੇ ਤੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੇ ਨੇ, ਪਰ ਕਈ ਵਾਰੀ ਸਹਿਜ ਹੀ ਖੁਸ਼ੀ ਮਿਲਦੀ ਹੈ। ਕਹਿੰਦੇ ਨੇ ਕਿ ਚਣਕਿਆ ਦੀਆਂ ਤੁਸੀਂ ਕਿਤਾਬਾਂ ਵੀ ਪੜ੍ਹੀਆਂ ਹੋਣਗੀਆਂ, ਚਣਕਿਆ ਨੀਤੀ ਕਾਫੀ ਮਸ਼ਹੂਰ ਰਹੀ ਹੈ। ਕਹਿੰਦੇ ਕਿ ਪੁਜਾਰੀ ਭੋਜਨ ਨਾਲ ਖੁਸ਼ ਹੁੰਦੇ ਹਨ, ਪੁਜਾਰੀਆਂ ਨੂੰ ਤੁਸੀਂ ਭੋਜਨ ਦਿਓ ਉਹ ਖੁਸ਼ ਹੁੰਦੇ ਨੇ। ਇੱਦਾਂ ਹੀ ਇਹ ਹੁਣ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਿਆ ਚਣਕਿਆ ਨੇ ਨਹੀਂ ਲਿਖੀ। ਇੱਦਾਂ ਤੁਸੀਂ ਗੁਰੂ ਘਰ ਚ ਆਓ ਤਾਂ ਜਿਹੜੇ ਕੀਰਤਨੀ ਹੁੰਦੇ ਨਾ, ਜੇ ਤੁਸੀਂ ਉਹਨਾਂ ਨੂੰ$5 ਦਿਓ, ਭੇਟਾ ਦਿਓ, ਕੀਰਤਨ ਭੇਟਾ, ਫਿਰ ਉਹ ਖੁਸ਼ ਹੁੰਦੇ ਨੇ। ਤੇ ਇਹ ਵੀ ਇੱਕ ਫਿਤਰਤ ਹੈ, ਕੀਰਤਨ ਬਹੁਤ ਘੱਟ ਕੀਰਤਨ ਲਈ ਕਰਦੇ ਨੇ, ਜ਼ਿਆਦਾਤਰ ਚੜਾਵੇ ਲਈ ਜ਼ਿਆਦਾ ਕੀਤਾ ਜਾਂਦਾ ਹੈ ਅੱਜ ਕੱਲ੍ਹ। ਸੋ ਇਸੇ ਤਰ੍ਹਾਂ ਕਹਿੰਦੇ ਕਿ ਪੁਜਾਰੀ ਭੋਜਨ ਨਾਲ ਖੁਸ਼ ਹੁੰਦੇ ਨੇ, ਮੋਰ ਬੱਦਲਾਂ ਦੇ ਗਰਜਣ ਨਾਲ ਆਨੰਦ ਮਹਿਸੂਸ ਕਰਦਾ ਹੈ, ਨੇਕ ਬੰਦੇ ਦੂਸਰਿਆਂ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਹੁੰਦੇ ਨੇ, ਪਰ ਮਾੜਾ ਬੰਦਾ ਦੂਸਰੇ ਨੂੰ ਵਿਪਤਾ ਵਿਚ ਫਸੇ ਦੇਖ ਕੇ ਖੁਸ਼ ਹੁੰਦਾ ਹੈ। ਇਹ ਕਿੰਨੀ ਅਜੀਬ ਗੱਲ ਹੈ, ਬਿਲਕੁਲ। ਵੈਸੇ ਜੇ ਆਪਾਂ ਇਹਦੀ ਚੀਰ ਫਾੜ ਕਰੀਏ ਇਸ ਵਿਚਾਰ ਦੀ, ਤਾਂ ਪੁਜਾਰੀ ਜਿਹੜਾ ਭੋਜਨ ਨਾਲ ਖੁਸ਼ ਨਹੀਂ ਹੋਣਾ ਚਾਹੀਦਾ, ਪੁਜਾਰੀ ਖੁਸ਼ ਹੋਣਾ ਚਾਹੀਦਾ ਕਿ ਸੰਗਤ ਆਈ ਆ, ਉਸ ਦੇ ਵਿਚਾਰ ਸੁਣੇ ਨੇ, ਪਰਮਾਤਮਾ ਦੀ ਗੱਲ ਸੁਣੀ ਆ, ਹਰੀ ਦੀ ਕਥਾ ਸੁਣੀ ਆ, ਔਰ ਉਹ ਆਤਮਕ ਸੰਤੁਸ਼ਟੀ ਲੈ ਕੇ ਵਾਪਸ ਜਾ ਰਹੇ ਨੇ। ਪੁਜਾਰੀ ਇਸ ਕਰਕੇ ਖੁਸ਼ ਹੋਣਾ ਚਾਹੀਦਾ, ਇਸੇ ਕਰਕੇ ਸਾਡੇ ਗੁਰੂ ਘਰ ਦੇ ਭਾਈ, ਇਸੇ ਕਰਕੇ ਗੁਰੂ ਘਰ ਦੇ ਕੀਰਤਨੀ ਖੁਸ਼ ਹੋਣੇ ਚਾਹੀਦੇ ਨੇ ਕਿ ਸੰਗਤ ਆਈ ਆ, ਉਨ੍ਹਾਂ ਨੂੰ ਪਿਆਰ ਨਾਲ ਸੁਣਿਆ। ਮੈਂ ਅੱਜ ਤੱਕ ਆਪਣੇ ਜੀਵਨ ਐਕਸਪੀਰੀਅੰਸ ਦੇ ਵਿਚ ਸਿਰਫ ਇਕ ਕੀਰਤਨੀਆਂ ਨੂੰ ਕਹਿੰਦੇ ਹੋਏ ਸੁਣਿਆ ਕਿ ਜਦੋਂ ਮੈਂ ਕੀਰਤਨ ਕਰਾਂ ਪਲੀਜ਼ ਉੱਠ ਕੇ ਕੋਈ ਵੀ ਮਾਇਆ ਭੇਟਾ ਨਾ ਕਰੋ, ਇਹਨਾਂ ਬਿਰਤੀ ਭੰਗ ਹੁੰਦੀ ਆ। ਮੈਂ ਇੱਥੇ ਪੈਸੇ ਲਈ ਕੀਰਤਨ ਕਰਨ ਨਹੀਂ ਆਇਆ, ਸਿਰਫ ਇੱਕ, ਤੇ ਮੈਨੂੰ ਬੜਾ ਚੰਗਾ ਲੱਗਿਆ। ਤੇ ਮੋਰ ਕਹਿੰਦੇ ਨੇ ਬੱਦਲਾਂ ਦੇ ਗਰਜਣ ਨਾਲ ਆਨੰਦ ਮਹਿਸੂਸ ਕਰਦਾ ਹੈ, ਕੁਦਰਤੀ ਉਹਦੇ ਅੰਦਰ ਵਰਤਾਰਾ ਹੈਗਾ ਉਹ। ਤੇ ਨੇਕ ਬੰਦੇ ਜਿਹੜੇ ਨੇ ਉਹ ਦੂਸਰਿਆਂ ਦੀ ਖੁਸ਼ੀ ਦੇਖ ਕੇ ਮਹਿਸੂਸ ਕਰਦੇ ਨੇ, ਬੜਾ ਚੰਗਾ ਲੱਗਦਾ ਜਦੋਂ ਕੋਈ ਭਾਈ ਬੰਦ ਤਰੱਕੀ ਕਰਦਾ, ਕਿਸੇ ਬੁਲੰਦੀ ਤੇ ਪਹੁੰਚਦਾ, ਕੋਈ ਮੱਲ ਮਾਰਦਾ, ਤਾਂ ਖੁਸ਼ੀ ਹੋਣੀ ਚਾਹੀਦੀ ਹੈ ਸਾਨੂੰ ਕਿ ਚਲੋ ਬਹੁਤ ਵਧੀਆ, ਉਹ ਚਾਨਣ ਮਨਾਰਾ ਬਣੇਗਾ ਹੋਰਨਾਂ ਵਾਸਤੇ ਵੀ। ਪਰ ਕਹਿੰਦੇ ਮਾੜਾ ਬੰਦਾ ਦੂਸਰੇ ਨੂੰ ਬਿਪਤਾ ਵਿਚ ਫਸੇ ਦੇਖ ਕੇ ਬਹੁਤ ਖੁਸ਼ ਹੁੰਦਾ। ਇਹੋ ਜਿਹੇ ਵੀ ਰੱਬ ਨੇ ਦੁਨੀਆਂ ਦੇ ਉੱਤੇ ਬਣਾਏ ਹੋਏ ਨੇ, ਇਹ ਵੀ ਦਾਤ ਤੇਰੀ ਦਾ ਤਾਰ ਦੇ ਅਧੀਨ, ਇਹ ਵੀ ਉਹਦੀ ਹੀ ਬਿਰਤੀ ਆ। ਪਰ ਫਰਕ ਸਿਰਫ ਇੰਨਾ ਹੁੰਦਾ ਕਿ ਜਿਹੜਾ ਚੰਗਾ ਬੰਦਾ ਖੁਸ਼ੀ ਬੰਦੇ ਨੂੰ ਖੁਸ਼ ਹੁੰਦਾ ਦੇਖ ਕੇ, ਉਹਦੀ ਬਿਰਤੀ ਜਿਹੜੀ ਆ ਉਹ ਗੁਰਮੁਖ ਵਾਲੀ ਹੁੰਦੀ ਆ, ਗੁਰੂ ਵੱਲ ਉਸਦਾ ਮੋਹ ਹੁੰਦਾ, ਅਕਾਲ ਪੁਰਖ ਵੱਲ। ਤੇ ਜਿਹੜਾ ਦੁਖੀ ਹੁੰਦਾ ਦੂਸਰੇ ਨੂੰ ਖੁਸ਼ ਦੇਖ ਕੇ ਜਾਂ ਵਿਪਤਾ ਵਿਚ ਦੇਖ ਕੇ ਖੁਸ਼ ਹੁੰਦਾ, ਉਹ ਮਨਮੁਖਤਾ ਦਾ ਉਦਾਹਰਣ ਹੈ। ਉਹਦਾ ਜਿਹੜਾ ਮੁੱਖ ਹੈ, ਉਹਦਾ ਜਿਹੜਾ ਉਹਦੀ ਬਿਰਤੀ ਹੈ, ਉਹਦੇ ਮਨ ਵੱਲ ਨੂੰ ਲੱਗੀ ਹੋਈ ਆ। ਖੈਰ ਇਹ ਸੀ ਵਿਚਾਰ, ਤੇ ਵਿਚਾਰ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਬਹੁਤ ਸਾਰੇ ਸੁਨੇਹੇ ਵੀ ਸਾਡੇ ਤੱਕ ਪਹੁੰਚ ਗਏ ਨੇ, ਆਪਾਂ ਸਾਰੇ ਸ਼ੇਅਰ ਕਰਨੇ ਤੁਹਾਡੇ ਨਾਲ, ਗੱਲਾਂ ਬਾਤਾਂ ਕਰਨੀਆਂ। ਅਮਰੀਕ ਸਿੰਘ ਫਲੋਰਾ ਰੈਡੀ ਬੈਠੇ ਨੇ, ਰਾਤੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਤੇ ਉਹ ਤਾਂ ਇੱਕ ਰਾਤ ਪਹਿਲਾਂ ਹੀ ਰੈਡੀ ਹੋ ਕੇ ਬਹਿ ਜਾਂਦੇ ਨੇ। ਤੇ ਲਓ ਜੀ, ਆਪਾਂ ਜਿਹੜਾ ਗੀਤ ਫਿਲਮ ਰੋਟੀ ਦੇ ਵਿੱਚ ਚੁਣਿਆ ਅੱਜ, ਸ਼ੁਰੂ ਚ ਤੁਹਾਨੂੰ ਅੱਜ ਇੱਕ ਹਿੰਦੀ ਗੀਤ ਸੁਣਾਉਣਾ, ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਆਓ ਗੀਤ ਦਾ ਆਨੰਦ ਮਾਣੀਏ।
ਗੋਰੇ ਰੰਗ ਪੈਨ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। ਗੋਰੇ ਰੰਗ ਪੈਨ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। इतना गुमान कर, गोरा रंग दो दिन में ढल जाएगा। हो रूप मिट जाता है ये प्यार, ऐ दिलदार नहीं मिटता।
फूल मुरझाने से गुलजार, सरकार नहीं मिटता।
हो रूप मिट जाता है ये प्यार, ऐ दिलदार नहीं मिटता। क्या बात कही है ओए तौबा, क्या बात कही है ओए तौबा। ये दिल बेईमान मचल जाएगा। ओ गोरे रंग पेन इतना गुमान कर, गोरा रंग दो दिन में ढल जाएगा।
ਹਾਂ
ਜੀ ਕਿਸ਼ੋਰ ਕੁਮਾਰ ਜੀ ਔਰ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣ ਰਹੇ ਸੀ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦੇ ਵਿਚ, ਉਨ੍ਹਾਂ ਦਾ ਸਵਾਗਤ ਹੈ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰਦੀਪ ਸਿੰਘ ਤੂਰ ਜੀ ਅਮਰੀਕਾ ਤੋਂ ਫਰੈਜ਼ਨੋ ਵਾਲੇ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੱਸ ਰਹੇ ਨੇ, ਕਹਿੰਦੇ ਕਿ ਅਮਰੀਕ ਭਾਜੀ ਇਕ ਰਾਤ ਪਹਿਲਾਂ ਹੀ ਤਿਆਰ ਹੋ ਕੇ ਬੈਠੇ ਨੇ। ਦੇਖੋ ਸਾਨੂੰ ਚਾਅ ਬੜਾ ਹੁੰਦਾ ਕਿ ਵੀਕਐਂਡ ਦੇ ਉੱਤੇ ਅਸੀਂ ਗੱਲਾਂ ਕਰਨੀਆਂ ਤੁਹਾਡੇ ਨਾਲ। ਜਿੱਦਾਂ ਸਾਡੇ ਸਰੋਤਿਆਂ ਨੂੰ ਤੁਹਾਨੂੰ ਚਾਹ ਹੁੰਦਾ ਨਾ ਪ੍ਰੋਗਰਾਮ ਚ ਆਉਣਾ ਆ, ਸ਼ਾਮਲ ਹੋਣਾ, ਸੋ ਸਾਨੂੰ ਵੀ ਇਦਾਂ ਹੀ ਚਾਹ ਹੁੰਦਾ। ਸੋ ਇਧਰ ਅਮਰੀਕਾ ਤੋਂ ਹੀ ਕਿਰਪਾਲ ਸਿੰਘ ਚੀਮਾ ਹੋਣੀ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਚੀਮਾ ਸਾਹਿਬ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਮਲਡੂਰਾ ਵਾਲੇ ਵੀ ਆ ਗਏ ਨੇ ਸਤਨਾਮ ਦਿਓਲ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰਪ੍ਰੀਤ ਸਿੰਘ ਵੀ ਜੁਆਇਨ ਕਰ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਇਕ ਸ਼ੇਅਰ ਉਨ੍ਹਾਂ ਨੇ ਭੇਜਿਆ, ਕਹਿੰਦੇ ਇਕ ਛੜੇ ਬੰਦੇ ਦੀ ਰੱਬ ਨੂੰ ਲਿਖੀ ਇਕ ਸ਼ਾਇਰਾਨਾ ਚਿੱਠੀਆਂ ਦੀਆਂ ਚੰਦ ਸਤਰਾਂ, ਰੱਬਾ ਮੇਰਿਆ ਤੂੰ ਭੇਜੀ ਇਕ ਅੰਬਰਾਂ ਤੋਂ ਹੋਰ, ਪਤਾ ਦਿਲ ਮੇਰੇ ਦਾ ਦਮੀ ਕਿਤੇ ਭੇਜਦੀ ਨਾ ਦੂਰ, ਉੱਚਾ ਲੰਮਾ ਕੱਦ ਅਤੇ ਸੋਹਣੀ ਹੋਵੇ ਰੱਜ ਕੇ, ਨਾਲ ਚੱਲਦੀ ਉਹ ਫੱਬੇ ਹੋਵੇ ਮੁੱਖ ਉੱਤੇ ਨੂਰ, ਅੱਖਾਂ ਹੋਣ ਇੰਜ ਜਿਵੇਂ ਬੋਤਲਾਂ ਸ਼ਰਾਬ ਦੀਆਂ, ਠੇਕਿਆਂ ਦੇ ਖਰਚੇ ਤੋਂ ਤੰਗ ਹਾਂ ਹਜ਼ੂਰ, ਹੋਰ ਕੋਈ ਮੰਗ ਭਾਵੇਂ ਮੰਨੀ ਜਾਂ ਨਾ ਮੰਨੀ, ਪਰ ਆਹ ਮੰਗ ਰੱਬਾ ਪੂਰੀ ਕਰੀ ਤਾਂ ਜ਼ਰੂਰ। ਹਾਂਜੀ ਅਮਰਪ੍ਰੀਤ ਜੀ, ਸਵੇਰੇ ਸਵੇਰੇ ਤੁਸੀਂ ਇਹ ਕਵਿਤਾ ਭੇਜੀ ਆ, ਕੋਈ ਗੱਲ ਨਹੀਂ, ਸ਼ਾਮ ਪੈਣ ਦੇ ਸ਼ਾਇਦ ਰੱਬ ਸੁਣੀ ਲਵੇ। ਨਵੀਂ ਜੀ ਵਿਨੀਪੈਗ ਵਾਲਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੁਹਾਡਾ ਮੈਸੇਜ ਮਿਲ ਗਿਆ ਤੇ ਜਿਹੜੀ ਫਾਈਲ ਭੇਜੀ ਆ ਪ੍ਰੋਗਰਾਮ ਤੋਂ ਬਾਅਦ ਡਾਊਨਲੋਡ ਕਰਕੇ ਦੇਖਾਂਗਾ। ਤਨੀ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੈ? ਮੇਰੀ ਸਿਹਤ ਬਾਰੇ ਪੁੱਛਿਆ, ਹਾਂਜੀ ਕਰਾਂਗੇ ਗੱਲ ਇਹਦੇ ਬਾਰੇ ਵੀ ਥੋੜੀ ਦੇਰ ਬਾਅਦ। ਰਣਜੋਤ ਸਿੰਘ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਐਡਲੇਟ ਤੋਂ, ਫਤਿਹ ਜੀ ਫਤਿਹ। ਸਤੀ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਤੇ ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਵਾਲੇ ਸਾਡੇ ਨਾਲ ਜੁੜ ਗਏ ਨੇ ਤੇ ਕੱਲ ਮੇਰੇ ਲਈ ਉਹ ਕਿਤਾਬਾਂ ਖਰੀਦ ਰਹੇ ਸੀ ਅੰਮ੍ਰਿਤਸਰ ਸਾਹਿਬ ਤੋਂ, ਆ ਰਹੇ ਨੇ ਆਸਟ੍ਰੇਲੀਆ ਆਪਣੇ ਕੋਲ ਤੇ ਕੁਛ ਕਿਤਾਬਾਂ ਮੇਰੇ ਲਈ ਲੈਣ ਗਏ ਸੀ ਅੰਮ੍ਰਿਤਸਰ ਸਾਹਿਬ ਤੋਂ। ਬਹੁਤ ਬਹੁਤ ਧੰਨਵਾਦ ਜੀ। ਲਾਈਫ ਇਜ਼ ਨੋਟ ਆਲਵੇਜ਼ ਪਰਫੈਕਟ, ਇਹ ਉਹਨਾਂ ਨੇ ਵਿਚਾਰ ਭੇਜਿਆ। ਲਾਈਫ ਇਜ਼ ਨੋਟ ਆਲਵੇਜ਼ ਪਰਫੈਕਟ ਬਟ ਇਟਸ ਆਲਵੇਜ਼ ਵਟ ਯੂ ਮੇਕ ਇਟ, ਸੋ ਮੇਕ ਇਟ ਕਾਊਂਟ, ਮੇਕ ਇਟ ਮੈਮੋਰੇਬਲ, ਐਂਡ ਨੈਵਰ ਲੈਟ ਐਨੀ ਵਨ ਸਟੀਲ ਯੂਅਰ ਹੈਪੀਨੈਸ। ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ ਜੀ। ਤੇ ਲੱਕੀ ਖੱਟੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁਰਸਾਹਿਬ ਸਿੰਘ ਸੰਧੂ ਧਰਮਕੋਟ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ। ਬਹੁਤ ਵਧੀਆ ਜੀ, ਠੀਕ ਠਾਕ ਚੱਲ ਰਿਹਾ। ਤੇ ਸੁਖਵਿੰਦਰ ਸੋਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ, ਜੁਆਇਨ ਕਰ ਗਏ ਨੇ। ਤੇ ਇਧਰ ਫਾਲਾ ਕੋਬਰਮ ਵੀ ਫੋਟੋ ਭੇਜਣ ਲੱਗੇ ਨੇ, ਮੈਨੂੰ ਭੇਜਤੀ ਹੈ ਫੋਟੋ ਸਤਰੰਗੀ ਪੀਂਗ ਦੀ, ਬੱਦਲ ਛਾਏ ਹੋਏ ਨੇ ਉਹਨਾਂ ਦੇ ਇਲਾਕੇ ਦੇ ਵਿਚ, ਕੋਬਰਮ ਇਲਾਕੇ ਚ। ਕੋਈ ਨੀ, ਮੈਂ ਫੋਟੋ ਥੋੜੀ ਦੇਰ ਬਾਅਦ ਸ਼ੇਅਰ ਕਰਦਾ ਆਪਣੇ ਬਲੌਗ ਦੇ ਉੱਤੇ। ਸੁਖਦੇਵ ਸਿੰਘ ਜੀ ਵੀ ਸਾਡੇ ਨਾਲ ਵਿਨੀਪੈਗ ਤੋਂ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਨ੍ਹਾਂ ਦਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜਾਂਗਾ ਕਿਉਂਕਿ ਉਹ ਮੇਰੇ ਖਿਆਲ ਕੁਛ ਵਿਚਾਰ ਭੇਜਦੇ ਹੁੰਦੇ ਨੇ। ਤੇ ਮੌਸਮ ਦੀ ਜਾਣਕਾਰੀ ਆਪਾਂ ਸਾਂਝੀ ਕਰੀਏ ਆਸਟ੍ਰੇਲੀਆ ਤੋਂ। ਕੇਨਸ ਦੇ ਵਿਚ ਅੱਜ ਕਾਫੀ ਗਰਮ ਰਹੇਗਾ, 30 ਡਿਗਰੀ ਤਾਪਮਾਨ ਹੈ। ਤੇ ਬ੍ਰਿਸਬੇਨ ਦੇ ਵਿਚ ਤੇਜ਼ ਹਵਾਵਾਂ 21 ਡਿਗਰੀ ਰਹੇਗਾ। ਹਵਾ ਚ ਠੰਡਕ ਹੈ ਸਵੇਰੇ ਦੇਖਣ ਨੂੰ ਮਿਲਿਆ ਤੇ ਕੋਫਸਾਰ ਪਰ ਵੀ ਹਵਾਵਾਂ ਚੱਲ ਰਹੀਆਂ ਨੇ 20 ਡਿਗਰੀ। ਸਿਡਨੀ ਦੇ ਵਿਚ ਸ਼ਾਵਰ ਦੱਸੇ ਗਏ ਨੇ 16 ਤੇ ਕੈਨਬਰਾ ਵਿਚ -1 ਤੋਂ 11। ਹੁਣ ਇਸ ਇਲਾਕੇ ਦੀਆਂ ਤੁਹਾਨੂੰ ਰਿਪੋਰਟਾਂ ਦੱਸ ਦਈਏ ਕਿ ਵਾਰਨਿੰਗ ਆਈਆਂ ਹੋਈਆਂ ਨੇ ਵੈਦਰ ਬਿਊਰੋ ਵੱਲੋਂ ਕਿ ਬਹੁਤ ਤੇਜ਼ ਹਵਾਵਾਂ ਚੱਲਣਗੀਆਂ ਨਿਊ ਸਾਊਥ ਵੇਲਸ ਦੇ ਵਿਚ, ਜਿਸ ਦੇ ਨਾਲ ਕਾਫ਼ੀ ਪਹਿਲਾਂ ਵੀ ਨੁਕਸਾਨ ਹੋ ਚੁੱਕਾ, ਕੱਲ ਵੀ ਪਰਸੋਂ ਵੀ ਕਾਫ਼ੀ ਨੁਕਸਾਨ ਹੋ ਚੁੱਕਾ। ਸਿਡਨੀ ਦੇ ਵਿਚ ਕਈ ਜਿਹੜੀਆਂ ਫਲਾਈਟਸ ਨੇ ਉਹ ਕੈਂਸਲ ਹੋ ਚੁੱਕੀਆਂ ਨੇ ਏਅਰਪੋਰਟ ਦੇ ਉੱਤੇ, ਔਰ CBD ਦੇ ਵਿਚ ਕਾਫ਼ੀ ਸ਼ੀਸ਼ੇ ਟੁੱਟੇ ਨੇ, ਕਾਫ਼ੀ ਬਿਲਡਿੰਗਸ ਦੇ ਉੱਤੇ ਸਾਈਨ ਜਿਹੜੇ ਡਿੱਗੇ ਨੇ, ਇਸ ਦੀਆਂ ਰਿਪੋਰਟਸ, ਦਰਖਤ ਜਿਹੜੇ ਡਿੱਗੇ ਨੇ, ਰਾਹ ਬੰਦ ਨੇ। ਸੋ ਇਹ ਆਈਆਂ ਕਿਉਂਕਿ ਬਹੁਤ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਅੱਜ ਕੋਫਸਾਰਵਰ ਦੇ ਵਿਚ ਵੀ ਇਹ ਦੱਸੀਆਂ ਜਾ ਰਹੀਆਂ ਨੇ। ਔਰ ਅੱਜ ਕਈ ਸਾਲਾਂ ਬਾਅਦ ਕਹਿੰਦੇ ਕਿ ਮੋਸਟ ਵਿੰਡੀਐਸਟ ਡੇ, ਯਾਨੀ ਕਿ ਬਹੁਤ ਤੇਜ਼ ਹਵਾਵਾਂ ਚੱਲਣ ਵਾਲਾ ਦਿਨ ਹੋਏਗਾ ਨਿਊ ਸਾਊਥ ਵੇਲਸ ਦੇ ਵਿਚ। ਚਲੋ ਉਧਰ ਚਲਦੇ ਆ ਮੈਲਬਰਨ, ਜਿੱਥੇ ਅੱਜ ਸ਼ਾਵਰ ਹੋਣ ਦੇ ਆਸਾਰ ਨੇ 13 ਡਿਗਰੀ ਤੇ ਐਡਲਿਟ ਦੇ ਵਿਚ 15 ਡਿਗਰੀ ਰਹੇਗਾ, ਮੌਸਮ ਸਾਫ਼। ਪਰਥ ਦੇ ਵਿਚ ਮੀਂਹ ਪਏਗਾ ਜੀ, 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਵਿਚ ਹਜੇ ਠੰਡ ਹੀ ਚੱਲ ਰਹੀ ਆ, ਪਰ ਡਾਰਵੇ ਨਾਲ ਦੇਖੀਏ ਤਾਂ ਉਥੇ ਅੱਜ ਸੁੱਕਾ ਮੌਸਮ ਹੈ, ਧੁੱਪ ਨਿਕਲੀ ਰਹੇਗੀ, 33 ਡਿਗਰੀ ਤਾਪਮਾਨ ਉਥੇ ਰਹੇਗਾ। ਉਸ ਤੋਂ ਉਪਰੰਤ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 30 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ, ਅੱਜ ਦਿਨ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸਾਰੇ ਹੀ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹਾਂ। ਤੇ ਲਓ ਜੀ, ਅਗਲਾ ਗੀਤ ਜਿਹੜਾ ਉਹ ਜੀ ਹਰਿੰਦਰ ਸੰਧੂ ਦਾ ਤੁਹਾਨੂੰ ਸੁਣਾਉਂਦੇ ਹਾਂ, ਨਵਾਂ ਗੀਤ ਆਇਆ ਜੀ ਕਬੀਲਦਾਰੀ।
ਮੋੜਾ ਉੱਤੇ ਖੜਦੇ ਜੋ ਗੱਭਰੂ ਸ਼ਕੀਨ, ਪੱਗ ਬੰਨ ਪੋਚਨੀ ਤੇ ਪਾਗੇ ਜੀਰ ਸ਼ੀਰ। ਆਓ ਮੋੜਾ ਉੱਤੇ ਖੜਦੇ ਜੋ ਗੱਭਰੂ ਸ਼ਕੀਨ, ਪੱਗ ਬੰਨ ਪੋਚਨੀ ਤੇ ਪਾਗੇ ਜੀਰ ਸ਼ੀਰ। ਕਈ ਦੇਖੀਏ ਅਸੀਂ ਵੀ ਬਣ ਛਣ ਕੇ,
ਹਾੜਾ ਨੀ ਕਬੀਲਦਾਰੀ ਏ, ਕਿਤੇ ਉੱਡ ਜਾ ਪਰਾਉਣੀ ਬਣ ਕੇ। ਦੇਖੋ ਕਹਿੰਦੇ ਜਦੋਂ ਮੁੰਡਾ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਬਾਅਦ ਨਿਆਣਾ ਨਿੱਕਾ ਹੋ ਜਾਂਦਾ ਤਾਂ ਕਹਿੰਦੇ ਮੁੰਡਾ ਕਬੀਲਦਾਰ ਹੋ ਗਿਆ। ਕਬੀਲਦਾਰ ਦਾ ਮਤਲਬ ਕਿ ਪਾਸਾ ਪਲਟ ਲਿਆ, ਕਬੀਲੇ ਵਿਚ ਰਹਿਣਾ ਸਿੱਖ ਲੈਣਾ, ਕਬੀਲੇ ਦੇ ਨਾਲ ਮੇਲ ਜੋਲ ਵਧਾਉਣਾ ਆ, ਕਿਉਂਕਿ ਗਾਂ ਨਿਆਣੇ ਵੀ ਵਿਆਹਣੇ ਨੇ। ਸੋ ਇਸ ਕਰਕੇ ਕਬੀਲਦਾਰੀਆਂ ਜਿਹੜੀਆਂ, ਲੈਣ ਦੇਣ ਜਿਹੜਾ ਆ, ਉਹਦਾ ਜਿਹੜਾ ਕਈ ਵਾਰੀ ਅਸੀਂ ਸਮਾਜ ਦੇ ਵਿਚ ਵਾਧੂ ਆਲ ਜੰਜਾਲ ਬੁਣ ਲਈਦਾ, ਉਹ ਲੈ ਪੈਂਦਾ। ਇਸ ਨੂੰ ਸਿੰਪਲੀਫਾਈ ਕਰਨਾ ਚਾਹੀਦਾ, ਇਸ ਨੂੰ ਸੌਖਾ ਕਰਨਾ ਚਾਹੀਦਾ ਤੇ ਆਪਣੇ ਜਿਹੜੇ ਇਸ ਦੇ ਕਈ ਨੁਕਤੇ ਨੇ, ਕੋਸ਼ਿਸ਼ ਕਰਾਂਗੇ ਅੱਜ ਅਮਰੀਕ ਸਿੰਘ ਫਲੋਰਾ ਹੁਣੀ ਆਉਣਗੇ ਤਾਂ ਸਲਾਹਾਂ ਕਰਾਂਗੇ ਤੁਹਾਡੇ ਨਾਲ ਵੀ ਤੁਹਾਡੇ ਵਿਚਾਰ ਲਵਾਂਗੇ ਆਪਣੇ ਵੀ ਦੇਵਾਂਗੇ ਕਿ ਕਬੀਲਦਾਰੀ ਨੂੰ ਅਸੀਂ ਕਿਸ ਤਰ੍ਹਾਂ ਸੌਖੀ ਕਰ ਸਕਦੇ ਹਾਂ ਅਸਲ ਚ ਕਬੀਲਦਾਰੀ ਹੈ ਕੀ ਵੈਸੇ ਜੇ ਦੇਖਿਆ ਜਾਵੇ ਤਾਂ ਬਹੁਤ ਸੌਖਾ ਕੰਮ ਹੈ ਪਰ ਇਸ ਨੂੰ ਅਸੀਂ ਇੰਨਾ ਕੁ ਗੁੰਝਲਦਾਰ ਬਣਾ ਲਈਦਾ ਕਈ ਵਾਰੀ ਅਸੀਂ ਬਿਨਾਂ ਕਿਸੇ ਗੱਲ ਤੋਂ ਬੇਲੋੜੇ ਜਿਹੜੇ ਆਪਣੇ ਗਲ ਸੰਗਲ ਪਾ ਲਈਦੇ ਆ ਨੌਲੇਜ ਨਾ ਹੋਣ ਦੇ ਕਾਰਨ ਨੌਲੇਜ ਵੀ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਘਰ ਦੇ ਵਿੱਚ ਕੋਈ ਇਹੋ ਜਿਹਾ ਜੀ ਹੁੰਦਾ ਜਿਹੜਾ ਕਿ ਸ਼ੋਸ਼ੇ ਵੱਲ ਨੂੰ ਜ਼ਿਆਦਾ ਪ੍ਰਭਾਵਿਤ ਹੁੰਦਾ ਆ ਐਂ ਕਰ ਲਓ ਉਹ ਕਰ ਲਓ ਮੁੱਖ ਦੀਆਂ ਸਲਾਹਾਂ ਦੇਈ ਜਾਣੀਆਂ ਔਰ ਮੁੱਖ ਦੀਆਂ ਸਲਾਹਾਂ ਦੇ ਕੇ ਉਹ ਆਪਣੇ ਪਰਿਵਾਰ ਨੂੰ ਵੀ ਗੁੰਝਲਦਾਰ ਬਣਾ ਲੈਂਦਾ ਹੈ ਤੇ ਆਲੇ ਦੁਆਲੇ ਰਿਸ਼ਤੇਦਾਰੀਆਂ ਨੂੰ ਵੀ ਉਹ ਗੁੰਝਲਦਾਰ ਕਰ ਦਿੰਦਾ ਸੋ ਪਹਿਲੀ ਗੱਲ ਤਾਂ ਇਹਨਾਂ ਦੀ ਪਛਾਣਨਾ ਬੜਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਕਿੱਦਾਂ ਅਸੀਂ ਸਿੰਪਲੀਫਾਈ ਕਰ ਸਕਦੇ ਹਾਂ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਤੇ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਆ ਲੈਣ ਦਿਓ ਤੇ ਸੁਰਜੀਤ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਚੁਟਕਲਾ ਭੇਜ ਰਹੇ ਨੇ ਕਹਿੰਦੇ ਪਤੀ ਪਤਨੀ ਦੋਵੇਂ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਪਤੀ ਉੱਠਿਆ ਤੇ ਆਪਣੀ ਥਾਲੀ ਧੋ ਦਿੱਤੀ ਉਹਨੇ ਪਤਨੀ ਕਹਿੰਦੀ ਕਰ ਦਿੱਤਾ ਨਾ ਇੱਜ਼ਤ ਦਾ ਕਚਰਾ ਆਪਾਂ ਕਹਿੰਦੇ ਘਰੇ ਨੀ ਹੋਟਲ ਚ ਬੈਠੇ ਠੀਕ ਹੈ ਜੀ ਇਹ ਵੀ ਕਬੀਲਦਾਰੀ ਹੈ ਦੇਖ ਲਓ ਵੀ ਕਬੀਲਦਾਰੀ ਦੇ ਵਿੱਚ ਸਾਰਾ ਕੁਛ ਕਰਨਾ ਪੈਂਦਾ ਤਾਂ ਹੀ ਕਹਿੰਦਾ ਵੀ ਥੋੜਾ ਜਿਹਾ ਅੱਜ ਪਰਾਉਣੀ ਬਣ ਕੇ ਉੱਡ ਜਾ ਆਪਾਂ ਵੀ ਥੋੜੇ ਮੁੰਡਿਆਂ ਖੁੰਡਿਆਂ ਵਾਲੇ ਸ਼ੌਂਕ ਪੂਰੇ ਕਰ ਲਈਏ ਤੇ ਰਣਜੋਤ ਸਿੰਘ ਹੁਣੀ ਇੱਕ ਮੈਸੇਜ ਭੇਜਿਆ ਕਾਫੀ ਲੰਬਾ ਚੌੜਾ ਮੈਂ ਉਸ ਨੂੰ ਬਾਅਦ ਦੇ ਵਿੱਚੋਂ ਪੜਾਂਗਾ ਤੇ ਫੋਟੋ ਜਿਹੜੀ ਭੇਜੀ ਸੀ ਪਾਲਾ ਕੋਬਰਮ ਹੁਣਾਂ ਨੇ ਉਹਨਾਂ ਨੇ ਕਿਹਾ ਕਿ ਕੱਲ ਸਾਡੇ ਕਾਫੀ ਬੱਦਲ ਸੀ ਇੱਥੇ ਤੇ ਅਸੀਂ ਪੀਂਘ ਵੀ ਪਈ ਹੋਈ ਸੀ ਤੇ ਉਹ ਮੈਂ ਫੋਟੋ ਨਾ ਜਿਹੜੀ ਦੋਸਤੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬਸ ਚੰਦ ਕੁ ਮਿੰਟਾਂ ਦੇ ਵਿੱਚ ਤੇ ਤੁਸੀਂ ਵੀ ਉਹ ਫੋਟੋ ਦੇਖ ਸਕਦੇ ਹੋ ਦੇਖੋ ਆਸਟ੍ਰੇਲੀਆ ਦੇ ਵਿੱਚ ਮੌਸਮ ਜਿਹੜਾ ਪਰੇ ਤੋਂ ਪਰੇ ਆ ਹਰ ਤਰ੍ਹਾਂ ਦਾ ਬਰਫ਼ ਵੀ ਪੈ ਰਹੀ ਹੈ ਕਿਤੇ ਗਰਮੀ ਅੱਜ 37 degrees ਵੱਧ ਤੋਂ ਵੱਧ ਤਾਪਮਾਨ ਰਹੂਗਾ ਸੋ ਇੱਕ ਪਾਸੇ 37 degrees ਹੈ ਇੱਕ ਪਾਸੇ -7 degrees ਆ ਸੋ ਬੜੀ ਵਰਾਇਟੀ ਆਸਟ੍ਰੇਲੀਆ ਦੇ ਵਿੱਚ ਤਾਪਮਾਨਾਂ ਦੇ ਵਿੱਚ ਆਉਂਦੀ ਆ ਔਰ ਈਮੇਲ ਦੇ ਜ਼ਰੀਏ ਅਰਪਿਤ ਢਿੱਲੋਂ ਵੀ ਸਾਡੇ ਨਾਲ ਸਤਿ ਸ੍ਰੀ ਅਕਾਲ ਦੀ ਸਾਂਝ ਬਣਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਜਗਵੀਰ ਸਿੰਘ ਸੇਖੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਜ਼ਰੀ ਪ੍ਰਵਾਨ ਕਰੋ ਜੀ ਕਹਿੰਦੇ ਕੇਨਸ ਤੋਂ ਤੇ ਕੀ ਗੱਲ ਕਹਿੰਦੇ ਢਿੱਲੇ ਲੱਗਦੇ ਹੋ ਹਾਂਜੀ ਥੋੜਾ ਜਿਹਾ ਹੈਗਾ ਫਰਕ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗਾ ਅਮਰੀਕ ਸਿੰਘ ਹੁਣਾਂ ਨੂੰ ਆ ਲੈਣ ਦਿਓ ਤੇ ਇੱਧਰ ਸੁਖਦੇਵ ਸਿੰਘ ਹੁਣੀ ਵਿਨੀਪੈਗ ਵਾਲਿਆਂ ਨੇ ਇੱਕ ਵਿਚਾਰ ਸਾਂਝਾ ਕੀਤਾ ਸੀ ਕਹਿੰਦੇ ਛੋਟੀ ਜਿਹੀ ਆ ਗੱਲ ਪਰ ਹੈਗੀ ਮਤਲਬ ਡੂੰਘੀ ਆ ਬੜੀ ਕਹਿੰਦੇ ਪਾਣੀ ਆਪਣਾ ਪੂਰਾ ਜੀਵਨ ਦੇ ਕੇ ਪੇੜ ਨੂੰ ਕਹਿੰਦੇ ਦਰਖਤ ਨੂੰ ਵੱਡਾ ਕਰਦਾ ਹੈ ਇਸ ਲਈ ਸ਼ਾਇਦ ਜਿਹੜੇ ਪਾਣੀ ਆ ਲੱਕੜੀ ਨੂੰ ਕਦੇ ਡਬਾਉਂਦੀ ਨਹੀਂ ਮਾਂ ਬਾਪ ਕਾ ਵੀ ਕੁਛ ਐਸਾ ਹੀ ਸਿਧਾਂਤ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਗੁੱਡ ਮਾਰਨਿੰਗ ਬੁਲਾਉਂਦੇ ਨੇ ਗੁੱਡ ਹੈਲਥ ਤੇ ਹੈਪੀਨੈਸ ਥਰੂ ਆਊਟ ਦਾ ਡੇ ਵਿਦ ਦਾ ਗ੍ਰੇਸ ਆਫ ਗੋਡ ਦੀ ਅਸੀਸ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਜੀ ਭਿੰਦਰ ਕਿਸ਼ਨਪੁਰੀ ਅਜੇ ਵੀ ਆ ਗਏ ਨੇ ਬ੍ਰੇਕਫਾਸਟ ਕਹਿੰਦੇ ਕਰ ਰਹੇ ਆ ਜੀ ਹੋਮ ਮੇਡ ਬਰਫੀ ਮੇਡ ਬਾਏ ਮਮ ਤੇ ਕੌਫੀ ਐਟ ਕੌਫੀ ਕਲੱਬ ਕੈਂਪਸੀ ਚੱਕੀ ਚੱਲੋ ਕਹਿੰਦੇ ਫੱਟੇ ਠੀਕ ਹੈ ਕਿਆ ਬਾਤ ਹੈ ਹੋਮ ਮੇਡ ਬਰਫੀ ਖਾ ਰਹੇ ਹੋ ਜੀ ਅੱਜ ਚਲੋ ਵਧੀਆ ਤੇ ਕਰ ਦਿੰਦੇ ਆਪਾਂ ਸ਼ੇਅਰ ਤੇ ਸਾਡੇ ਲਈ ਵੀ ਤੁਸੀਂ ਇੱਕ ਪੀਸ ਭੇਜਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਹਰਮੀਤ ਚੰਨਾਬਾਜ ਵੀ ਆ ਗਏ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਤੇ ਕਹਿੰਦੇ ਕਿ ਮੇਰਾ ਇੱਕ ਕਜ਼ਨ ਬੱਬੂ ਜਲੰਧਰੀ ਨੇਮਲੀ ਦਲਜੀਤ ਸਿੰਘ ਜੁਆਇਨਡ ਮਾਈ ਗਰੁੱਪ ਫਰੋਮ ਟੁਡੇ ਵੀ ਆਰ ਆਲ ਹੈਪੀ ਹੇਅਰ ਤੇ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੈਦਰ ਕਹਿੰਦੇ ਸਟਿਲ ਕੋਲਡ ਹੈ ਮਲਡੂਰੇ ਤੋਂ ਹੈ ਸ਼ਾਇਦ ਹੁਣ ਪਹੁੰਚ ਗਏ ਨੇ ਹਰਮੀਤ ਚੰਨਾ ਹੁਣੀ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਫਾਰਮ ਦੇ ਉੱਤੇ ਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਜ਼ਮੀਰ ਠੀਕ ਹੈ ਜੀ ਹਾਂਜੀ ਜ਼ਰੂਰ ਸੁਣਾਵਾਂਗੇ ਤੁਹਾਨੂੰ ਗੁਰਪ੍ਰੀਤ ਸ਼ੇਰਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਠੀਕ ਹੈ ਤਰਦੀਪ ਜੀ ਬਸ ਠੀਕ ਹੈ ਤੁਸੀਂ ਰਹਿਣ ਦਿਓ ਹੁਣ ਪ੍ਰੈਜਨ ਵਾਲਿਓ ਤੇ ਰਵੀ ਰਠੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਖੈਰ ਖਬਰਾਂ ਕਾਫੀ ਦਰਦਨਾਕ ਜਿਹੀਆਂ ਆ ਰਹੀਆਂ ਨੇ ਦੀਨ ਦੁਨੀਆਂ ਤੋਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਹੋਰ ਵੀ ਕਈ ਮਸਲੇ ਨੇ ਜਿਹੜੇ ਅੱਜ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਨੇ ਆ ਪਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅੱਜ ਥੋੜੀ ਸਿਹਤ ਠੀਕ ਨਾ ਹੋਣ ਕਰਕੇ ਪ੍ਰੋਗਰਾਮ ਸਹਿਜੇ ਸਹਿਜ ਇਸੇ ਹੀ ਲੈ ਦੇ ਵਿੱਚ ਚੱਲੂਗਾ ਤੇ ਨਾਲ ਦੀ ਨਾਲ ਆਪਾਂ ਗੀਤ ਸੰਗੀਤ ਵੀ ਸੁਣਨੇ ਨੇ ਤੇ ਲਓ ਜੀ ਸੁਣਦੇ ਆ ਰਾਜਵੀਰ ਜਵੰਦਾ ਦਾ ਇੱਕ ਨਵਾਂ ਗੀਤ ਆਇਆ ਸ਼ੌਕੀਨ
ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ ਜੀ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਨਾਲ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁਆਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਅਮਰੀਕ ਜੀ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿਚ
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਹਰਮਨ ਰੇਡੀਓ ਦੇ ਸਰੋਤੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਹਨ, ਉਹਨਾਂ ਨੂੰ ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ। ਤੇ ਮੌਸਮ ਬਾਰੇ ਅਮਨਦੀਪ, ਵੈਸੇ ਤਾਂ ਤੁਸੀਂ ਦੱਸ ਹੀ ਦਿੱਤਾ ਕਿ ਸਿਡਨੀ ਦਾ ਮੌਸਮ ਕਿਸ ਤਰ੍ਹਾਂ ਦਾ, ਸਿਡਨੀ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਤੇ ਬਾਕੀ ਮੌਸਮ ਕਿਸ ਤਰ੍ਹਾਂ ਦੇ ਹਨ। ਮੈਂ ਵੀ ਥੋੜੇ ਜਿਹੇ ਸ਼ਬਦਾਂ ਦੇ ਵਿਚ ਦੱਸ ਦਿੰਦਾ ਕਿ ਸਿਡਨੀ ਦੇ ਵਿਚ ਦੋ ਤਿੰਨ ਦਿਨਾਂ ਤੋਂ ਕਾਫੀ ਤੇਜ਼ ਹਵਾਵਾਂ ਚੱਲ ਰਹੀਆਂ ਹਨ ਜਿਹੜੀਆਂ ਕਿ ਦੱਖਣ ਦੇ ਪਾਸੋਂ ਆ ਰਹੀਆਂ ਹਨ, ਅਤੇ ਇਹ ਹਵਾਵਾਂ ਠੰਡੀਆਂ ਵੀ ਹਨ, ਜ਼ੋਰਦਾਰ ਵੀ ਹਨ। ਅਤੇ ਦਰਖਤ ਮੰਦੀ ਦੋ ਤਿੰਨ ਦਿਨ ਤੋਂ ਮੈਂ ਦੇਖਿਆ ਕਾਫੀ ਝੁਕੇ ਹੋਏ ਸਨ ਆਪਣੀਆਂ ਕਮਰਾਂ ਤੇ, ਉਹ ਏਦਾਂ ਲੱਗ ਰਿਹਾ ਸੀ ਕਿ ਉਹਨਾਂ ਤੇ ਕਾਫੀ ਦਬਾਅ ਪੈ ਰਿਹਾ ਹੈ। ਅਤੇ ਇਹ ਹਵਾਵਾਂ ਜਿਹੜੀਆਂ ਹਨ ਇਹ ਕਾਫੀ ਬਿਜ਼ਨੈਸ ਤੇ ਵੀ ਪ੍ਰਭਾਵ ਪਾ ਰਹੀਆਂ ਹਨ, ਜਿੱਦਾਂ ਤੁਸੀਂ ਬਿਆਨ ਕੀਤਾ ਕਿ ਕਈ ਬਿਜ਼ਨੈਸ ਦੀਆਂ ਬਿਲਡਿੰਗ ਤੇ ਵੀ ਇਹਦਾ ਪ੍ਰਭਾਵ ਪਿਆ, ਸ਼ੀਸ਼ੇ ਟੁੱਟੇ ਹਨ। ਅਤੇ ਲੋਕਾਂ ਦੀ ਮਾਨਸਿਕਤਾ ਤੇ ਵੀ ਮੰਦੀ ਇਹਦਾ ਕਾਫੀ ਪ੍ਰਭਾਵ ਪਿਆ ਹੈ। ਲੋਕ ਅੱਜ ਕੱਲ ਬਹੁਤ ਬਾਹਰ ਜਾ ਨਹੀਂ ਰਹੇ ਕਿਉਂਕਿ ਠੰਡ ਬਹੁਤ ਹੈ, ਅਤੇ ਇਸ ਦੇ ਨਾਲ ਖਤਰਾ ਵੀ ਹੁੰਦਾ ਹੈ ਜਿਸ ਵੇਲੇ ਤੁਸੀਂ ਕਾਰ ਜਾਂ ਟਰੱਕ ਜਾਂ ਬੱਸ ਵਿਚ ਸਫ਼ਰ ਕਰ ਰਹੇ ਹੁੰਦੇ ਹਨ, ਉਹਨਾਂ ਦੇ ਉਲਟਣ ਦਾ ਵੀ ਖਤਰਾ ਹੋ ਸਕਦਾ ਹੈ। ਜਾਂ ਫਿਰ ਜਿੱਦਾਂ ਕਿਹਾ ਜਾ ਸਕਦਾ ਸਿਡਨੀ ਦੇ ਵਿਚ ਜਿਹੜੀਆਂ ਏਅਰ ਟ੍ਰੈਫਿਕ ਤੇ ਵੀ ਕਾਫੀ ਪ੍ਰਭਾਵ ਪਿਆ ਹੈ। 100 ਤੋਂ ਜ਼ਿਆਦਾ ਫਲਾਈਟਸ ਸਿਡਨੀ ਏਅਰਪੋਰਟ ਤੋਂ ਜਿਹੜੀਆਂ ਬਾਹਰ ਜਾਣੀਆਂ ਸੀਆਂ ਡੋਮੈਸਟਿਕ ਅਤੇ ਇੰਟਰਨੈਸ਼ਨਲ, ਉਨ੍ਹਾਂ ਤੇ ਵੀ ਪ੍ਰਭਾਵ ਪਿਆ ਹੈ। ਤੇ ਕੁੱਲ ਮਿਲਾ ਕੇ ਦੋ ਤਿੰਨ ਦਿਨ ਤੋਂ ਜਿਹੜੀ ਸਿਡਨੀ ਦੇ ਵਿਚ ਜਾਂ ਸਾਰੇ ਪੂਰਬੀ ਖੇਤਰ ਦੇ ਵਿਚ ਹਵਾਵਾਂ ਦਾ ਕਹਿਰ ਚੱਲ ਰਿਹਾ ਹੈ, ਉਸ ਦੇ ਨਾਲ ਜਿਹੜੇ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ।
ਜੀ ਬਿਲਕੁਲ, ਇਸ ਦਾ ਖੇਤੀਬਾੜੀ ਤੇ ਵੀ ਫਰਕ ਪਵੇਗਾ। ਖੈਰ, ਇਸ ਦੀਆਂ ਖਬਰਾਂ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਮਰੀਕ ਜੀ, ਕੁਛ ਦੁਨੀਆਂ ਦੀਆਂ ਖਬਰਾਂ, ਪਹਿਲਾਂ ਤਾਂ ਚਲਦੇ ਆ ਸਪੇਨ। ਸਪੇਨ ਦੇ ਵਿਚ ਜਿੱਥੇ ਮੰਦਭਾਗੀ ਘਟਨਾ ਵਾਪਰੀ ਆ ਤੇ 14 ਵਿਅਕਤੀ ਉਥੇ ਮਾਰੇ ਗਏ ਨੇ ਇਕ ਹਮਲੇ ਦੇ ਵਿਚ, ਜਿਸ ਦੇ ਵਿਚ ਇਕ ਵੈਨ ਜਿਹੜੇ ਬਾਜ਼ਾਰ ਦੇ ਵਿਚ ਲੋਕਾਂ ਦੇ ਉਤੇ ਚੜਾ ਦਿੱਤੀ ਗਈ ਸੀ। ਔਰ ਉਸ ਦੇ ਸਬੰਧ ਵਿਚ ਜਿਹੜੀਆਂ ਤਾਜ਼ੀਆਂ ਖਬਰਾਂ ਆ ਰਹੀਆਂ ਕਿ ਉਨ੍ਹਾਂ ਦੇ ਵਿਚੋਂ ਇਕ ਆਸਟ੍ਰੇਲੀਅਨ ਬੱਚਾ ਅਜੇ ਲਾਪਤਾ ਆ, ਔਰ ਉਨ੍ਹਾਂ ਦੇ ਪਿਤਾ ਇਥੋਂ ਆਸਟ੍ਰੇਲੀਆ ਤੋਂ ਹੁਣ ਚੜ ਚੁੱਕੇ ਨੇ ਜਹਾਜ਼ ਉਨ੍ਹਾਂ ਨੂੰ ਲੱਭਣ ਵਾਸਤੇ। ਉਨ੍ਹਾਂ ਦੀ ਮਦਰ ਹਸਪਤਾਲ ਦੇ ਵਿਚ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਕੇ ਭਰਤੀ ਹੋਈ ਆ, ਪਰ ਬੱਚਾ ਹਜੇ ਲਾਪਤਾ। ਇਸ ਨੂੰ ਪੂਰੀ ਜ਼ੋਰ ਲਾ ਰਹੀ ਹੈ ਆਸਟ੍ਰੇਲੀਆ ਦੀ ਸਰਕਾਰ ਵੀ ਸਪੇਨ ਦੀ ਉਸ ਨੂੰ ਲੱਭਣ ਦੀ। ਔਰ ਇਸ ਤੋਂ ਇਲਾਵਾ ਖਬਰ ਇਹ ਆ ਰਹੀ ਹੈ ਕਿ ਜਿਹੜੇ ਮੁੰਡੇ ਨੇ ਇਹ ਵੈਨ ਚੜਾਈ ਸੀ ਲੋਕਾਂ ਦੇ ਉਤੇ, ਉਸ ਦੀ ਇਕ ਪੁਲਿਸ ਮੁਕਾਬਲੇ ਦੇ ਵਿਚ ਮੌਤ ਹੋ ਚੁੱਕੀ ਆ ਤੇ 4 ਵਿਅਕਤੀ ਹੋਰ ਗ੍ਰਿਫ਼ਤਾਰ ਕੀਤੇ ਗਏ ਨੇ। ਸੋ ਅਮਰੀਕ ਜੀ, ਤੁਹਾਡੀ ਇਸ ਦੇ ਬਾਰੇ ਹੋਰ ਕੀ ਜਾਣਕਾਰੀ ਹੈ ਸਾਂਝੀ ਕਰਨ?
ਅਮਲੀਪ, ਸਪੇਨ ਦੀ ਰਾਜਧਾਨੀ ਬਾਰਸਲੋਨਾ ਜਿਹੜਾ ਕਾਫੀ ਮਸ਼ਹੂਰ ਸ਼ਹਿਰ ਹੈ, ਮੈਂ ਜਦੋਂ ਬਾਰਸਲੋਨਾ ਦਾ ਨਾਂ ਪਹਿਲੀ ਵਾਰ ਸੁਣਿਆ ਸੀ, ਬਾਰਸਲੋਨਾ ਦਾ ਨਾਂ ਤਾਂ ਇਸ ਸੰਦਰਭ ਦੇ ਵਿਚ ਸੁਣਿਆ ਸੀ ਕਿ ਉਥੇ ਵਰਲਡ ਕੱਪ ਹਾਕੀ ਦਾ ਪਹਿਲਾ ਵਰਲਡ ਕੱਪ ਬਾਰਸਲੋਨਾ ਦੇ ਵਿਚ ਹੋਇਆ ਸੀ 1971 ਦੇ ਵਿਚ। ਉਦੋਂ ਤੋਂ ਮੈਂ ਬਾਰਸਲੋਨਾ ਦਾ ਨਾਂ ਸੁਣਦਾ ਰਿਹਾ ਹਾਂ। ਅਤੇ ਬਾਰਸਲੋਨਾ ਬਹੁਤ ਵਧੀਆ ਸ਼ਹਿਰ ਹੈ ਸਪੇਨ ਦਾ ਤੇ ਯੂਰਪ ਦਾ, ਅਤੇ ਇਕ ਬਹੁਤ ਵਧੀਆ ਟੂਰਿਸਟ ਅਟ੍ਰੈਕਸ਼ਨ ਹੈ। ਉਥੇ ਬਹੁਤ ਸਾਰੇ ਸੈਲਾਨੀ ਜਿਹੜੇ ਹਨ ਜਾਂਦੇ ਹਨ ਉਥੇ ਦੀਆਂ ਚੀਜ਼ਾਂ ਦੇਖਣ, ਉਥੇ ਦੀ ਸੀਨਰੀ ਦੇਖਣ, ਉਥੇ ਦੀਆਂ ਬਿਲਡਿੰਗਸ ਦੇਖਣ, ਉਥੇ ਦੇ ਰੈਸਟੋਰੈਂਟਸ ਦੇਖਣ, ਜਾਂ ਉਥੇ ਦੀ ਜਿਹੜੀ ਇਕ ਆਕਰਸ਼ਕਤਾ ਹੈ ਉਸ ਨੂੰ ਮਾਨਣ ਦਾ ਹਮੇਸ਼ਾ ਕੋਸ਼ਿਸ਼ ਕਰਦੇ ਹਨ ਯਾਤਰੀ, ਜਿਹੜੇ ਇੰਟਰਨੈਸ਼ਨਲ ਯਾਤਰੀ ਹਨ ਉਹ। ਤੇ ਕਾਫੀ ਇੰਟਰਨੈਸ਼ਨਲ ਯਾਤਰੀ ਉਸ ਵੇਲੇ ਇਸ ਮਾਰਕੀਟ ਦੇ ਵਿਚ ਅਮਨਦੀਪ ਸਨ ਜਦੋਂ ਇਹ ਅਟੈਕ ਹੋਇਆ, ਬੈਨ ਦੇ ਦੁਆਰਾ ਅਟੈਕ ਹੋਇਆ, ਤੇ ਇਸ ਦੇ ਨਾਲ ਕਾਫੀ ਹਫੜਾ ਦਫੜੀ ਮੱਚ ਗਈ। ਕਾਫੀ ਲੋਕ ਇਧਰ ਉਧਰ ਸਕੂਲਾਂ ਦੇ ਵਿਚ, ਚਰਚਸ ਦੇ ਵਿਚ ਜਾਂ ਹੋਰ ਜਿੱਥੇ ਵੀ ਕਿਸੇ ਨੂੰ ਸ਼ੈਲਟਰ ਮਿਲੀ ਉਥੇ ਪਹੁੰਚ ਗਏ। ਤੇ ਅਮਨਦੀਪ, ਇਕ ਬਹੁਤ ਗੱਲ ਹੋਈ ਜਿਹੜੀ ਕਿ ਕਾਫੀ ਸ਼ਲਾਘਾਯੋਗ ਕਰਨੀ ਪੈ ਗਈ ਸਰਕਾਰ ਦੀ, ਕਿ ਵਿਦਨ 5-10 ਮਿੰਟਸ ਦੇ ਵਿਚ ਹੀ ਉਥੇ ਜਿਹੜੀ ਪੁਲਿਸ ਆ ਉਹ ਤੈਨਾਤ ਹੋ ਗਈ, ਤੇ ਫਾਇਰ ਬ੍ਰਿਗੇਡ ਦੇ ਜਿਹੜੇ ਟੁਕੜੀਆਂ ਉਹ ਵੀ ਉਥੇ ਆ ਗਈਆਂ, ਤੇ ਇਸ ਦੇ ਨਾਲ ਬਾਕੀ ਜਿਹੜੇ ਸਹਾਇਤਾ ਦੇ ਪ੍ਰਬੰਧ ਉਥੇ ਇਕਦਮ ਕਰ ਦਿੱਤੇ ਗਏ, ਤੇ ਲੋਕਾਂ ਵਿਚ ਜਿਹੜਾ ਪੈਨਿਕ ਫੈਲਣਾ ਸੀ ਉਹਨੂੰ ਕਾਫੀ ਤੌਰ ਤੇ ਰੋਕ ਲਿਆ ਗਿਆ। ਅਤੇ ਹੋਰ ਵੀ ਵੱਡੀ ਘਟਨਾ ਹੋ ਸਕਦੀ ਸੀ ਅਮਨਦੀਪ, ਲੇਕਿਨ ਉਹ ਅਸੀਂ ਰੇਡੀਓ ਤੇ ਨਹੀਂ ਡਿਸਕਸ ਕਰਾਂਗੇ। ਉਸ ਤੇ ਵੀ ਕਾਫੀ ਸਰਕਾਰ ਨੇ ਰੋਕ ਪਾ ਲਈ। ਤੇ ਇਸ ਦੇ ਨਾਲ ਅਮਨਦੀਪ, ਇਕ ਟ੍ਰੈਂਡ ਜਿਹੜਾ ਚੱਲ ਰਿਹਾ ਹੈ ਯੂਰਪ ਦੇ ਵਿਚ, ਕਿ ਬਹੁਤ ਸੋਫਟ ਟਾਰਗੇਟ ਹੁੰਦਾ, ਜਿਹੜੇ ਆਮ ਲੋਕ ਹੁੰਦੇ ਹਨ, ਪਬਲਿਕ ਹੁੰਦੀ ਹੈ, ਪਬਲਿਕ ਪਲੇਸਿਸ ਦੇ ਸੋਫਟ ਟਾਰਗੇਟ ਹੁੰਦੇ ਹਨ, ਅਤੇ ਇਸ ਨੂੰ ਸੋਫਟ ਤਰੀਕੇ ਦੇ ਨਾਲ ਇਸ ਤੇ ਅਟੈਕ ਕੀਤੇ ਜਾ ਰਹੇ ਹਨ, ਕਿਉਂਕਿ ਬੈਨ ਹਾਇਰ ਕਰਕੇ ਉਸ ਨੂੰ ਤੇਜ਼ ਕਰਕੇ ਫਿਰ ਭੀੜ ਵਿਚ ਲੈ ਕੇ ਜਾਣਾ ਬਹੁਤ ਸੌਖਾ ਤਰੀਕਾ, ਇਕ ਸੌਖਾ ਤਰੀਕਾ ਮੇਰੇ ਖਿਆਲ ਦੇ ਵਿਚ ਲੱਭਿਆ ਗਿਆ, ਜਿਸ ਦੇ ਨਾਲ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ, ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅਮਨਦੀਪ, ਇਸ ਦੇ ਕਾਰਨ ਵੀ ਕਈ ਹਨ ਜਿਨ੍ਹਾਂ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਸਭ ਕੁਛ ਕਿਉਂ ਵਾਪਰ ਰਿਹਾ ਹੈ ਤੇ ਲੋਕ ਕਿਉਂ ਪਰੇਸ਼ਾਨ ਹੋ ਰਹੇ ਹਨ। ਮੇਰੇ ਖਿਆਲ ਦੇ ਵਿਚ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰਾਂ ਨੂੰ ਬੜੀ ਗਹਿਰਾਈ ਦੇ ਨਾਲ ਇਸ ਤੇ ਵਿਚਾਰ ਕਰਨ ਦੀ ਲੋੜ ਹੈ। ਮਨਦੀਪ ਇਸ ਬਾਰ
ਅਮਰੀਕ ਜੀ, ਪਹਿਲੀ ਤਾਂ ਸੁਭਾਵਿਕ ਤੌਰ ਤੇ ਹੀ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਜੇ ਹਮਲੇ ਹੁੰਦੇ ਨੇ ਤੇ ਸਿੱਧਾ ਹੀ ਲਿੰਕ ਜਿਹੜਾ ਆ ਉਹ ਇਸਲਾਮ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਕਿ ਉਹਨਾਂ ਦਾ ਨਾਮ ਵਰਤਿਆ ਜਾਂਦਾ ਜਾਂ ਕੋਈ ਵੀ। ਹੁਣ ਇਹ ਤੋਂ ਸਾਫ਼ ਜ਼ਾਹਰ ਹੁੰਦਾ ਕਿ ਜੇ ਕੋਈ ਇਹਦੇ ਵਿਚ ਮੁਸਲਮਾਨ ਇਨਵੋਲਵ ਹੈ ਤਾਂ ਵਾਕਿਆ ਜੀ ਇਹ ਧਾਰਮਿਕ ਲੜਾਈ ਆ, ਪਰ ਕਈ ਵਾਰੀ ਏਦਾਂ ਹੁੰਦਾ ਨੀ ਹੈਗਾ, ਕਈ ਵਾਰੀ ਏਦਾਂ ਹੁੰਦਾ ਨੀ। ਹੁਣ ਪੰਜਾਬ ਦੇ ਵਿਚ ਵੀ ਤੁਸੀਂ ਦੇਖਿਆ ਹੋਣਾ ਕਿ ਬੱਸਾਂ ਚੋਂ ਕੱਢ ਕੱਢ ਕੇ ਜਿਹੜੇ ਹਿੰਦੂ ਮਾਰੇ ਗਏ ਸਨ, ਤਿੰਨ ਚਾਰ ਘਟਨਾਵਾਂ ਵਾਪਰੀਆਂ ਤੇ ਬਾਅਦ ਚੋਂ ਪਤਾ ਲੱਗਾ ਕਿ ਉਹ ਕੰਮ ਜਿਹੜਾ ਇੰਟਰਨਲ ਕੰਮ ਹੀ ਸੀਗਾ, ਉਹਦੇ ਵਿਚ ਉਹ ਸਿੱਖਾਂ ਦਾ ਰੂਪ ਧਾਰਨ ਕਰਕੇ ਸਿਰਫ ਇਸ ਲਹਿਰ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤੇ ਗਏ ਨੇ, ਠੀਕ ਹੈ ਆਪਣੇ ਆਪ। ਸੋ ਇਹ ਜਿਹੜਾ ਨਾ ਆਪਾਂ ਯੂਰਪ ਨੂੰ ਪਹਿਲਾਂ ਦੇਖਣਾ ਪਊਗਾ ਕਿ ਯੂਰਪ ਦੀ ਜਿਹੜੀ ਹਿਸਟਰੀ ਆ ਉਹ ਕੋਈ ਬਹੁਤੀ ਵਧੀਆ ਹਿਸਟਰੀ ਨਹੀਂ ਹੈਗੀ। ਜੇ ਆਪਾਂ ਦੇਖੀਏ ਜੇ ਕਹਿੰਦੇ ਉਹ ਦੁੱਧ ਤੋਂ ਉੱਤੇ ਆ ਨਾ, ਉਹ ਦੁੱਧ ਤੋਂ ਉੱਤੇ ਨਹੀਂ ਹੈਗੇ। ਦੁਨੀਆਂ ਦੀਆਂ ਸਾਰਿਆਂ ਨਾਲ ਵੱਡੀਆਂ ਜਿਹੜੀਆਂ ਵਿਸ਼ਵ ਜੰਗਾਂ ਆ ਉਹ ਇੱਥੋਂ ਹੀ ਸ਼ੁਰੂ ਹੋਈਆਂ ਸੀ ਇਹਨਾਂ ਦੇ ਲੜਾਈਆਂ ਤੋਂ ਹੀ। ਸੋ ਇਹ ਜਿਹੜੇ ਹੁਣ ਇਹਨਾਂ ਨੂੰ ਥੋੜੀ ਜਿਹੀ ਅਕਲ ਆ ਗਈ ਆ ਕਿ ਇੱਦਾਂ ਆਪਸ ਚ ਆਪਣਾ ਨਹੀਂ ਢਾਣਾ, ਅਸੀਂ ਲੜਕੇ ਨਾ ਆਪਣਾ ਥਾਂ ਨਹੀਂ ਢਾਣਾ, ਆਪਾਂ ਕਿਤੇ ਹੋਰ ਜਾ ਕੇ ਲੜਨਾ ਹੈ। ਇਹ ਲੜਦੇ ਹਜੇ ਵੀ ਬਹੁਤ ਹੈ, ਕਲੇਸ਼ੀ ਹਜੇ ਵੀ ਬਥੇਰੇ ਨੇ, ਇਨ੍ਹਾਂ ਦਾ ਕਲੇਸ਼ ਸਾਰੀ ਦੁਨੀਆਂ ਦੇ ਉੱਤੇ ਪਾਇਆ ਹੋਇਆ। ਸੋ ਇਹ ਅਸਲ ਦੇ ਵਿਚ ਕੀ ਆ ਕਿ ਜਿਹੜੀ ਇਸ ਦੀ ਬੈਕਗਰਾਉਂਡ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਇਰਾਕ ਦੀਆਂ ਲੜਾਈਆਂ ਤੋਂ ਬਾਅਦ, ਹੋਰ ਲੜਾਈਆਂ ਅਫਗਾਨਿਸਤਾਨ ਤੋਂ ਬਾਅਦ, ਜਿਹੜਾ ਸਪੇਨ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਸੀ, ਵੀ ਸਾਰਿਆਂ ਨੂੰ ਪਹਿਲਾਂ ਸਪੇਨ ਨੇ ਕਿਹਾ ਸੀਗਾ ਵੀ ਅਸੀਂ ਨਹੀਂ ਤੁਹਾਡਾ ਸਾਥ ਦਿੰਦੇ, ਅਸੀਂ ਵਾਪਸ ਆਪਣੀਆਂ ਫੌਜਾਂ ਵਾਪਸ ਲੈ ਰਹੇ ਹਾਂ। ਇਥੋਂ ਜਿਹੜਾ ਯੂਰਪ ਹੈ ਤੇ ਅਮਰੀਕਾ ਬਹੁਤ ਖਿੱਚ ਗਿਆ ਸੀ ਸਪੇਨ ਤੋਂ, ਤੇ ਬੜੀਆਂ ਉਹਨੇ ਟਰਾਈਆਂ ਕੀਤੀਆਂ ਉਦੋਂ ਤੋਂ ਲੈ ਕੇ ਤਕਰੀਬਨ ਦੋ ਤਿੰਨ ਕੁ ਘਟਨਾਵਾਂ ਵਾਪਰੀਆਂ ਸਪੇਨ ਦੇ ਵਿਚ ਜਿੱਥੇ ਮਤਲਬ ਇੰਨੇ ਲੋਕ ਮਰੇ ਨੇ। ਪਰ ਆਮ ਤੌਰ ਤੇ ਜਿਹੜਾ ਸਪੇਨ ਹੈ ਉਹ ਮੁੜ ਕੇ ਫੇਰ ਆਪਣੀ ਲੀਹੇ ਆ ਗਿਆ, ਪੈਰਾਂ ਤੇ ਖੜ ਗਿਆ। ਤਾਂ ਉੱਥੇ ਦੀ ਜਿਹੜੀ ਸੋਸਾਇਟੀ ਆ, ਹੁਣ ਜਿਹੜੇ ਟੂਰਿਜ਼ਮ ਬਹੁਤ ਹੁੰਦਾ ਉੱਥੇ, ਤੁਸੀਂ ਦੇਖਿਆ ਹੋਣਾ, ਤੁਸੀਂ ਵੀ ਇੰਗਲੈਂਡ ਜਾਂਦੇ ਹੋ ਕਿ ਇੰਗਲੈਂਡ ਵਾਸੀਆਂ ਦੇ ਲਈ ਫੇਵਰੇਟ ਸਪੋਟ ਜਿਹੜਾ ਆ ਉਹ ਸਪੇਨ ਹੈ, ਉਹ ਉੱਥੇ ਹੋਲੀਡੇ ਕਰਦੇ ਨੇ। ਸੋ ਸਾਰਾ ਹੀ ਇੰਗਲੈਂਡ, ਇੱਦਾਂ ਕਹਿ ਲਓ ਕਿ ਤਿੰਨਾਂ ਸਾਲਾਂ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਸਪੇਨ ਜਾਣਾ ਹੀ ਜਾਣਾ, ਕਿਉਂਕਿ ਉਹਨਾਂ ਨੂੰ ਛੋਟੀ ਜਿਹੀ ਫਲਾਈਟ ਦੇ, ਦੋ ਢਾਈ ਘੰਟੇ ਦੀ ਫਲਾਈਟ ਤੇ ਉਹਨਾਂ ਨੂੰ ਬਿਲਕੁਲ ਗਰਮ ਮੌਸਮ, ਵਧੀਆ ਮੌਸਮ, ਬੀਚਾਂ, ਰਿਜ਼ੋਰਟ, ਸਸਤੇ, ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਮਿਲ ਜਾਂਦੀਆਂ ਔਰ ਪੂਰੀ ਸਿਕਿਉਰਿਟੀ ਮਿਲਦੀ ਹੈ ਯੂਰਪ ਦੇ ਵਿੱਚ ਹੀ ਆ, ਠੀਕ ਹੈ। ਸੋ ਇੱਦਾਂ ਹੀ ਜਿਹੜੇ ਉੱਤਰੀ ਏਰੀਏ ਨੇ ਜਿੱਦਾਂ ਹੁਣ ਡੈਨਮਾਰਕ ਹੋ ਗਿਆ, ਉੱਥੋਂ ਵੀ ਸਾਰਾ ਜਿਹੜਾ ਸੈਲਾਨੀ ਆ, ਟੂਰਿਸਟ ਹੈ, ਉਹ ਸਪੇਨ ਆਉਂਦਾ ਹੈ, ਕਿਉਂਕਿ ਉਹ ਮੋਸਟ ਸੇਫੈਸਟ ਜਗ੍ਹਾ ਜਿਹੜੀ ਹੈ ਸਪੇਨ ਹੈ। ਹੁਣ ਇਹ ਗੱਲ ਜਿਹੜੀ ਆ, ਇਹ ਗੱਲ ਕਈ ਦੇਸ਼ਾਂ ਨੂੰ ਉਹਨਾਂ ਤੇ ਜਰ ਨਹੀਂ ਹੁੰਦੀ, ਉਹ ਫਿਰ ਇਹ ਜਿਹੜੇ ਨਾ ਅੱਤਵਾਦੀ ਹਮਲੇ ਨੇ, ਉਹ ਅੱਤਵਾਦੀ ਹਮਲੇ ਤਾਂ ਜੇ ਇੱਦਾਂ ਕਹਿ ਸਕਦੇ ਉਹ ਆਰ ਡੀ ਐਕਸ ਗਨ ਐਂਡ ਆਲ ਦੈਟ ਉਹਦੇ ਨਾਲ ਕਰਦੇ ਨੇ। ਇਹ ਜਿਹੜੇ ਮੈਂ ਨੀ ਇਹਨੂੰ ਤੱਕਦਾ ਵੀ ਇਹ ਅੱਤਵਾਦੀ ਹਮਲੇ ਨੇ, ਇਹ ਇੰਟਰਨਲ ਇਹਨਾਂ ਦੀ ਆਪਸ ਵਿਚ ਕੋਈ ਖਿੱਚੋ ਤਾਣਾ ਚੱਲ ਰਹੀਆਂ ਇੱਕ ਦੂਜੇ ਦੀ, ਟੂਰਿਜ਼ਮ ਇੰਡਸਟਰੀ ਨਾਲ ਰਿਲੇਟਡ ਆ। ਮੈਂ ਇੰਨਾ ਹੀ ਸਮਝਦਾ ਇਹਨਾਂ ਨੂੰ, ਕਿਉਂਕਿ ਦੇਖੋ ਬਾਜ਼ਾਰ ਦੇ ਵਿਚ ਗੱਡੀ ਚੜਾ ਦੇਣੀ, ਉਹ ਇਨਸਿਕਿਉਰਿਟੀ ਪੈਦਾ ਕਰਨੀ ਆ ਬਾਜ਼ਾਰਾਂ ਦੇ ਵਿਚ ਕਿ ਲੋਕ ਤੁਰਨ ਫਿਰਨ ਨਾ, ਹਨਾ, ਵੀ ਜਿਹੜੇ ਸੈਲਾਨੀ ਅੰਦਰ ਵੜ ਜਾਣ ਦਾ ਜਾਣ ਨਾ। ਸੋ ਰੌਲਾ ਸੈਲਾਨੀਆਂ ਦਾ ਆ, ਟੂਰਿਜ਼ਮ ਦਾ ਆ। ਜੇ ਉੱਥੇ ਕੋਈ ਅੱਤਵਾਦੀ ਘਟਨਾ ਕਰਨੀ ਆ ਤਾਂ ਕਿਸੇ ਮਤਲਬ ਕੋਈ ਇਸਲਾਮਿਕ ਜਥੇਬੰਦੀ ਆ ਜਾਂ ਕੋਈ ਵੀ ਜਥੇਬੰਦੀ ਆ, ਉਹ ਜਾ ਕੇ ਟੂਰਿਸਟ ਨੂੰ ਕਿਉਂ ਮਾਰੂਗੇ? ਉਹ ਜਾ ਕੇ ਕਿਸੇ ਸਰਕਾਰੀ ਦਫ਼ਤਰ ਦੇ ਬਾਹਰ ਧਮਾਕਾ ਕਰੂਗੇ ਜਾਂ ਸਰਕਾਰੀ ਬਿਲਡਿੰਗ, ਜਿਹੜਾ ਰਵਾਇਤੀ ਚੱਲਿਆ ਆਉਂਦਾ ਇੱਦਾਂ ਹੀ ਆਉਂਦਾ। ਜਿਹੜੀ ਹਿਸਟਰੀ ਤੁਸੀਂ ਦੇਖੋ ਟੈਰੋਰਿਜ਼ਮ ਦੀ, ਇਸਲਾਮਿਕ ਟੈਰੋਰਿਜ਼ਮ ਚੱਲਿਆ ਤਾਂ ਉਹਨਾਂ ਨੇ ਜਿਹੜਾ ਵਰਲਡ ਟ੍ਰੇਡ ਸੈਂਟਰ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਅੰਬੈਸੀਆਂ ਉਡਾਉਣ ਦੀ ਕੋਸ਼ਿਸ਼ ਕੀਤੀ, ਸੋ ਉਨ੍ਹਾਂ ਨੇ ਸਰਕਾਰੀ ਬਿਲਡਿੰਗਾਂ ਉਡਾਉਣ ਦੀ ਕੋਸ਼ਿਸ਼ ਕੀਤੀ ਆ। ਸੋ ਮੈਂ ਥੋੜਾ ਜਿਹਾ, ਮੈਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਮਤਲਬ ਦਿਸ ਇਜ਼ ਨਾਟ ਇਟ ਇਜ਼, ਪਰ ਉਹ ਕਿਉਂਕਿ
ਅਮਨਦੀਪ ਤੁਹਾਡੀ ਗੱਲ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਬਿਜ਼ਨਸ ਹਨ ਜਾਂ ਕਾਰਪੋਰੇਟ ਜਿਹੜੇ ਘਰਾਣੇ ਹੁੰਦੇ ਹਨ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ ਜਿਸ ਵੇਲੇ ਉਹ ਕੱਟ ਥਰੋਟ ਕੰਪੀਟੀਸ਼ਨ ਦੀ ਸਥਿਤੀ ਵਿਚ ਹੁੰਦੇ ਆ, ਇਕ ਦੂਜੇ ਦੇ ਗਲਾ ਕੱਟਣ ਦੀ ਸਥਿਤੀ ਵਿਚ ਹੁੰਦੇ ਆ, ਇਕ ਦੂਜੇ ਦੇ ਬਿਜ਼ਨਸ ਨੂੰ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿਚ ਹੁੰਦੇ ਆ, ਉਦੋਂ ਇੱਦਾਂ ਦੀਆਂ ਘਟਨਾਵਾਂ ਇੱਦਾਂ ਦੇ ਸੋਫਟ ਟਾਰਗੇਟ ਉਹ ਅਟੈਕ ਕਰ ਸਕਦੇ ਹਨ,
ਕਰਦੇ
ਹਨ। ਸਹਿਮਤ ਆਮ ਜੀ
ਅਮਰੀਕ ਜੀ, ਦੇਖੋ ਸੋਫਟ ਟਾਰਗੇਟ ਆਪਣੇ ਆਪੇ ਹੀ ਲੈ ਲਓ, ਪੰਜਾਬੀਆਂ ਦਾ ਹੀ ਲੈ ਲਓ, ਕਿਸੇ ਦਾ ਵਧੀਆ ਕੰਮ ਚੱਲਦਾ ਆ, ਕਿਸੇ ਦਾ ਵਧੀਆ ਕੰਮ ਚੱਲਦਾ, ਦੂਜੇ ਨੂੰ ਦੇਖ ਕੇ ਖੁਸ਼ ਨੀ ਹੈਗੇ, ਠੀਕ ਹੈ। ਉਹਦੇ ਕੰਮੇ ਭੰਨਣ ਲੱਗ ਪੈਂਦੇ ਨੇ, ਜਾ ਕੇ ਉਹਨਾਂ ਨੂੰ ਆਫਰ ਕਰਨ ਲੱਗ ਪਏ, ਮੈਂ ਤੈਨੂੰ ਵੱਧ ਪੈਸੇ ਦਊਂਗਾ, ਤੂੰ ਮੇਰੇ ਆ ਜਾ, ਸਾਡੇ ਅਸੀਂ ਰੇਡੀਓ ਚਲਾਉਂਦੇ ਹਾਂ, ਪਿਛਲੇ 20 ਸਾਲ ਤੋਂ ਰੇਡੀਓ ਚਲਾਉਂਦੇ ਹਾਂ, ਸਾਡਾ ਕਰੂ ਕਿੰਨੀ ਵਾਰੀ ਤੋੜਿਆ ਗਿਆ, ਅਸੀਂ ਮੈਂ ਆਪਣਾ ਮਕਸਦ ਅਸੀਂ ਐਗਜ਼ਾਮਪਲ ਜਿੰਨੇ ਵੀ ਰੇਡੀਓ ਚੱਲਦੇ ਨੇ ਆਨਲਾਈਨ ਸਾਰੀ ਹਰਮਨ ਰੇਡੀਓ ਦੇ ਬੀ ਜਾਂ ਸੀ ਟੀਮ ਹੀ ਹੈ ਸਾਡੇ ਇੱਥੋਂ ਹੀ ਨਿਕਲ ਕੇ ਗਏ ਉਹਨੇ ਸਾਰੇ
ਹਨਾ ਸੋ ਇੱਥੇ ਅਮਨੀ ਮੈਂ ਦੇਖਦਾ ਕਿ ਜਿਹੜੇ ਇਸ ਵੇਲੇ ਰੇਡੀਓ ਚਲੋ ਹਰਮਨ ਰੇਡੀਓ ਦੀ ਗੱਲ ਕਰ ਲੈਂਦੇ ਹਾਂ ਪਹਿਲੀ ਵਾਰ ਮੇਰੇ ਖਿਆਲ ਦੇ ਵਿੱਚ ਹਰਮਨ ਰੇਡੀਓ ਨੇ ਐਡੇ ਵੱਡੇ ਸਕੇਲ ਤੇ ਸਰੋਤਿਆਂ ਨੂੰ ਦੇ ਨਾਲ ਸੰਪਰਕ ਕੀਤਾ ਜਾਂ ਹਰਮਨ ਰੇਡੀਓ ਨੂੰ ਚਲਾਇਆ ਪਹਿਲਾਂ ਸਿਡਨੀ ਦੇ ਵਿੱਚ 2005 ਦੇ ਵਿੱਚ ਚਲਾਇਆ ਸੀ ਜਿਹੜਾ ਰੇਡੀਓ ਸੀ ਲੋਕਲ ਰੇਡੀਓ ਦੇ ਥਰੂ ਲੇਕਿਨ ਉਸ ਤੋਂ ਬਾਅਦ ਜਿਹੜੀ ਕਾਨਸੈਪਟ ਤੁਸੀਂ ਲਿਆਂਦੀ ਉਹਦੀ ਕਾਪੀ ਮੈਂ ਕਈ ਹੋਰ ਰੇਡੀਓ ਕਰਦੇ ਦੇਖੇ ਜਿਹੜੇ ਕਿ ਅੱਜ ਕੱਲ ਚੱਲ ਰਹੇ ਹਨ ਦੁਨੀਆਂ ਦੇ ਵਿੱਚ ਉਹ ਤੁਹਾਡੀ ਕਾਪੀ ਕੀਤੀ ਹੈ ਅਤੇ ਤੁਹਾਡੇ ਜਿਹੜੇ ਕਰਿੰਦੇ ਹਨ ਮਨਦੀਪ ਮੈਨੂੰ ਯਾਦ ਹੈ ਮੈਂ ਕਈ ਵਾਰੀ ਸੁਣਦਾ ਹੁੰਦਾ ਤੁਹਾਡੇ ਜਿਹੜੇ ਕਰਿੰਦੇ ਹਰਮਨ ਰੇਡੀਓ ਪਟਿਆਲੇ ਸਟੂਡੀਓ ਤੇ ਹੁੰਦੇ ਸੀ ਉਹ ਕਿਸੇ ਹੋਰ ਰੇਡੀਓ ਤੋਂ ਇਸ ਵੇਲੇ ਬੋਲ ਰਹੇ ਹੁੰਦੇ ਇਸ ਵੇਲੇ ਤਾਂ ਦੋ ਤਿੰਨ ਸਟੇਸ਼ਨ ਦਾ ਮੈਂ ਇੱਦਾਂ ਵੀ ਰੇਡੀਓ ਦੇ ਦੇਖੇ ਜਿਹੜੇ ਤੁਹਾਡੇ ਕਰਿੰਦੇ ਸੀ ਉੱਥੇ ਕੰਮ ਕਰਦੇ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਕਰੀਅਰ ਸੀ ਉਹ ਖਤਮ ਹੋ ਗਿਆ ਉਹ ਮੁੜ ਕੇ ਉਹਨਾਂ ਨੂੰ ਕਿਸੇ ਹੋਰ ਰੇਡੀਓ ਦੇ ਵੀ ਕੰਮ ਨਹੀਂ ਮਿਲਿਆ ਤੇ ਚਲੋ ਇਹ ਜਿਹੜੀ ਇਸ ਤਰ੍ਹਾਂ ਕੋਈ ਵੀ ਚੱਲਦੇ ਕੰਮ ਨੂੰ ਭੰਨਣ ਦੀ ਕੋਸ਼ਿਸ਼ ਰਵਾਇਤੀ ਹੈ
ਇਹ ਜਿਹੜੇ ਬਿਜ਼ਨਸ ਟੈਕਟਿਕ ਹੈ ਖੇਤੀਬਾੜੀ ਦੇਖ ਲੋ ਪਿੰਡਾਂ ਦੇ ਵਿੱਚ ਆਪਾਂ ਖੇਤੀ ਕਰਦੇ ਹਾਂ ਕਿਸੇ ਦਾ ਵਧੀਆ ਕੰਮ ਆਇਆ ਪਿੰਡ ਸਾਰਾ ਉਹਦੇ ਵੱਲ ਨੂੰ ਨਿਗਾਹ ਲਾ ਕੇ ਬਹਿ ਜਾਂਦਾ ਵੀ ਅਸੀਂ ਇਹਦਾ ਕੰਮ ਪੱਟਣਾ ਆ ਕੰਮਾਂ ਪੱਟ ਕੇ ਕਿ ਉਹਨੂੰ ਪੈਸੇ ਵੱਧ ਦੇ ਕੇ ਮਹੀਨਾ ਰੱਖਣਾ ਮੁੜ ਕੇ ਉਹਨਾਂ ਨਾਲ ਲੜਾਈ ਕਰਵਾ ਦੇਣੀ ਉਹਦੀਆਂ ਗੱਲਾਂ ਸੁਣੀ ਜਾਣੀਆਂ ਉਹਦੇ ਟੱਬਰਾਂ ਦੇ ਭੇਤ ਜਿਵੇਂ ਕੰਮ ਦੇਖ ਕੇ ਉਹ ਕਿੱਦਾਂ ਕਰਦਾ ਆ ਮੁੜ ਕੇ ਹੁੰਦਾ ਕਿ ਆਪਣੇ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦੇਣ ਲਈ ਵਧੀਆ ਕੰਮ ਆਪ ਉਹ ਰੱਖ ਨਹੀਂ ਸਕਦੇ ਉਹ ਮੁੜ ਕੇ ਕੰਮ ਆ ਮੁੜ ਕੇ ਉੱਥੇ ਵੀ ਜਾਣ ਜੋਗਾ ਨਹੀਂ ਰਹਿੰਦਾ ਇਹੀ ਸਿਚੁਏਸ਼ਨ ਇੱਥੇ ਵੀ ਹੈ ਇੱਥੇ ਵੀ ਇਹੀ ਸਿਚੁਏਸ਼ਨ ਹੈ ਤੁਸੀਂ ਇੱਥੇ ਬਿਜ਼ਨਸ ਚਲ ਜਾਓ ਇੱਕ ਦੂਜੇ ਦੇ ਕੰਮ ਭੰਨੀ ਜਾਂਦੇ ਨੇ ਇੱਥੇ ਵੀ ਆਹੀ ਕੁਝ ਚੱਲਦਾ ਆ ਇਹੀ ਹਾਲ ਹੁਣ ਵੱਡੇ ਪੱਧਰ ਤੇ ਵੱਡੀਆਂ ਕੰਪਨੀਆਂ ਚ ਚੱਲਦਾ ਵੱਡੇ ਦੇਸ਼ਾਂ ਦੇ ਵਿੱਚ ਵੀ ਆਹੀ ਚੱਲਦਾ ਆ ਇਹ ਜਿਹੜੇ ਬੰਦੇ ਨੇ ਮੋਹਰੇ ਉਹਨਾਂ ਨੇ ਰੱਖੇ ਹੋਏ ਨੇ ਇਹਨਾਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਾਈ ਜਾਓ ਕਿਸੇ ਦਾ ਨਾਂ ਲੈਣਾ ਨਾਂ ਲੱਗਣਾ ਟੈਰੋਰਿਜ਼ਮ ਦਾ ਜੇ ਨਾਂ ਲੱਗਣਾ ਉਹਦਾ ਇਹਦੀ ਜਿਹੜੀ ਰੂਟ ਕੌਜ਼ ਹੈ ਆਪਾਂ ਜਿਹੜੀ ਆਪਾਂ ਦੇਖਦੇ ਹਾਂ ਚਲੋ ਮੰਨ ਲੈਂਦੇ ਹਾਂ ਕਿ ਇਹ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਆਪਾਂ ਹੁਣੇ ਕਰਕੇ ਹਟੇ ਮੰਨ ਲਓ ਇਹ ਨਹੀਂ ਹੈਗੀਆਂ ਕੋਈ ਵੀ ਫਿਰ ਵੀ ਆਪਾਂ ਦੇਖ ਲੈਂਦੇ ਹਾਂ ਕਿ ਜੇ ਇਹ ਮਿਡਲ ਈਸਟ ਤੋਂ ਆ ਕੇ ਕਰਦੇ ਨੇ ਤਾਂ ਤੁਸੀਂ ਜਾ ਕੇ ਮਿਡਲ ਈਸਟ ਦਾ ਹਾਲ ਦੇਖਿਆ ਕੀ ਆ ਸ਼ਹਿਰਾਂ ਦੇ ਸ਼ਹਿਰ ਢਾਹ ਤੇ ਆ ਕੰਟਰੀਆਂ ਦੇ ਕੰਟਰੀ ਢਾਹ ਤੇ ਆ ਬੰਬ ਸਿੱਟ ਸਿੱਟ ਕੇ ਇਹਨਾਂ ਦੇਸ਼ਾਂ ਨੇ ਸਾਰਾ ਕੁਝ ਲੁੱਟ ਕੇ ਲੈ ਗਏ ਉਥੋਂ ਸਾਰੇ ਰਿਸੋਰਸਿਸ ਲੁੱਟ ਕੇ ਲੈ ਗਏ ਗਰੀਬੀ ਤੋਂ ਵੀ ਬੱਤਰ ਹਾਲਤ ਹੈ ਮਿਲੀਅਨਸ ਆਫ ਲੋਕ ਮਿਲੀਅਨਸ ਮਾਰੇ ਗਏ ਨੇ ਠੀਕ ਹੈ ਅਖੀਰ ਨੂੰ ਕਰਮਾਂ ਦੀ ਗੱਲ ਜਦੋਂ ਕਰਦੇ ਆ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਕਿ ਕਰਮ ਜਿਹੜੇ ਨੇ ਚਲੋ ਇੱਦਾਂ ਕਹਿ ਲੋ ਚਾਹੇ ਉਹਨਾਂ ਨੇ ਮਾੜੇ ਕੀਤੇ ਉਹਨਾਂ ਨੂੰ ਉਹਨਾਂ ਦਾ ਫਲ ਮਿਲ ਗਿਆ ਪਰ ਗੱਲ ਤਾਂ ਇਹ ਆ ਵੀ ਜੇ ਹੁਣ ਇਹਨਾਂ ਨੇ ਮਾੜੇ ਕੀਤੇ ਆ ਤਾਂ ਇਹ ਸੈਲਫ ਇਨਫਲਿਕਟਿਡ ਇੰਜਰੀਜ਼ ਮੈਂ ਕਹਿੰਦਾ ਇਹਨਾਂ ਨੂੰ ਵੀ ਇਹਨਾਂ ਨੂੰ ਲੋੜ ਨਹੀਂ ਸੀਗੀ ਇਹ ਕੁਝ ਕਰਨ ਦੀ ਇੱਕ ਲਾਲਚ ਜਿਹੜਾ ਨਾ ਗਰੀਡ ਕਾਰਪੋਰੇਟ ਗਰੀਡ ਰੱਖ ਲਓ ਬਈ ਬਿਨਾਂ ਕੰਮ ਕੀਤਿਆਂ ਤੋਂ ਪੈਸੇ ਕਿਸੇ ਨੂੰ ਲੁੱਟ ਕੇ ਲਿਆਉਣਾ ਉਹ ਹੁਣ ਗੁਰਬਾਣੀ ਦੇ ਵਿੱਚ ਇੱਕ ਸਿਧਾਂਤ ਆਉਂਦਾ ਜੀ ਲੈਣ ਦੇਣ ਦਾ ਉਹਦੇ ਬਾਰੇ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਨੂੰ ਕੁਐਸਚਨ ਹੀ ਆ ਜਿੱਦਾਂ ਆਸਾ ਦੀ ਵਾਰ ਦੇ ਵਿੱਚ ਬਈ ਜੇ ਲੈਣਾ ਤੇ ਦੇਣਾ ਹੋਵੇ ਉਹਦੀ ਸਿਧਾਂਤ ਕੀ ਆ ਉਹ ਕਹਿੰਦੇ ਵੀ ਜੇ ਦਾਨ ਦੇਣਾ ਹੋਵੇ ਨਾ ਜੇ ਤੁਸੀਂ ਦਾਨ ਦੇਣਾ ਹੋਵੇ ਉਹਦਾ ਸਿਧਾਂਤ ਇਹ ਹੈ ਵੀ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਤੇ ਜੇ ਕਿਸੇ ਨੂੰ ਚੀਜ਼ ਦੇਣੀ ਹੋਵੇ ਨਾ ਉਹਨੂੰ ਦੇ ਦੇਵੇ ਔਰ ਦੇ ਕੇ ਆਪਣੇ ਆਪ ਨੂੰ ਨੀਚ ਸਦਾਵੇ ਹੰਕਾਰੀ ਨਾ ਬਣੇ ਠੀਕ ਹੈ ਫਿਰ ਉਹਨਾਂ ਨੂੰ ਇੱਕ ਹੋਰ ਸਵਾਲ ਆਉਂਦਾ ਵੀ ਜੇ ਕੋਈ ਬੰਦਾ ਕਿਸੇ ਤੋਂ ਧੱਕੇ ਨਾਲ ਚੀਜ਼ ਲਿਆਵੇ ਤਾਂ ਉਹਦਾ ਕੀ ਸਿਧਾਂਤ ਹੈ ਉਹ ਚੀਜ਼ ਕਿੱਦਾਂ ਕੰਮ ਕਰੇਗੀ ਤੇ ਮਹਾਰਾਜ ਨੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਜੇ ਜਰਵਾਣਾ ਪਰ ਹਰੇ ਜੇ ਨਾ ਕਹਿੰਦੇ ਜ਼ੋਰ ਵਾਲਾ ਬੰਦਾ ਆ ਪਰਾਈ ਚੀਜ਼ ਨੂੰ ਹਰ ਲਵੇ ਧੱਕੇ ਨਾਲ ਲਿਆਵੇ ਆਪਣੇ ਘਰ ਨੂੰ ਕਿਸੇ ਦੀ ਹੱਕ ਪਰਾਇਆ ਨਾਨਕਾ ਹਨਾ ਹੱਕ ਕਿਸੇ ਦਾ ਹੱਕ ਜਿਹੜਾ ਧੱਕੇ ਨਾਲ ਲਿਆਵੇ ਫੇਰ ਕਹਿੰਦੇ ਉਹ ਕਿਹੋ ਜਿਹਾ ਰੂਪ ਧਾਰਨ ਕਰਦੀ ਹੈ ਤੁਹਾਡੇ ਘਰ ਆ ਕੇ ਉਹ ਮਾਇਆ ਜਰ ਵੇਸ ਕਰਿੰਦੀ ਆਈਏ ਜੇ ਇਸ ਨੀਤ ਦੇ ਨਾਲ ਉਹ ਲਿਆਂਦਾ ਹੁੰਦਾ ਆ ਉਹੀ ਉਹੋ ਜਿਹਾ ਰੂਪ ਉਹ ਤੁਹਾਡੇ ਘਰ ਆ ਕੇ ਧਾਰਨ ਕਰ ਲੈਂਦੀ ਆ ਸੋ ਆਪਾਂ ਨੂੰ ਇਹ ਸੋਚਣਾ ਪੈਣਾ ਕਿ ਜੇ ਇਸ ਨੀਤ ਦੇ ਨਾਲ ਪੈਸਾ ਸਰਮਾਇਆ ਰਿਸੋਰਸਿਸ ਯੂਰਪ ਨੇ ਲਏ ਨੇ ਜਾਂ ਇਹਨਾਂ ਕੰਟਰੀਆਂ ਨੇ ਲੁੱਟੇ ਨੇ ਹੋਰਨਾਂ ਕੰਟਰੀਆਂ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹਾ ਰੂਪ ਧਾਰਨ ਕਰ ਰਿਹਾ ਹੁਣ ਇਹਨਾਂ ਦੀ ਸੋਸਾਇਟੀ ਦੇ ਵਿੱਚ
ਜੀ ਬਿਲਕੁਲ ਅਮਨਦੀਪ ਜਿੱਦਾਂ ਤੁਸੀਂ ਪਹਿਲਾਂ ਬਿਆਨ ਕੀਤਾ ਹੈ ਕਿ ਇਸ ਵੇਲੇ ਜੇ ਅਸੀਂ ਮਿਡਲ ਈਸਟ ਦੇ ਕੰਟਰੀਆਂ ਤੇ ਨਿਗਾਹ ਮਾਰੀਏ ਜਾਂ ਥੋੜੇ ਜਿਹੇ ਏਸ਼ੀਅਨ ਕੰਟਰੀ ਜਿਹਨਾਂ ਦੇ ਵਿੱਚ ਅਫਗਾਨਿਸਤਾਨ ਵੀ ਆ ਜਾਂਦਾ ਹੈ ਸੀਰੀਆ ਆ ਜਾਂਦਾ ਤੇ ਲੀਬੀਆ ਤੇ ਇਰਾਕ ਥੋੜੇ ਜਿਹੇ ਪਾਰਟਸ ਨਾਲ ਜਿਹੜੇ ਲੱਗਦੇ ਇਰਾਨ ਦੇ ਨਾਲ ਉਹ ਕਾਫੀ ਪ੍ਰਭਾਵਿਤ ਹੋਏ ਆ ਉੱਥੇ ਦੀ ਜਿਹੜੀ ਡਿਸਟਰਕਸ਼ਨ ਦੇਖ ਕੇ ਤੁਹਾਡੇ ਦਿਲ ਤੇ ਰੂਹ ਕੰਬ ਜਾਂਦੀ ਆ ਕਿ ਕਿੱਦਾਂ ਲੋਕ ਕਿੰਨੇ ਬਦਤਰ ਹਾਲਾਤਾਂ ਦੇ ਵਿੱਚ ਲੋਕ ਉੱਥੇ ਰਹਿ ਰਹੇ ਆ ਤੇ ਉੱਥੇ ਦਾ ਜਿਹੜਾ ਇੰਫਰਾਸਟ੍ਰਕਚਰ ਬਿਲਕੁਲ ਓਹਦਾ ਕਾਂਡ ਕੀਤਾ ਗਿਆ, ਬਿਲਕੁਲ ਖਰਾਬ ਹੋ ਗਿਆ, ਤਹਿਨਾਸ ਹੋ ਗਿਆ ਉਹ, ਤੇ ਉੱਥੇ ਲੋਕਾਂ ਦਾ ਜਿਹੜਾ ਜੀਵਨ ਆ ਉਹ ਬਿਲੋ ਪਾਵਰਟੀ ਲੈਵਲ ਤੇ ਇਸ ਵੇਲੇ ਚੱਲ ਰਿਹਾ। ਅਸੀਂ ਭਾਰਤ ਦੀ ਤਾਂ ਕਈ ਵਾਰੀ ਗੱਲ ਕਰਦੇ ਹਾਂ ਕਿ ਉੱਥੇ ਪਾਵਰਟੀ ਬਹੁਤ ਆ, ਲੇਕਿਨ ਜੇ ਤੁਸੀਂ ਇਹਨਾਂ ਦੇਸ਼ਾਂ ਵਿਚ ਜਾ ਕੇ ਦੇਖੋ, ਮਿਡਲ ਈਸਟ ਦੇ ਕੰਟਰੀ ਜਿੱਥੇ ਕਿ ਡਿਸਟਰਪਸ਼ਨ ਫੈਲੀ ਹੈ, ਇੱਥੇ ਪਾਵਰਟੀ ਲੈਵਲ ਬਹੁਤ ਜ਼ਿਆਦਾ ਹੈ ਤੇ ਉਹਨਾਂ ਦਾ ਰਹਿਣ ਸਹਿਣ ਜਿਹੜਾ ਕਾਫੀ ਥੱਲੇ ਹੈ ਅਮਨਦੀਪ, ਅਤੇ ਇਹਦੇ ਪ੍ਰਭਾਵ ਜਿੱਦਾਂ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਗੁਰਬਾਣੀ ਦੇ ਵਿੱਚੋਂ, ਹੁਣ ਉਹ ਯੂਰਪੀਅਨ ਕੰਟਰੀਆਂ ਵਿੱਚ ਦੇਖਣ ਨੂੰ ਸਾਨੂੰ ਮਿਲ ਰਿਹਾ ਆ। ਕਈ ਵਾਰੀ ਅਮਰੀਕਾ ਦੇ ਵਿੱਚ ਮਿਲਦੇ ਦੇਖਣ ਨੂੰ, ਕਈ ਵਾਰੀ ਸਪੇਨ ਦੇ ਵਿੱਚ, ਜਰਮਨੀ ਦੇ ਵਿੱਚ, ਇੰਗਲੈਂਡ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਹਨ। ਮੇਰੇ ਖਿਆਲ ਚ ਇਹਨਾਂ ਕਾਰਨਾਂ ਕਰਕੇ ਇਹ ਜਿਹੜੇ ਕੰਟਰੀ ਸੈਲਫ ਇੰਜਰਡ ਹੋ ਰਹੇ ਆ। ਮੰਦੀ ਬਿਲਕੁਲ ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ। ਦੇਖਦੇ ਹਾਂ ਕਿ ਸਾਡੇ ਸਰੋਤੇ ਇਸ ਬਾਰੇ ਕੀ ਈਮੇਲ ਸਾਨੂੰ ਭੇਜਦੇ ਆ ਤੇ ਆਪਣੇ ਉਹ ਵਿਚਾਰ ਕਿੱਦਾਂ ਪ੍ਰਗਟ ਕਰਦੇ ਆ। ਜੀ ਅਮਨਦੀਪ ਕੰਟੀਨਿਊ।
ਜੀ ਮਨਦੀਪ ਸਿੰਘ ਕ੍ਰੇਗੀ ਵਨ ਤੋਂ ਜੁੜੇ ਨੇ, ਕਹਿੰਦੇ ਭਾਜੀ ਅਮਰੀਕਾ ਦੇ ਸਿਟੀ ਸ਼ਾਰਲਟਸਵਿਲ ਵਿਚ ਇਕ ਗੋਰੇ ਨੇ ਐਂਟੀ ਰੇਸਿਜ਼ਮ ਰੈਲੀ ਤੇ ਗੱਡੀ ਚੜਾ ਦਿੱਤੀ ਸੀ ਤੇ ਇਕ ਦੀ ਮੌਤ ਹੋ ਗਈ ਸੀ ਤੇ ਵੈਸੇ ਚਾਰ ਜ਼ਖਮੀ ਵੀ ਹੋਏ ਸੀ, ਉਹ ਵੀ ਇਕ ਟੈਰੋਰਿਜ਼ਮ ਅਟੈਕ ਸੀ। ਹਾਂਜੀ ਬਿਲਕੁਲ ਜੀ, ਇਹ ਤਾਂ ਵੈਸੇ ਡਿਕਲੇਅਰ ਵੀ ਕੀਤਾ, ਉਹ ਵੀ ਟੈਰੋਰਿਜ਼ਮ ਅਟੈਕ ਹੀ ਸੀਗਾ। ਤੇ ਪਰ ਦੇਖੋ ਜਿਹੜਾ ਇਹੋ ਜਿਹੀਆਂ ਘਟਨਾਵਾਂ ਹੈ ਨਾ, ਮਤਲਬ ਹੁਣ ਉਹ ਤਾਂ ਨਹੀਂ ਮਿਡਲ ਈਸਟ ਤੋਂ ਆਇਆ, ਉਹ ਤਾਂ ਇੰਟਰਨਲ ਪ੍ਰੋਬਲਮ ਜਿਹੜੀਆਂ ਹੁੰਦੀਆਂ ਹਰੇਕ ਕੰਟਰੀ ਦਾ। ਮੈਂ ਇਹ ਜਿਹੜੀ ਯੂਰਪ ਦੀਆਂ ਵੀ ਆ, ਇਹ ਅੰਦਰੂਨੀ ਸਮੱਸਿਆਵਾਂ ਇਹਨਾਂ ਦੀਆਂ ਹੈਗੀਆਂ ਨੇ, ਬਹੁਤ ਜ਼ਿਆਦਾ ਨੇ, ਦੇਖਣ ਨੂੰ ਹੀ ਲੱਗਦੇ ਨੇ। ਵੈਸੇ ਅਮਰੀਕ ਜੀ, ਪੁਰਾਣੇ ਆਪਾਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਜਿੰਨੇ ਗੋਰੇ ਉੱਪਰੋਂ ਗੋਰੇ ਆ ਨਾ ਦਿਸਣ ਨੂੰ, ਉਨੇ ਹੈ ਨਹੀਂ, ਦਿਲੋਂ ਅੰਦਰੋਂ ਬਹੁਤ ਕਾਲੇ ਨੇ। ਹਾਂਜੀ ਬਹੁਤ ਕਾਲੇ ਨੇ, ਇਹਨਾਂ ਨੂੰ ਇਹਨਾਂ ਤੇ ਕੋਈ ਯਕੀਨ ਕਰਨ ਦੀ ਦਾ ਹੈ ਹੀ ਨਹੀਂ। ਖੈਰ ਅਸੀਂ ਉਹਨਾਂ ਦੇ ਦੇਸ਼ ਦੇ ਵਿਚ ਆ, ਖੈਰ ਆਪਾਂ ਆਪਣੀ ਚੰਗਿਆਈ ਨਹੀਂ ਛੱਡਣੀ, ਜਿੰਨੀ ਕੁ ਵੀ ਸਾਡੇ ਕੋਲ ਹੈਗੀ ਆਪਾਂ ਉਹਨੂੰ ਸ਼ੋਅ ਕਰੀਏ, ਆਪਾਂ ਵਧੀਆ ਕੰਮ ਕਰੀਏ। ਦੂਜੀ ਗੱਲ ਇਹ ਆ ਕਿ ਆਪਾਂ ਡੇਲੀ ਹੁਣ ਇਹ ਤਾਂ ਆਪਾਂ ਕਰਦੇ ਸੀ ਦੇਸ਼ਾਂ ਦੀਆਂ ਗੱਲਾਂ, ਕੰਟਰੀਆਂ ਦੀਆਂ ਗੱਲਾਂ, ਸੋਸਾਇਟੀਆਂ ਦੀਆਂ ਗੱਲਾਂ, ਅਸੀਂ ਇਹਨੂੰ ਆਪਣੇ ਪਰਿਵਾਰ ਦੇ ਵਿਚ, ਆਪਣੀ ਸੋਸਾਇਟੀ ਦੇ ਵਿਚ ਰਿਫਲੈਕਟ ਕਰਨਾ, ਸ਼ੁਰੂ ਆਪਣੇ ਘਰ ਤੋਂ ਕਰਨਾ। ਘਰ ਦੇ ਵਿਚ ਆਪਾਂ ਬਿਲਕੁਲ ਸਪਸ਼ਟ ਤੇ ਵਧੀਆ ਹੋਣਾ, ਕਬੀਲਦਾਰੀ ਵਧੀਆ ਕਰਨੀ ਆ, ਤੇ ਉਸ ਤੋਂ ਬਾਅਦ ਜਦੋਂ ਆਪਾਂ ਘਰੇ ਆਪਣਾ ਦਰੁਸਤ ਕਰ ਲਿਆ ਤੇ ਆਲੇ ਦੁਆਲੇ ਜਿਹੜਾ ਸਾਡਾ ਸਰਕਲ ਹੈ ਉਹ ਵੀ ਹੌਲੀ ਹੌਲੀ ਇੱਦਾਂ ਹੀ ਹੋਣ ਲੱਗ ਪੈਣਾ, ਸਾਰਿਆਂ ਨੇ ਉਹ ਤੋਂ ਪ੍ਰੇਰਣਾ ਲੈਣ ਲੱਗ ਪੈਣਾ, ਇੱਦਾਂ ਹੀ ਆਪਾਂ ਫਿਰ ਗਾਂਹ ਤੇ ਗਾਂਹ ਸਾਡੀ ਜਿਹੜੀ ਸੋਸਾਇਟੀ ਆ ਵਧੀਆ ਬਣਦੀ ਚਲੀ ਜਾਂਦੀ ਆ। ਸੋ ਇਹ ਆਪਾਂ ਨੁਕਤਾ ਜਿਹੜਾ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਹਨਾ, ਤੇ ਇਹ ਸਿਧਾਂਤ ਜਿਹੜਾ ਨਾ ਵੀ ਹੱਕ ਪਰਾਇਆ ਨਹੀਂ ਆਪਾਂ ਖਾਣਾ, ਜਿਹੜਾ ਖਾਊਗਾ, ਹਿੰਦੂ ਦੇ ਲਈ ਉਹ ਗਾਂ ਖਾਣ ਦੇ ਬਰਾਬਰ ਹੈ, ਮੁਸਲਮਾਨ ਦੇ ਲਈ ਉਹ ਸੂਰ ਖਾਣ ਦੇ ਬਰਾਬਰ ਹੈ। ਸੋ ਜਦੋਂ ਆਪਾਂ ਇਹ ਨੁਕਤਾ ਆਪਣੇ ਘਰ ਆਪਣੇ ਅੰਦਰ ਬਣਾ ਲਿਆ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਤੇ ਇਧਰ ਸਾਡੇ ਨਾਲ ਮਨਪ੍ਰੀਤ ਸਿੰਘ ਹੁਣੀ ਜੁੜੇ ਨੇ ਅਮਰੀਕਾ ਵਾਲੇ, ਤੇ ਕਹਿੰਦੇ ਨੇ ਭਾਜੀ ਵਿਆਹ ਤੋਂ ਹਟ ਕੇ ਕੋਈ ਹੋਰ ਗੱਲ ਕਰੋ ਪਲੀਜ਼। ਤੇ ਹਾਂਜੀ, ਤੇ ਇਧਰ ਨਾਲੇ ਉਹਨਾਂ ਨੇ ਕਿਹਾ ਕਿ ਪਹਿਲਾਂ ਮਿਡਲ ਈਸਟ ਨੇ ਇੰਡੀਆ ਲੁੱਟਿਆ ਸੀ, ਉਹ ਆਪਣਾ ਫਲ ਭੋਗ ਰਹੇ ਆ ਜੀ। ਇਹ ਵੀ ਗੱਲ ਸਹੀ ਆ, ਕਰਮਾਂ ਦਾ ਉਹਨਾਂ ਨੂੰ ਵੀ ਸ਼ਾਇਦ ਫਲ ਮਿਲ ਰਿਹਾ ਹੋਊਗਾ ਕਿ 1000 ਸਾਲ ਤੱਕ ਮਿਡਲ ਈਸਟ ਜਿਹੜਾ ਭਾਰਤ ਨੂੰ ਲੁੱਟਦਾ ਰਿਹਾ, ਇੱਥੋਂ ਦੀਆਂ ਜਨਾਨੀਆਂ, ਇੱਥੋਂ ਦੀਆਂ ਲੇਡੀਜ਼ ਨੂੰ ਜਾ ਕੇ ਉੱਥੇ ਮੰਡੀਆਂ ਦੇ ਵਿੱਚ ਨਿਲਾਮ ਕਰਦੇ ਰਹੇ, ਉਨ੍ਹਾਂ ਨੂੰ ਵਰਤਦੇ ਰਹੇ, ਫਿਰ ਮਾਰਦੇ ਰਹੇ। ਸੋ ਕਿਤੇ ਨਾ ਕਿਤੇ ਜਿਹੜੇ ਕਰਮਾਂ ਦੀ ਸਜ਼ਾ ਤਾਂ ਮਿਲਣੀ ਮਿਲਣੀ ਆ। ਸੋ ਆਪਾਂ ਜਿਹੜਾ ਉਹੀ ਸਿਧਾਂਤ ਹੈ ਕਿ ਆਪ ਸਹੀ ਰਹੀਏ ਤਾਂ ਹੀ ਜ਼ਿਆਦਾ ਵਧੀਆ ਰਹੇਗਾ। ਸੋ ਸੁਨੇਹਾ ਦੇ ਵਿਚ ਸਾਡੇ ਨਾਲ ਜੁਝਾਰ ਸਿੰਘ ਵੀ ਪ੍ਰੋਗਰਾਮ ਚ ਜੁੜ ਗਏ ਨੇ ਰਿਵਜ਼ਵੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ, ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ, ਬਹੁਤ ਬਹੁਤ ਧੰਨਵਾਦ ਜੀ। ਅਮਰਪ੍ਰੀਤ ਪੰਧੇਰ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੱਕ ਗੀਤ ਸੁਣਾ ਦਿਓ ਕਮਰ ਗਰੇਵਾਲ ਦਾ। ਨਹੀਂ ਗੀਤ ਨਹੀਂ ਸੁਣਾ ਦਿਓ, ਗੀਤ ਤਾਂ ਕਿਸੇ ਹੋਰ ਸੱਜਣ ਨੇ ਕਿਹਾ ਸੀ। ਕਹਿੰਦੇ ਡੇਰਾ ਇਸ਼ੂ ਤੇ ਥੋੜਾ ਜਿਹਾ ਕਨਫਿਊਜ਼ਡ ਆ, ਇਸ ਦੇ ਬਾਰੇ ਡਿਸਕਸ ਕਰੋ। ਹਾਂਜੀ ਬਿਲਕੁਲ ਕਰਦੇ ਆ, ਥੋੜੀ ਦੇਰ ਠਹਿਰੋ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਗੁਰਨਾਮ ਭੁੱਲਰ, ਓਈਅਨ ਨੀਅਰ ਮਲਡੂਰਾ ਤੋਂ, ਕਹਿੰਦੇ ਲਾਈਵ ਸੁਣ ਰਹੇ ਆ ਤੇ ਪਹਿਲਾਂ ਪੋਡਕਾਸਟ ਤੇ ਸੁਣਦੇ ਹੁੰਦੇ ਆ ਜੀ। ਤੇ ਗੁਰਪ੍ਰੀਤ ਸ਼ੇਰਗਿੱਲ ਵੀ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿਚ, ਸਵਾਗਤ ਹੈ ਜੀ। ਤੇ ਦਿਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੋਟੋ ਸ਼ੇਅਰ ਕੀਤੀ ਹੈ, ਜਿਹੜੀ ਕਿ ਮੈਂ ਛੇਤੀ ਹੀ ਪੋਡਕਾਸਟ ਦੇ ਉੱਤੇ ਸ਼ੇਅਰ ਕਰਾਂਗਾ। ਕੱਲ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਆਏ ਨੇ ਤੇ ਦਰਸ਼ਨ ਕਰਕੇ ਆਏ ਨੇ, ਬਹੁਤ ਬਹੁਤ ਧੰਨਵਾਦ, ਸਾਨੂੰ ਵੀ ਦਰਸ਼ਨ ਕਰਵਾਏ। ਤੇ ਰਣਜੀਤ ਸਿੰਘ ਮੁਦਕੀ ਵਾਲੇ ਵੀ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ ਅਮਰ ਸਿੰਘ ਸ਼ੈਪਟ ਨਾਲੇ ਵੀ ਆ ਗਏ ਨੇ ਪ੍ਰੋਗਰਾਮ ਚ ਤੇ ਮਨੀ ਸਲੇਮਪੁਰਾ ਕਹਿ ਰਹੇ ਨੇ ਆ ਜਿਹੜਾ ਗਾਣਾ ਤੁਸੀਂ ਸੁਣਾ ਕੇ ਹਟੇ ਆ ਨਾ ਕਬੀਲਦਾਰੀ ਵਾਲਾ ਕਹਿੰਦਾ ਆਹ ਗਾਣਾ ਤਾਂ ਮੇਰੇ ਵਾਸਤੇ ਹੀ ਗਾਇਆ ਲੱਗਦਾ ਬਾਈ ਹਰਿੰਦਰ ਸੰਧੂ ਨੇ ਹਾਂਜੀ ਘਰ ਘਰ ਕੀ ਕਹਾਣੀ ਹੈ ਜੀ ਅਮਰੀਕ ਭਾਜੀ ਕਹਿੰਦੇ ਮੈਨੂੰ ਲੱਗਦਾ ਮੇਰੇ ਕਰਕੇ ਗਾਇਆ ਇਹਨਾਂ ਨੇ ਤੁਸੀਂ ਮੈਨੂੰ ਇੱਦਾਂ ਕਹਿੰਦੇ
ਬਿਲਕੁਲ ਬਿਲਕੁਲ ਠੀਕ ਹੈ
ਹਾਂਜੀ ਕੋਈ ਗੱਲ ਨੀ ਜੀ ਆਪਾਂ ਸਾਰੇ ਗੱਲਾਂ ਬਾਤਾਂ ਕਰਨੀਆਂ ਤੇ ਅਮਰੀਕ ਜੀ ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅੱਜ ਮੇਰੀ ਆਵਾਜ਼ ਥੋੜੀ ਜਿਹੀ ਡਾਊਨ ਹੈ ਥੋੜਾ ਮੈਨੂੰ ਸਹਿਜ ਨਾਲ ਬੋਲਣਾ ਪੈਣਾ ਅੰਦਰੋਂ ਪੂਰੀ ਹਵਾ ਨੀ ਨਿਕਲ ਰਹੀ ਗੱਲ ਕਰ ਨਾਲੇ ਹੱਸ ਨੀ ਮੈਨੂੰ ਹਸਾਇਓ ਨਾ ਮੇਰੇ ਟਾਂਕੇ ਦੁਖਦੇ ਨੇ ਮੈਂ ਆਪਰੇਸ਼ਨ ਹੋਇਆ ਪਿਆ ਸੋ ਇਸ ਕਰਕੇ ਹਾਂਜੀ ਤੇ ਮੈਂ ਦੱਸਦਾ ਕਿ ਕੋਈ ਅੱਡੀ ਗੱਲ ਨੀ ਜੀ ਮੇਰੇ ਪਹਿਲਾਂ ਕਈ ਸਰਜਰੀਆਂ ਹੋਈਆਂ ਸੀ 3-4 ਸਾਲ ਪਹਿਲਾਂ ਤੇ ਉਸ ਦੇ ਨਾਲ ਕਈ ਸਕਾਰ ਟਿਸ਼ੂਜ਼ ਬਣ ਗਏ ਸੀ ਜਿਹਨੇ ਕਿ ਜਿਹਨੂੰ ਕਹਿੰਦੇ ਗੱਠਾਂ ਬੰਨ ਹੋ ਜਾਂਦੀਆਂ ਤੇ ਜਿਹੜੀ ਕਿ ਥੋੜੀ ਦਿੱਕਤ ਕਰਦੇ ਤੇ ਉਹ ਹੁਣ ਰਿਮੂਵ ਕੀਤੇ ਆ ਡਾਕਟਰਸ ਨੇ ਤੇ ਪਰਸੋਂ ਹੀ ਮੈਂ ਘਰੇ ਆਇਆ ਹਜੇ ਟਾਂਕੇ ਲੱਗੇ ਹੋਏ ਨੇ ਪਰ ਮੈਂ ਕਿਹਾ ਚਲੋ ਆਪਾਂ ਪ੍ਰੋਗਰਾਮ ਜ਼ਰੂਰ ਕਰਨਾ ਸਹਿਜੇ ਸਹਿਜ ਆਪਾਂ ਗੱਲਾਂ ਬਾਤਾਂ ਕਰੀ ਜਾਣੀਆਂ ਤੇ ਆਪਾਂ ਨਾ ਗੀਤ ਵੀ ਸੁਣਨਾ ਤੇ ਖਬਰਾਂ ਜਿਹੜੀਆਂ ਇੰਡੀਆ ਦੀਆਂ ਕਾਫੀ ਅਹਿਮ ਨੇ ਉਹਨਾਂ ਦੇ ਵਿਚ ਪੰਜਾਬ ਦੇ ਡੇਰਿਆਂ ਦੇ ਬਾਹਰ ਭਾਰੀ ਪੁਲਿਸ ਤੈਨਾਤ ਕਾਲ ਡ੍ਰੌਪ ਤੇ ਦੇਣਾ ਪਵੇਗਾ 10 ਲੱਖ ਦਾ ਜੁਰਮਾਨਾ ਟਾਵਰਾਂ ਵਾਲਿਆਂ ਨੂੰ ਤੇ ਬਾਕੀ ਕਹਿੰਦੇ ਕਿ ਸਾਬਤ ਸੂਰਤ ਸਿੱਖਾਂ ਲਈ ਖੁਸ਼ਖਬਰੀ ਮੁਫ਼ਤ ਦਿੱਤੀ ਜਾਵੇਗੀ ਆਈ ਏ ਐਸ ਦੀ ਸਿਖਲਾਈ ਐਸ ਜੀ ਪੀ ਦਾ ਫੈਸਲਾ ਤੇ ਇਕ ਹੋਰ ਖ਼ਬਰ ਹੈ ਅਨੁਸ਼ਾਸਨ ਦੇ ਸਬੰਧ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰਿਪੋਰਟ ਸਿੱਧੀ ਜਾਵੇਗੀ ਮੁੱਖ ਮੰਤਰੀ ਕੋਲ ਲੇਟ ਲਤੀਫਾਂ ਵਿਰੁੱਧ ਕੱਸੀ ਜਾਵੇਗੀ ਨਕੇਲ ਤੇ ਇਹ ਸਨ ਕੁਝ ਖ਼ਬਰਾਂ ਜਿਹੜੀਆਂ ਕਿ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਇਕ ਮਾੜੀ ਖ਼ਬਰ ਹੈ ਕਿ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਨਹੀਂ ਰਹੇ ਉਨ੍ਹਾਂ ਨੇ ਬਹੁਤ ਹੀ ਵਧੀਆ ਗੀਤ ਫੁੱਲਾਂ ਦੀ ਕੱਚੀ ਹੈ ਵਪਾਰ ਨੇ ਬੜੇ ਹਿੱਟ ਗੀਤ ਨੇ ਤੇ ਮੈਂ ਨੀਵੇਂ ਚਾਦਰ ਕੱਢਦੀ ਕੁਲਦੀਪ ਮਾਣਕ ਦਾ ਗੀਤ ਹੈ ਔਰ ਉਨ੍ਹਾਂ ਨੇ ਇਹ ਗੀਤ ਲਿਖੇ ਸਨ ਤੇ ਉਨ੍ਹਾਂ ਦੀ ਉਮਰ 71 ਸਾਲ ਦੀ ਸੀ ਸੋ ਇਹ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਥੋੜਾ ਚਿੰਤਨ ਵੀ ਕਰਾਂਗੇ ਕਬੀਲਦਾਰੀ ਤੇ ਚਿੰਤਨ ਕਰਨਾ ਕਿ ਕਬੀਲਦਾਰੀ ਹੁੰਦੀ ਕੀ ਆ ਔਰ ਇਸ ਨੂੰ ਅਸੀਂ ਕਿੱਦਾਂ ਗੁੰਝਲਦਾਰ ਬਣਾ ਲੈਂਦੇ ਹਾਂ ਤੇ ਗੁੰਝਲਦਾਰ ਬਣਾ ਕੇ ਅਸੀਂ ਕਿੱਦਾਂ ਇਸ ਚੱਕਰ ਵਿਊ ਦੇ ਵਿਚ ਫਸ ਜਾਈਦਾ ਪਰ ਆਪਾਂ ਇਹਨੂੰ ਬਹੁਤ ਸਾਦਾ ਤੇ ਸਿੰਪਲ ਕਰ ਸਕਦੇ ਹਾਂ ਇੰਜੋਏਬਲ ਕਰ ਸਕਦੇ ਹਾਂ ਕਬੀਲਦਾਰੀ ਨੂੰ ਕੁਛ ਛੋਟੇ ਛੋਟੇ ਨੁਕਤੇ ਹੀ ਨੇ ਔਰ ਮੈਂ ਤਾਂ ਅਮਰੀਕ ਭਾਜੀ ਨੇ ਅਪਣਾਏ ਹੋਏ ਨੇ ਵੈਸੇ ਨੁਕਤੇ ਹਨਾ ਅਮਰੀਕ ਭਾਜੀ ਆਪਾਂ
ਸਕਸੈਸਫੁਲ ਹੈ ਇਸ ਖੇਤਰ ਦੇ ਵਿਚ ਆਪਾਂ ਦੋਨੋ ਤੇ ਆਪਾਂ ਐਕਸਚੇਂਜ ਵੀ ਕਰਦੇ ਰਹੇ ਆਪਣੀ ਸਟ੍ਰੈਟਜੀ ਕਬੀਲਦਾਰੀ ਦੀਆਂ ਸਟ੍ਰੈਟਜੀ ਆਈਡੀਆਜ਼
ਬਿਲਕੁਲ ਬਿਲਕੁਲ ਲਓ ਜੀ ਹੁਣ ਆਪਾਂ ਏਦਾਂ ਕਰਦੇ ਆ ਕਿ ਡੇਰੇ ਦੀ ਗੱਲ ਕਰਨੀ ਹੈ ਤੋਂ ਬਾਅਦ ਜਿਹੜੀ ਪੁਲਿਸ ਤਾਇਨਾਤ ਹੋਈ ਪਈ ਹੈ ਪੰਜਾਬ ਦੇ ਡੇਰਿਆਂ ਦੇ ਬਾਹਰ ਤੇ ਕਿੱਧਰ ਨੂੰ ਜਾ ਰਹੀਆਂ ਖਬਰਾਂ ਕੀ ਇਹ ਅੰਦਾਜ਼ੇ ਲਾ ਸਕਦੇ ਆ ਆਪਾਂ ਇਹਨਾਂ ਤੋਂ ਕੀ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿਚ ਇਸ ਤਾਇਨਾਤੀ ਤੋਂ ਇੰਨੀ ਪੁਲਿਸ ਫੋਰਸ ਲੱਗੀ ਹੋਈ ਹੈ ਕਿੱਧਰ ਨੂੰ ਇਹਦਾ ਨਤੀਜਾ ਨਿਕਲੇਗਾ ਇਹ ਸਾਰੇ ਅੰਦਾਜ਼ੇ ਆਪਾਂ ਲਾ ਸਕਦੇ ਆ ਇਟਸ ਵੈਰੀ ਕਲੀਅਰ ਪਰ ਉਸ ਤੋਂ ਪਹਿਲਾਂ ਕਮਰ ਗਰੇਵਾਲ ਜਿਹੜਾ ਇਹ ਗੀਤ ਕੱਢਿਆ ਹੈ ਨਾ ਕਿਆ ਬਾਤ ਕੱਢਿਆ ਸੀ ਜ਼ਮੀਰ ਪਰ ਆਪਣੀ ਜ਼ਮੀਰ ਹੀ ਕੁਝ ਦਿਨਾਂ ਬਾਅਦ ਮਾਰ ਕੇ ਉਸੇ ਡੇਰੇ ਦੇ ਉੱਤੇ ਜਾ ਕੇ ਗਾ ਕੇ ਆਇਆ ਚਲੋ ਉਹਨੂੰ ਆਪਣਾ ਹੀ ਉਹਦਾ ਗੀਤ ਰਿਮਾਇੰਡ ਕਰਾਉਂਦੇ ਆ ਕਮਰ ਗਰੇਵਾਲ ਦਾ
ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ ਸਿੱਖਿਆ ਵੀ ਨਹੀਂ ਉਹ ਪਰ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, 4-star ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ ਡੀਵੀਡੀ। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ। ਫੋਨ ਨੰਬਰ 0430-726-549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ। ਨਨਕਾਣਾ ਸਾਹਿਬ ਦੇ ਦਰਸ਼ਨ, 6ਵੀਂ ਯਾਤਰਾ।
ਤੁਸੀਂ ਕਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04774700600 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ negotiators.com.au ਤੇ।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, ਟੀ ਆਰ ਪੀ ਆਰ, ਇੰਪਲਾਇਰ ਨਾਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ, ਜਾਂ ਫਿਰ gmigration.com.au ਦੇ ਉੱਪਰ।
ना की गल पाजी इन्ना वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप्स दा
पर तुहानू पता है भूखे साथो रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट एना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-229-631 0411-229-631 या विजिट करो www.healthdrops.com.au
जिरंग पिली वाले AMW ऑटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसे भी किस्म दी कार रिपेयर या कार मेंटेनेंस करवाने ले संपर्क करो नवदीप नाथ मोबाइल नंबर 0412-292-308 होते तो इलावा नमिया कारां दे कंप्यूटर नु कढ़ने लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੁਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫ਼ਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
CD batteries
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ ਫੋਨ 0425-888-856
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ face to face IELTS ਤੇ PTE preparation classes ਤੋਂ ਇਲਾਵਾ ਤੁਸੀਂ online PTE classes ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au we provide the best strategies and tricks to assist you in achieving your desired score lakshya IELTS PTE coaching institute 28 chatter road reservoir victoria
haan bhai kidda tu inna patla kiven ho gaya
mera kular wale doctoran ne door bhi rahi mini gastric bypass kita bhai
te tenu hor bhi koi fayda hoya operation da
bada fayda hoya bhai pehla mainu saah bada chadda si bahuta turya phirya bhi nahi si janda raat nu neend nahi si hundi karade vajde rehnde si kai wari ta din ch hi so janda sa par hun is ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780 90001। ਵੈਬਸਾਈਟ ਵਿਜ਼ਿਟ ਕਰੋ kulanhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਉਮੀਦ ਰੱਖਦੇ ਆ ਜੀ ਤੁਹਾਡਾ ਵੀਕਐਂਡ ਵਧੀਆ ਚੱਲ ਰਿਹਾ ਹੋਵੇਗਾ, ਸ਼ੁਰੂ ਹੋਏਗਾ ਆਸਟ੍ਰੇਲੀਆ ਦੇ ਵਿਚ। ਤੇ ਇਸ ਵੇਲੇ 10:07 ਹੋ ਗਏ ਨੇ ਘੜੀ ਦੇ ਉੱਤੇ, ਪ੍ਰੋਗਰਾਮ ਦਾ ਦੂਜਾ ਹਿੱਸਾ ਸ਼ੁਰੂ ਕਰਦੇ ਆ। ਅਮਰੀਕ ਸਿੰਘ ਫਲੋਰਾ ਮੇਰੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਕੁਝ ਖਬਰਾਂ ਹੋਰ ਸਾਂਝੀਆਂ ਕਰਨੀਆਂ, ਪਰ ਉਸ ਤੋਂ ਪਹਿਲਾਂ ਬਹੁਤ ਸੁਨੇਹੇ ਸਾਡੇ ਸੱਜਣਾ ਮਿੱਤਰਾਂ ਦੇ ਆਏ ਨੇ। ਤੇ ਗੁਰਨਾਮ ਭੁੱਲਰ ਕਹਿੰਦੇ ਨੇ ਕਿ ਵੀਰ ਜੀ, ਆਸਟ੍ਰੇਲੀਆ ਸਿਟੀਜ਼ਨਸ਼ਿਪ ਬਾਰੇ ਵੀ ਬਹੁਤ ਨਿਊਜ਼ ਚੱਲ ਰਹੀਆਂ ਨੇ, ਤੁਸੀਂ ਕੁਝ ਵਿਚਾਰ ਦੱਸੋ। ਵਿਚਾਰ ਤੁਹਾਡੇ ਨਾਲ ਇਹੀ ਸਾਂਝੇ ਕਰਨੇ ਆ ਕਿ ਇਹ ਜਿਹੜੇ ਕਾਨੂੰਨ ਬਣ ਜਾ ਰਹੇ ਨੇ, ਜਿੱਥੇ ਤੱਕ ਮੇਰੀ ਨਜ਼ਰ ਕੰਮ ਕਰਦੀ ਹੈ, ਇਹ ਬਹੁਤ ਮੁਸ਼ਕਲ ਪਾਸ ਹੋਣੇ ਆ। ਇਹ ਸੈਨੇਟ ਦੇ ਵਿੱਚੋਂ ਤਾਂ ਜਮਾ ਹੀ ਨਹੀਂ ਪਾਸ ਹੁੰਦੇ, ਤੇ ਉਸ ਤੋਂ ਇਲਾਵਾ ਮਤਲਬ ਇਹ ਇੱਕ ਇਲੈਕਸ਼ਨ ਮੁੱਦਾ ਵੀ ਬਣ ਸਕਦਾ ਆ। ਪਰ ਜਿੱਥੇ ਤੱਕ ਅਮਰੀਕ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਨਾ, ਉਹ ਡਰਾਮਾ ਕਰ ਰਹੀ ਹੈ ਕਿ ਇਹੋ ਜਿਹੇ ਕਾਨੂੰਨ ਨੂੰ ਇੰਟਰੋਡਿਊਸ ਕਰਕੇ ਜਾਂ ਕਾਨੂੰਨਾਂ ਨੂੰ ਮੂਹਰੇ ਲਿਆ ਕੇ ਇਹ ਜਿਹੜੇ ਰਾਈਟ ਵਿੰਗ ਕਹਿ ਲਓ ਕਿ ਕੱਟੜ ਗੋਰੇ ਆ ਇੱਥੇ, ਜਿਹੜੇ ਅੰਗਰੇਜ਼ੀ ਨੂੰ ਜਾਂ ਕਹਿ ਲਓ ਕਿ ਬਹੁਤ ਆਪਣੇ ਆਪ ਨੂੰ ਸਮਝਦੇ ਨੇ, ਉਹਨਾਂ ਦੀ ਵੋਟ ਹਥਿਆਉਣ ਦਾ ਇੱਕ ਹੱਥਕੰਡਾ ਆ। ਤੇ ਬਾਅਦ ਦੇ ਵਿੱਚ ਇਹ ਵੀ ਚਾਹੁੰਦੇ ਨੇ ਕਿ ਫੇਲ ਹੋ ਜਾਵੇ ਇਹ ਕੰਮ ਫੇਲ ਹੋ ਜਾਵੇ, ਤੇ ਉਹ ਇਹ ਕਹਿ ਸਕਣ ਦੇਖੋ ਅਸੀਂ ਤਾਂ ਟਰਾਈ ਕਰ ਰਹੇ ਸੀ ਪਰ ਦੇਖੋ ਬਾਕੀ ਨਹੀਂ ਮੰਨੇ। ਸੋ ਇਹੀ ਫੰਡਾ ਆ, ਚਾਹੁੰਦੇ ਇਹ ਵੀ ਨਹੀਂ ਹੈਗੇ ਜਿਹੜੀ ਮੌਜੂਦਾ ਸਰਕਾਰ ਲਿਬਰਲ ਕੋਐਲੀਸ਼ਨ। ਪਰ ਦੂਜੇ ਪਾਸੇ ਪੌਲਿਨ ਹੈਨਸਨ ਜਾਂ ਹੋਰ ਜਿਹੜੇ ਸੱਜੇ ਪੱਖੀ ਨੇ ਉਹ ਇਸ ਦੇ ਉੱਤੇ ਪੋਲੀਟਿਕਸ ਕਰਦੇ ਨੇ, ਉਹਨਾਂ ਨੂੰ ਲਭਾਉਣ ਵਾਸਤੇ ਇਹ ਰਫਾ ਦਫਾ ਜਿਹਾ ਕੀਤਾ ਜਾਊਗਾ। ਮੇਰੀ ਸੋਚ ਇੰਨੀ ਕੰਮ ਕਰਦੀ ਆ, ਪਰ ਮੈਨੂੰ ਨਹੀਂ ਲੱਗਦਾ ਪਾਰਲੀਮੈਂਟ ਦੇ ਵਿੱਚੋਂ ਇਹ ਲੋਅਰ ਹਾਊਸ ਚੋਂ ਤਾਂ ਹੋ ਜਾਏਗਾ ਪਾਸ ਕਿਉਂਕਿ ਉਹਨਾਂ ਕੋਲ ਇੱਕ ਵੋਟ ਵੱਧ ਹੈ, ਪਰ ਸੈਨੇਟ ਦੇ ਵਿੱਚੋਂ ਕਦੇ ਵੀ ਕਾਨੂੰਨ ਮੈਨੂੰ ਨਹੀਂ ਲੱਗਦਾ ਬਣੇਗਾ। ਤੇ ਇੱਕ ਹੋਰ ਮੈਸੇਜ ਆਇਆ ਸੀ ਬਲਰਾਜ ਸਿੰਘ ਹੋਣਾ ਦਾ, ਤੇ ਕਹਿੰਦੇ ਨੇ ਕਿ ਭਾਜੀ ਕਮਰ ਗਰੇਵਾਲ ਬੰਦਾ ਕਿੰਨਾ ਐਡਵਾਂਸ ਆ, ਡੇਰੇ ਤੋਂ ਜਾਣ ਤੋਂ ਪਹਿਲਾਂ ਹੀ ਆਪਣੀ ਜ਼ਮੀਰ ਬਾਰੇ ਅਪਡੇਟ ਕਰਤਾ। ਵਾਜੀ ਵਾਹ, ਦੇਖੋ ਆਹੀ ਤਾਂ ਗੱਲ ਹੈ ਨਾ ਕਿ ਅਗਲੇ ਮਿੰਟ ਲਾਉਂਦੇ ਅਗਲੇ ਦੀ ਜ਼ਮੀਰ ਮਾਰਨ ਨੂੰ, ਜੋ ਗਾ ਕੇ ਹਟਿਆ ਮੇਰਾ ਖਿਆਲ 3-4 ਦਿਨਾਂ ਦੇ ਵਿੱਚ ਹੀ ਪੈਸਾ ਸੁੱਟਿਆ, ਜ਼ਮੀਰ ਵੇਚ ਕੇ ਜਾ ਵੜਿਆ ਡੇਰੇ। ਤੇ ਇਹ ਮਤਲਬ ਗਾਣ ਦੀਆਂ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ। ਅਮਰੀਕ ਜੀ ਆਪਾਂ ਦੇਖਦੇ ਆ ਕਿ ਆਪਾਂ ਗੁਰਬਾਣੀ ਦਾ ਕਿਉਂ ਸਤਿਕਾਰ ਕਰਦੇ ਆ, ਹਨਾ, ਆਪਾਂ ਗੁਰਬਾਣੀ ਦਾ ਕਿਉਂ ਸਤਿਕਾਰ ਕਰਦੇ ਆ, ਇਹ ਉਹ ਕਿਉਂਕਿ ਗੁਰੂ ਸਾਹਿਬ ਨੇ ਉਹਨੂੰ ਧੰਦਾ ਨਹੀਂ ਬਣਾਇਆ, ਗੁਰਬਾਣੀ ਨੂੰ ਜਾਂ ਗਾਣ ਦੀ ਕਲਾ ਨੂੰ ਉਹਨੂੰ ਧੰਦਾ ਨਹੀਂ ਬਣਾਇਆ, ਉਹਨੂੰ ਪਵਿੱਤਰ ਸ਼ੁੱਧ ਤੇ ਜੋ ਉਹਨਾਂ ਨੇ ਗਾਇਆ ਉਹ ਹੰਢਾਇਆ ਔਰ ਜੋ ਹੰਢਾਇਆ ਉਹ ਗਾਇਆ, ਉਹਦੇ ਵਿੱਚ ਕੋਈ ਵੀ ਦੁਬਿਧਾ ਜਾਂ ਡੁਅਲਟੀ ਨਹੀਂ ਸੀ। ਔਰ ਇਹਨਾਂ ਲੋਕਾਂ ਨੇ ਧੰਦਾ ਬਣਾਇਆ ਹੋਇਆ, ਇਹ ਜਿੱਧਰ ਜੋ ਲੋਕ ਸੁਣਨੇ ਉੱਥੇ ਗਾਈ ਜਾਂਦੇ ਨੇ, ਉਹਦੇ ਉਲਟ ਦੂਜੇ ਪਾਸੇ ਗਾਈ ਜਾਂਦੇ ਨੇ। ਇਹਦਾ ਵੀ ਚਾਚੀ ਚਦਰ ਵਾਲਾ ਕੰਮ ਹੋ ਗਿਆ ਨਾ, ਚੁਗਲਖੋਰਾਂ ਵਾਲਾ, ਵੀ ਜਿਹੜਾ ਜੋ ਸੁਣਦਾ ਉਹਨੂੰ ਉਹੀ ਸੁਣਾਈ ਜਾਂਦੇ ਨੇ।
ਅਮਨਦੀਪ, ਇੱਥੇ ਇੱਕ ਹੋਰ ਵੀ ਗਾਇਕਾਂ ਜਾਂ ਕਲਾਕਾਰਾਂ ਦੇ ਬਾਰੇ ਮੈਂ ਵੀ ਟਿੱਪਣੀ ਕਰਨੀ ਚਾਹਾਂਗਾ, ਉਹ ਹੈ ਚਾਹੇ ਰਾਜਨੀਤੀ ਹੋਵੇ, ਚਾਹੇ ਡੇਰਾਬਾਦ ਹੋਵੇ, ਚਾਹੇ ਕੋਈ ਹੋਰ ਇਸ਼ੂ ਹੋਵੇ, ਉਹਦੇ ਵਿੱਚ ਇਹਨਾਂ ਦੀ ਜਿਹੜੀ ਇਨਵੋਲਵਮੈਂਟ ਆ, ਇਹਨਾਂ ਦੀ ਜਿਹੜੀ ਸ਼ਮੂਲੀਅਤ ਆ, ਉਹ ਬਹੁਤ ਇਕਦਮ ਸਾਹਮਣੇ ਆਉਂਦੀ ਆ। ਤੇ ਇਹਨਾਂ ਦੇ ਵਿੱਚ ਇੰਨੇ ਗੁਣ ਨਹੀਂ ਹੁੰਦੇ ਗਾਣੇ ਤੋਂ ਸਵਾ ਕੇ ਹਰ ਪਾਸੇ ਆਪਣੀ ਜਿਹੜੀ ਇਹ ਵਿਸਥਾਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ। ਜਿੱਦਾਂ ਤੁਸੀਂ ਪੋਲੀਟਿਕਸ ਵਿੱਚ ਲੈ ਲਓ ਕਿ ਪੋਲੀਟਿਕਸ ਦੇ ਵਿੱਚ ਜਦੋਂ ਰੌਲਾ ਪਿਆ ਆਮ ਆਦਮੀ ਪਾਰਟੀ ਦਾ, ਜਿੰਨੇ ਵੀ ਗਵਈਏ ਸੀ ਜਾਂ ਜਿੰਨੇ ਵੀ ਤੁਸੀਂ ਕਹਿ ਸਕਦੇ ਆ ਭਾਂਡੇ ਟਾਈਪ ਲੋਕ ਸੀਗੇ ਜਾਂ ਅੱਜ ਕੱਲ ਉਹਨਾਂ ਨੂੰ ਤੁਸੀਂ ਕਮੇਡੀਅਨ ਕਹਿ ਦਿੰਦੇ ਆ, ਇੰਗਲਿਸ਼ ਕਮੇਡੀਅਨ ਕਹਿ ਦਿੰਦੇ ਆ ਇੰਗਲਿਸ਼ ਭਾਸ਼ਾ ਦੇ ਵਿੱਚ, ਉਹ ਉਸ ਪਾਰਟੀ ਵਿੱਚ ਜਾ ਕੇ ਸ਼ਾਮਲ ਹੋ ਗਏ। ਤੇ ਉਹਨਾਂ ਨੇ ਉਸ ਪਾਰਟੀ ਦਾ ਜੋ ਹਸ਼ਰ ਕੀਤਾ ਉਹ ਤਾਂ ਖੈਰ ਜੋ 2013 ਦੀਆਂ ਪੰਜਾਬ ਇਲੈਕਸ਼ਨ ਦੇ ਵਿਚ ਸਾਡੇ ਸਾਹਮਣੇ ਆਏ ਗਿਆ,
ਉਹਨਾਂ ਨੇ
2017 ਦੀਆਂ ਇਲੈਕਸ਼ਨ ਦੇ ਵਿਚ ਸਾਹਮਣੇ ਆਏ ਗਿਆ ਮਨਦੀਪ। ਤੇ ਹੁਣ ਇਹ ਡੇਰਾਬਾਦ ਦੇ ਡੇਰਾਬਾਦ ਵੱਲ ਨੂੰ ਜਾ ਰਿਹਾ ਆ, ਫਲਾਨਾ ਗਾਇਕ ਉਸ ਡੇਰੇ ਦੇ ਨਾਲ ਸੰਬੰਧਿਤ ਹੈ, ਫਲਾਨਾ ਗਾਇਕ ਦੂਜੇ ਡੇਰੇ ਨਾਲ ਸੰਬੰਧਿਤ ਆ। ਲੋਕਾਂ ਨੂੰ ਇਹਨਾਂ ਮੂਰਖ ਬਣਾਉਣ ਦੀ ਕੋਈ ਵੀ ਇਹ ਕਸਰ ਛੱਡਦੇ ਨਹੀਂ ਹੈ। ਤੇ ਸਾਡੇ ਅਮਨਦੀਪ ਸੋਫਟ ਟਾਰਗੇਟ ਜਿਹੜੇ ਸਾਡੇ ਲੋਕ ਵੀ ਆ, ਅਸੀਂ ਵੀ ਆ, ਅਸੀਂ ਵੀ ਸੋਫਟ ਟਾਰਗੇਟ ਆ। ਇਹਨਾਂ ਦੇ ਦੁਆਰਾ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਆ। ਇਹਨਾਂ ਦੀ ਪਰਸਨੈਲਿਟੀ ਇੱਦਾਂ ਸਮਝਦੇ ਵੀ ਇਹਨਾਂ ਦੀ ਪਰਸਨੈਲਿਟੀ ਆਮ ਆਦਮੀ ਦੀ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਉੱਚੀ ਹੈ, ਪਰ ਹੁੰਦੀ ਨਹੀਂ ਹੈ।
ਮੈਂ ਤੁਹਾਨੂੰ ਦੱਸਦਾ
ਹੁੰਦੀ ਨਹੀਂ ਹੈ ਇਹ,
ਮੈਂ ਤੁਹਾਨੂੰ ਦੱਸਦਾ ਕਰਦੇ ਕੀ ਆ, ਮਤਲਬ ਤੁਸੀਂ ਹੈਰਾਨ ਰਹਿ ਜਾਓਗੇ। ਆਹ ਜਿਹੜਾ ਗੀਤ ਆਇਆ ਨਾ ਆਪਣੇ ਜ਼ਮੀਰ, ਇਨ੍ਹਾਂ ਨੇ ਆਪਣੇ ਸੈੱਲ ਬਣਾਏ ਹੋਏ ਨੇ, ਇਨ੍ਹਾਂ ਸਿੰਗਰਾਂ ਨੇ ਨਾ ਆਪਣੇ ਸੈੱਲ ਬਣਾਏ ਹੋਏ ਨੇ ਹਰੇਕ ਸ਼ਹਿਰ ਚ, ਜਿਦਾਂ ਜਿਦਾਂ ਜਿਹੜੇ ਡੇਰੇ ਵਾਲੇ ਆ ਨਾ, ਜਿਦਾਂ ਸੰਤ ਅੱਜ ਕੱਲ ਹਰੇਕ ਤਾਂ ਆ, ਉਨ੍ਹਾਂ ਨੇ ਵੀ ਦੋ ਦੋ ਚਾਰ ਚਾਰ ਹਰੇਕ ਸ਼ਹਿਰ ਦੇ ਵਿਚ ਉਨ੍ਹਾਂ ਦੇ ਬੰਦੇ ਨੇ, ਉਨ੍ਹਾਂ ਨੇ ਸੈੱਲ ਬਣਾਏ ਹੋਏ ਨੇ, ਉਹ ਪੂਰੇ ਯੋਜਨਾ ਨਾਲ ਚੱਲਦੇ ਨੇ। ਜਦੋਂ ਹੁਣ ਕੋਈ ਮਤਲਬ ਇਨ੍ਹਾਂ ਨੇ ਗੀਤ ਕੱਢਣਾ, ਉਹ ਉਨ੍ਹਾਂ ਨੂੰ ਪੂਰਾ ਐਕਟਿਵ ਕਰਦੇ ਨੇ, ਤੁਸੀਂ ਰੌਲਾ ਪਾਓ ਬਈ ਕਿਆ ਬਾਤ ਹੈ ਬਈ ਜ਼ਮੀਰ ਗੀਤ ਆਇਆ ਬਈ ਸਿਰਾਈ। ਹੁਣ ਜਦੋਂ ਇੱਕ ਬੰਦਾ ਸ਼ੇਅਰ ਕਰਦਾ, ਉਹਦੀ ਪ੍ਰੋਫਾਈਲ ਦੇ ਵਿਚ 500-700 ਬੰਦਾ ਹੁੰਦਾ ਆ, ਉਹਨਾਂ ਚੋ 1000 ਚੋ ਚਲੋ 10% ਵੀ ਰਿਸਪੋਂਡ ਕਰਦੇ, 70-80 ਬੰਦੇ ਕਰ ਦਿੰਦੇ ਆ, ਰਾਈਟ। ਉਹ ਇੱਕ ਤਰ੍ਹਾਂ ਨਾਲ ਇੱਦਾਂ ਲੱਗਦਾ ਵੀ ਕਿਆ ਬਾਤ ਹੈ, ਬੜੀ ਫੋਲੋਇੰਗ ਹੈ ਇਸ ਬੰਦੇ ਦੀ। ਹੁਣ ਮੈਂ ਇਹ ਪਾਸਾ ਪਲਟਦੇ ਹੋਏ ਦੇਖਿਆ ਕਿ ਜਦੋਂ ਡੇਰੇ ਵਾਲਾ ਰੌਲਾ ਪਿਆ ਨਾ ਕਮਰ ਗਰੇਵਾਲ ਦੇ ਜਾਣ ਦਾ ਉੱਥੇ, ਤਾਂ ਉਹਦੇ ਬੰਦੇ ਕਮਰ ਗਰੇਵਾਲ ਨੇ 3-4 ਦਿਨ ਬਾਅਦ ਆਪਣਾ ਸਪਸ਼ਟੀਕਰਨ ਦਿੱਤਾ, ਪਰ ਉਦੋਂ ਪਹਿਲਾਂ ਢੱਡਰੀਆਂ ਵਾਲਿਆਂ ਨੇ ਪੂਰਾ ਤਹਿ ਲਾਤੀ ਸੀਗੀ ਉਹਦੀ। ਤੇ ਚਲੋ ਅਸੀਂ ਵੀ ਰੇਡੀਓ ਤੇ ਕਿਹਾ ਵੀ ਇਹ ਗਲਤ ਹੈ, ਪਰ ਜਦੋਂ ਉਹਨੇ ਅਸੈਸਮੈਂਟ ਕੀਤੀ ਵੀ ਲੋਕ ਤਾਂ ਮੇਰੇ ਬਹੁਤ ਉਲਟ ਹੋ ਗਏ, ਉਹਨੇ ਕੀ ਕੀਤਾ, ਉਹਦੇ ਜਿਹੜੇ ਬੰਦੇ ਆ ਉਹਨਾਂ ਦੇ ਕੋਲੋਂ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਉਹਨਾਂ, ਔਰ ਉਹ ਇੱਥੋਂ ਤੱਕ ਕਿ ਸਾਡੇ ਇੱਕ ਬਹੁਤ ਖਾਸ ਬੰਦੇ ਆ ਪ੍ਰੋਗਰਾਮ ਸੁਣ ਵੀ ਰਹੇ ਆ, ਉਹਨਾਂ ਨੂੰ ਫੋਨ ਵੀ ਗਿਆ ਸਪਸ਼ਟੀਕਰਨ ਦਾ। ਹਾਂ, ਉਹ ਜਾਣੀ ਕਿ ਆਪ ਨਹੀਂ ਕੀਤਾ, ਉਹਨਾਂ ਦੇ ਜਿਹੜੇ ਸੈੱਲ ਸੀਗਾ, ਉਹਨਾਂ ਦੇ ਜਿਹੜੇ ਬੰਦੇ ਆ, ਜਾਂ ਉਹਨਾਂ ਦਾ ਬਿਜ਼ਨਸ ਇੰਟਰਸਟ ਹੋਊਗਾ ਕੋਈ, ਜਾਂ ਉਹਨਾਂ ਦੇ ਵੈਸੇ ਹੀ ਯਾਰੀਆਂ ਦੋਸਤੀਆਂ ਹੋਗੀਆਂ, ਉਹ ਆਪਣੇ ਯਾਰਾਂ ਦੋਸਤਾਂ ਸਾਂਝਿਆਂ ਤੋਂ ਫੋਨ ਕਰਵਾ ਰਹੇ ਨੇ ਬੰਦਿਆਂ ਨੂੰ, ਨਹੀਂ ਯਾਰ ਉਹ ਤਾਂ ਐਂ ਸੀਗਾ, ਉਹ ਤਾਂ ਐਂ ਸੀਗਾ, ਹੁਣ ਤਾਂ ਜੀ ਉੱਥੇ ਜਾ ਕੇ ਡੇਰੇ ਸਿਰਸੇ ਜਾ ਕੇ ਉਹਦੀ ਪੱਟੀ ਪੋਚ ਕੇ ਆਇਆ ਉਹ ਉਹ ਸਪਸ਼ਟੀਕਰਨ ਆਪਣੇ ਮਿੱਤਰਾਂ ਦੋਸਤਾਂ ਤੋਂ ਗਾਂਹ ਦਵਾ ਰਹੇ ਨੇ। ਤੇ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਫੇਰ ਕਮਰ ਗਰੇਵਾਲ ਮੂਹਰੇ ਆ ਕੇ ਲੱਗਿਆ ਬੋਲਣ। ਸੋ ਇਹ ਜਿਹੜੇ ਇਹ ਇੱਦਾਂ ਚੱਲਦੇ ਨੇ, ਮਤਲਬ ਪਹਿਲਾਂ ਚਲੋ ਠੀਕ ਹੈ ਗਾਣਾ ਗਾਇਆ ਬਹੁਤ ਵਧੀਆ ਗਾਇਆ, ਪਰ ਜਿਹੜਾ ਭੇਸ ਬਣਾਇਆ ਸੂਫੀ ਦਾ ਬਣਾਇਆ ਹੋਇਆ, ਫੇਰ ਜਾ ਕੇ ਉਹ ਪੈਸੇ ਲੈ ਕੇ ਜ਼ਮੀਰ ਵੇਚ ਕੇ ਉੱਥੇ ਜਾ ਕੇ ਫੇਰ ਉਹੀ ਕੁਛ ਕਰਕੇ ਆਇਆ। ਹੁਣ ਦੇਖੋ ਆਪਾਂ ਖ਼ਬਰ ਵੀ ਸਾਂਝੀ ਕਰਨੀ ਆ, ਤੁਸੀਂ ਪੁੱਛਦੇ ਸੀ ਨਾ ਕਿ ਚੱਕਰ ਕੀ ਆ, ਖ਼ਬਰ ਹੈ ਕਿ ਪੰਜਾਬ ਦੇ ਡੇਰਿਆਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ, ਇਹ ਖ਼ਬਰ ਹੈ। ਡੇਰਾ ਮੁਖੀ ਬੋਲੇ ਕੋਈ ਗਲਤ ਪ੍ਰਤੀਕਰਮ ਨਾ ਹੋਵੇ ਨਾ ਦੇਵੇ, ਠੀਕ ਹੈ। ਤੇ ਦੂਜੇ ਪਾਸੇ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ, ਇਹ ਕੈਪਟਨ ਨੇ ਕਿਹਾ। ਹੁਣ ਮੇਰੀ ਇੰਡੀਆ ਵੀ ਗੱਲਬਾਤ ਚੱਲਦੀ ਰਹਿੰਦੀ ਆ, ਪਤਾ ਲੱਗਦਾ ਆ ਕਿ ਇੰਡੀਆ ਦੇ ਵਿਚ ਖਾਸ ਕਰਕੇ ਹਰਿਆਣੇ ਤੇ ਪੰਜਾਬ ਦੇ ਵਿਚ ਬਹੁਤ ਭਾਰੀ ਪੱਧਰ ਤੇ ਜਿਹੜੀ ਆ ਮੁਸਤੈਦੀ ਵਰਤੀ ਜਾ ਰਹੀ ਆ। 80 ਕੰਪਨੀਆਂ ਤਾਂ ਪਟਿਆਲੇ ਦੇ ਲਾਗੇ ਛਾਗੇ ਹੀ ਤਾਇਨਾਤ ਕੀਤੀਆਂ ਗਈਆਂ ਨੇ, 35 ਕੰਪਨੀਆਂ ਜਿਹੜੀਆਂ ਕੇਂਦਰ ਨੇ ਹਰਿਆਣੇ ਨੂੰ ਦਿੱਤੀਆਂ ਨੇ, ਜਿਹੜੀਆਂ ਫੌਜੀ, ਹਾਂਜੀ, ਜਿਹੜੀਆਂ ਸਕਿਉਰਿਟੀ ਸਕਿਉਰਿਟੀਆਂ। ਮੇਰੇ ਖਿਆਲ 1000 ਬੰਦਾ ਹੁੰਦਾ ਉਹਦੇ ਚ ਇੱਕ ਕੰਪਨੀ ਚ,
ਹਾਂਜੀ।
ਮਤਲਬ ਜੇ ਕਿਸੇ ਨੂੰ ਵੱਧ ਜਾਣਕਾਰੀ ਆ ਸਾਨੂੰ ਅਪਡੇਟ ਵੀ ਕਰ ਸਕਦਾ, ਪਰ ਸਾਡੇ ਮੁਤਾਬਕ 1000 ਹੀ ਹੁੰਦਾ। ਸੋ ਇਹ ਦੇਖ ਲਓ ਵੀ 80 ਕੰਪਨੀਆਂ ਤਾਂ ਇੱਥੇ ਆ, 35 ਉੱਥੇ ਆ, ਤੇ ਆਲਮੋਸਟ 1,30,000-35,000 ਬੰਦਾ ਜਿਹੜਾ ਤਾਇਨਾਤ ਕੀਤਾ ਜਾ ਰਿਹਾ, ਤੇ ਛੁੱਟੀਆਂ ਕੈਂਸਲ ਕੀਤੀਆਂ ਜਾ ਰਹੀਆਂ, ਔਰ ਸਾਰਿਆਂ ਨੂੰ ਹਦਾਇਤਾਂ ਨੇ ਕਿ ਉਹ ਆਪਣੀਆਂ ਵਰਦੀਆਂ ਦੇ ਵਿਚ ਆਉਣ, ਵੱਧ ਤੋਂ ਵੱਧ ਵਰਦੀਆਂ ਪਾ ਕੇ। ਕਈ ਸਿਵਲ ਚ ਆਉਂਦੇ ਨੇ, ਉਹ ਕਹਿੰਦੇ ਨਹੀਂ ਵਰਦੀਆਂ ਦੇ ਵਿਚ ਆਉਣਾ ਪੈਣਾ। ਹੁਣ ਇਹਦੀ ਕੱਲ ਹੀ ਐਗਜ਼ਾਮਪਲ ਸਾਨੂੰ ਮਿਲੀ ਸੀ, ਸਾਡੇ ਫੋਨ ਆਇਆ ਸੀ, ਕਹਿੰਦੇ ਵੀ ਬਾਈ ਵਰਦੀਆਂ ਪਾਉਣ ਦਾ ਹੁਕਮ ਹੋ ਗਿਆ ਸਾਨੂੰ। ਹੁਣ ਇਹ ਉਸ ਡੇਰੇ ਦੇ ਜਿਹੜੇ ਹੁਣ ਰਾਮ ਰਹੀਮ ਹੈ ਉਹਦੇ ਉਲਟ ਇੱਕ ਕੇਸ ਚੱਲ ਰਿਹਾ ਪਿਛਲੇ ਕਈ ਸਾਲਾਂ ਤੋਂ, ਕਿ ਕੁਛ ਸਾਧਵੀਆਂ ਦੇ ਨਾਲ ਉਹਨੇ ਬਲਾਤਕਾਰ ਕੀਤਾ ਡੇਰੇ ਦੇ ਵਿਚ, ਤੇ ਉਨ੍ਹਾਂ ਸਾਧਵੀਆਂ ਨੇ ਇਹਦੇ ਤੇ ਕੇਸ ਕੀਤਾ ਹੋਇਆ ਸੀ, ਜਿਹੜਾ ਕਿ ਹਰਿਆਣੇ ਕੋਰਟ ਦੇ ਵਿਚ ਚੱਲ ਰਿਹਾ, ਹਾਈ ਕੋਰਟ ਦੇ ਵਿਚ, ਤੇ ਉਸਦੀ ਜਿਹੜੀ ਯਾਨੀ ਕਿ ਫੈਸਲਾ ਆਉਣਾ ਸੀ ਪਿਛਲੇ ਕੁਛ ਦਿਨ ਪਹਿਲਾਂ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਇਨਾਤੀ ਇਹ ਸਾਰੀ ਕੀਤੀ ਗਈ ਆ, ਮੁਸਤੈਦੀ ਵਰਤੀ ਜਾ ਰਹੀ ਆ। ਅਮਰੀਕ ਜੀ, ਹੁਣ ਜਦੋਂ ਪਤਾ ਆ, ਮਤਲਬ ਹੁਣ ਇੱਥੇ ਦੇਖੋ ਕਮਰ ਗਰੇਵਾਲ ਤੇ ਗਾਜ ਕਿੱਦਾਂ ਡਿੱਗਣੀ ਆ। ਹੁਣ ਮੰਨ ਲਓ ਕਿ ਹੁਣ ਇਹ ਜਿਹੜਾ 25 ਅਗਸਤ ਨੂੰ ਆਉਣਾ ਜੀ ਫੈਸਲਾ ਇਹਦਾ, ਮੰਨ ਲਓ ਉਹਦੇ ਵਿਚ ਇਹ ਦੋਸ਼ੀ ਕਰਾਰ ਮਿਲ ਜਾਂਦਾ, ਠੀਕ ਆ
ਠੀਕ
ਕੋਰਟ ਕਹਿ ਦਿੰਦੀ ਆ ਵੀ ਦੋਸ਼ੀ ਸੀਗਾ ਫੇਰ ਕਿਹੜਾ ਸਪਸ਼ਟੀਕਰਨ ਦਊਗਾ ਕਮਰ ਗਰੇਵਾਲ ਫੇਰ ਕਿੱਦਾਂ ਸਪਸ਼ਟੀਕਰਨ ਕਰੂਗਾ ਓਹਦਾ
ਠੀਕ
ਹੈ ਨਾ ਇੱਕ ਇੱਕ ਮਤਲਬ ਕੀਰਤਨੀ ਜਥਾ ਹੈ ਜਾਂ ਕੋਈ ਰਾਗੀ ਹੈ ਉਹ ਗੁਰੂ ਘਰ ਜਾਂਦਾ ਉੱਥੇ ਕੀਰਤਨ ਕਰਦਾ ਦਰਬਾਰ ਸਾਹਿਬ ਜਾਂਦਾ ਉਹ ਗੁਰੂ ਦਾ ਘਰ ਹੈ ਸਾਂਝਾ ਆ ਠੀਕ ਹੈ ਉਹ ਸ਼ਬਦ ਦਾ ਗਿਆਨ ਕਰਦਾ ਸ਼ਬਦ ਇਲਾਹੀ ਸ਼ਬਦ ਨੂੰ ਕੀਰਤਨ ਕਰਦਾ ਹੁਣ ਉਹ ਤਾਂ ਇਹੋ ਜਿਹੀਆਂ ਗੱਲਾਂ ਚ ਆਉਂਦਾ ਨੀ ਹੁਣ ਗੁਰੂ ਗ੍ਰੰਥ ਸਾਹਿਬ ਤਾਂ ਇਹੋ ਜਿਹੀਆਂ ਗੱਲਾਂ ਚ ਆਉਂਦੇ ਨੀ ਹੈਗੇ ਹਨਾ ਜੇ ਆਪਾਂ ਅੱਜ ਦੀ ਦੁਨੀਆ ਚ ਦੇਖੀਏ ਜਿਹੜਾ ਪਰ ਇਹ ਜਿਹੜਾ ਇਸੇ ਕਰਕੇ ਦੇਹਧਾਰੀ ਗੁਰੂ ਦਾ ਜਿਹੜਾ ਸਿਧਾਂਤ ਹੈ ਉਹ ਖਤਮ ਹੋਣ ਵੱਲ ਨੂੰ ਤੁਰਿਆ ਹੋਇਆ ਉਹ ਉਹਨੂੰ ਮਨਜੂਰੀ ਬਹੁਤੀ ਨਹੀਂ ਮਿਲਦੀ ਕਿਉਂਕਿ ਹੁਣ ਆਹ ਦੇਹਧਾਰੀ ਗੁਰੂ ਤੁਹਾਡੇ ਸਾਹਮਣੇ ਦੇਖ ਲਿਓ ਇਹਦੇ ਤੇ ਕੇਸ ਚੱਲ ਰਿਹਾ ਜੇ ਕੱਲ ਨੂੰ ਕੋਰਟ ਨੇ ਇਹਦੇ ਅਗੇਂਸਟ ਕੇ ਦੇ ਦਿੱਤਾ ਵੀ ਇਹ ਵਾਕਿਆ ਹੀ ਸੀਗਾ ਫਿਰ ਉਹ ਸਾਰਾ ਜਿਹੜਾ ਇਹਦੇ ਚੇਲਿਆਂ ਦਾ ਕੀ ਬਣੂਗਾ ਜਿਹੜੇ ਇਹਦੀਆਂ ਉੱਥੇ ਇਹਨੂੰ ਪਾਪਾ ਕਹਿੰਦੇ ਆ ਉਹਦਾ ਕੀ ਬਣੂਗਾ ਉਹਨਾਂ ਦਾ ਕੀ ਬਣੂਗਾ ਜਿਹੜੇ ਉਹਦੇ ਜਾ ਕੇ ਉੱਥੇ ਪੈਸੇ ਲੈ ਕੇ ਉਹਦੀਆਂ ਸਿਫਤਾਂ ਕਰਦੇ ਆ ਉਹਨਾਂ ਦਾ ਕੀ ਬਣੂਗਾ ਠੀਕ ਹੈ ਗੁਰੂ ਆਪ ਦਾ ਡੁੱਬੇਗਾ ਤੇ ਨਾਲ ਹੋਰਨਾਂ ਨੂੰ ਵੀ ਲੈ ਕੇ ਡੁੱਬੇਗਾ ਸੋ ਇਹ ਜਿਹੜੀਆਂ ਚੀਜ਼ਾਂ ਨਾ ਇਹ ਥੋੜੀਆਂ ਡਿਟੇਲ ਦੇ ਵਿੱਚ ਘੋਖਣੀਆਂ ਬਣਦੀਆਂ ਕਿ ਗੁਰੂ ਉਹ ਚੁਣਨਾ ਚਾਹੀਦਾ ਜਿਹੜਾ ਪਹੁੰਚਿਆ ਹੋਵੇ ਜਿਹੜਾ ਮਤਲਬ ਐਨ ਸਾਨੂੰ ਜਦ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਇਆ ਹੋਇਆ ਗੁਰੂਆਂ ਨੇ ਸਾਡਿਆਂ ਨੇ ਫੇਰ ਸਾਨੂੰ ਹੋਰ ਪਾਸੇ ਭੱਜਣ ਦੀ ਕੀ ਲੋੜ ਠੀਕ ਹੈ ਸੋ ਇਹ ਹੁਣ ਜਿਹੜੀਆਂ ਅਮਰੀਕ ਜੀ ਮੈਨੂੰ ਕਈ ਇੱਕ ਦੋ ਫੋਨ ਵੀ ਆਏ ਸੀ ਕਹਿੰਦੇ ਤੁਹਾਡਾ ਕੀ ਇਹਦੇ ਬਾਰੇ ਪ੍ਰਤੀਕਿਰਿਆ ਕਿ ਕੇਸ ਕਿੱਧਰ ਨੂੰ ਜਾਏਗਾ ਕਿ ਸਜ਼ਾ ਹੋਊਗੀ ਜਾਂ ਨਹੀਂ ਹੋਊਗੀ ਹਨਾ ਤੇ ਮੈਂ ਉਹਨਾਂ ਨੂੰ ਇਹੀ ਆਪਣਾ ਮਤਲਬ ਜਿਸ ਹਿਸਾਬ ਨਾਲ ਕਹਿੰਦੇ ਨੇ ਕਿ ਡਾਕਟਰ ਕੋਲ ਬੰਦਾ ਜਾਵੇ ਤਾਂ ਪਹਿਲਾਂ ਉਹ ਆਪਣੇ ਸਿਮਟਮ ਦੱਸਦਾ ਹਨਾ ਤੇ ਉਹ ਪੁੱਛਦਾ ਤੈਨੂੰ ਕੀ ਹੋਇਆ ਫਿਰ ਉਹ ਦੱਸ ਦਿੰਦਾ ਵੀ ਬਾਈ ਤੈਨੂੰ ਆਹ ਬਿਮਾਰੀ ਆ ਹੁਣ ਜਿਹੋ ਜਿਹੇ ਸਿਮਟਮ ਇਸ ਵੇਲੇ ਚੱਲ ਰਹੇ ਨੇ ਅਖਬਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਾਊਂਡ ਰਿਐਲਿਟੀਜ਼ ਹੈ ਜ਼ਮੀਨੀ ਪੱਧਰ ਤੇ ਖਬਰਾਂ ਆ ਰਹੀਆਂ ਨੇ ਕਿ ਜਿਸ ਪੱਧਰ ਦੇ ਉੱਤੇ ਜਿਹੜੇ ਨੀਮ ਫੌਜੀ ਦਸਤੇ ਜਿਹੜੇ ਤਾਇਨਾਤ ਕੀਤੇ ਗਏ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਸੰਖਿਆ ਨੂੰ ਦੇਖਦੇ ਹੋਏ ਮਤਲਬ 95% ਮੈਨੂੰ ਇਹ ਸ਼ੱਕ ਹੈ ਕਿ ਇਹ ਇਸ ਕੇਸ ਦੇ ਵਿੱਚ ਬਾਬਾ ਜਿਹੜਾ ਡੇਰੇ ਵਾਲਾ ਆ ਇਹ ਦੋਸ਼ੀ ਕਰਾਰ ਹੋਊਗਾ ਕਿਉਂਕਿ ਜੇ ਉਹਨੂੰ ਬਰੀ ਕਰਨਾ ਹੁੰਦਾ ਕਿਉਂਕਿ ਪਤਾ ਹੀ ਹੁੰਦਾ ਜੇ ਉਹ ਬਰੀ ਹੋਣਾ ਹੁੰਦਾ ਤਾਂ ਫਿਰ ਤਾਂ ਜਿਹੜੇ ਸਿੱਖ ਹੈ ਜਾਂ ਨਾਰਮਲ ਬੰਦੇ ਆ ਉਹਦਾ ਕੋਈ ਹੁੱਲੜਬਾਜ਼ੀ ਕਰਦੇ ਨੀ ਉਹਨਾਂ ਨੂੰ ਇੰਨੀ ਫੌਜਾਂ ਦੀ ਲੋੜ ਨਹੀਂ ਹੈਗੀ ਹੁਣ ਇਹ ਫੈਸਲਾ ਉਹਦੇ ਅਗੇਂਸਟ ਜਾਣਾ ਆ ਜਦੋਂ ਅਗੇਂਸਟ ਜਾਣਾ ਆ ਤਾਂ ਇਹਦੇ ਜਿਹੜੇ ਚੇਲੇ ਨੇ ਉਹਨਾਂ ਨੇ ਭੜਕਣਾ ਉਹਨਾਂ ਨੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕਰਨੀ ਆ ਠੀਕ ਆ ਤਾਂ ਉਹਨਾਂ ਨੂੰ ਰੋਕਣ ਵਾਸਤੇ ਇਹ ਜਿਹੜੇ ਨੀਮ ਫੌਜੀ ਦਸਤੇ ਜਿਹੜੇ ਨੇ ਇਹ ਲਾਏ ਜਾ ਰਹੇ ਨੇ ਔਰ ਮੋਸਟ ਲਾਈਕਲੀ 95% ਮੇਰੇ ਮੁਤਾਬਕ ਇਹ ਕੇਸ ਦੇ ਵਿੱਚ ਬਾਬੇ ਨੂੰ ਸਜ਼ਾ ਹੋਊਗੀ ਜਿੱਥੇ ਤੱਕ ਮੈਨੂੰ ਲੱਗਦਾ ਔਰ ਇਹ ਫਿਰ ਮਤਲਬ ਇਹ ਇਕੱਲਾ ਨੀ ਹੋਰ ਵੀ ਪਹਿਲਾਂ ਕਈ ਆਸਾਰਾਮ ਵੀ ਜੇਲ੍ਹ ਚ 3 ਸਾਲ ਹੋ ਗਏ ਆ ਔਰ ਮੈਂ ਇੱਥੇ ਨਾ ਇੱਕ ਆਪਣੇ ਸਤਿਕਾਰਯੋਗ ਭਾਜੀ ਗਰੇਵਾਲ ਅਮਰਜੀਤ ਸਿੰਘ ਹਾਂਗਕਾਂਗ ਵਾਲੇ ਬਹੁਤ ਤਿਰਛੀ ਨਜ਼ਰ ਰੱਖਦੇ ਨੇ ਬੜੇ ਹੰਢੇ ਹੋਏ ਨੇ ਉਹਨਾਂ ਦਾ ਇੱਕ ਸਟੇਟਸ ਪੜ੍ਹ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ ਉਸ ਦੇ ਵਿੱਚ ਤਕਰੀਬਨ ਸਾਰਾ ਉਹਨਾਂ ਨੇ ਸਮੀਖਿਆ ਕੀਤੀ ਹੋਈ ਆ ਉਹ ਕਹਿੰਦੇ ਨੇ ਕਿ ਸੌਦਾ ਸਾਧ ਦੇ ਕੇਸ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਊ ਉਸ ਦੇ ਸ਼ਰਧਾਲੂ ਧਮਕੀਆਂ ਦੇ ਰਹੇ ਹਨ ਉਹਨਾਂ ਨੂੰ ਰਾਮਪਾਲ ਅੰਬਾਲੇ ਵਾਲਾ ਯਾਦ ਹੋਊ ਉਸ ਦੇ ਚੇਲਿਆਂ ਦੀ ਅਜੇ ਤੱਕ ਵੀ ਜ਼ਮਾਨਤ ਨਹੀਂ ਹੋਈ ਆਸਾਰਾਮ ਦੇ ਸ਼ਰਧਾਲੂ ਸੌਦਾ ਸਾਧ ਤੋਂ ਕਈ ਗੁਣਾ ਵੱਧ ਹਨ ਉਸ ਨੂੰ ਵੀ ਜੇਲ੍ਹ ਵਿਚ 3ਜਾ ਸਾਲ ਚੱਲ ਰਿਹਾ ਹੈ ਬਾਕੀ ਜਿਸ ਤਰ੍ਹਾਂ ਫੈਸਲੇ ਦੀ ਤਰੀਕ ਅੱਗੇ ਪਾਈ ਗਈ ਹੈ ਤੇ ਸਰਕਾਰ ਨੂੰ ਤਿਆਰ ਕੀਤਾ ਜਾ ਰਿਹਾ ਹੈ ਭਾਰੀ ਸੁਰੱਖਿਆ ਬਲਾਂ ਨਾਲ ਲੱਗਦਾ ਹੈ ਸੌਦਾ ਸਾਧ ਲਈ ਭਾਦੋਂ ਮਹੀਨਾ ਚੰਗਾ ਨਹੀਂ ਚੜਿਆ ਸੌਦਾ ਸਾਧ ਨੂੰ ਸਜ਼ਾ ਹੋਊ ਇਸ ਦਾ ਇਕ ਹੋਰ ਸੰਕੇਤ ਇਹ ਵੀ ਹੈ ਕਿ 25 ਅਗਸਤ ਨੂੰ ਉਸ ਨੂੰ ਅਦਾਲਤ ਵਿਚ ਹਾਜ਼ਰ ਹੋਣ ਦੇ ਹੁਕਮ ਹੋਏ ਹਨ ਸੋ ਇਸ ਤੋਂ ਅਮਰੀਕ ਜੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਦੋਂ ਹੁਣ ਜੇ ਇਹਨੂੰ ਅਦਾਲਤ ਸਜ਼ਾ ਸੁਣਾਉਂਦੀ ਤਾਂ ਫਿਰ ਡੇਰੇ ਤੇ ਜਾ ਕੇ ਗ੍ਰਿਫ਼ਤਾਰ ਕਰਨਾ ਬੜਾ ਮੁਸ਼ਕਲ ਹੈ ਹੋਣਾ ਸੀ ਹੁਣ ਇਹ ਫੈਸਲਾ ਸੁਣਾਇਆ ਗਿਆ ਵੀ 25 ਤਰੀਕ ਨੂੰ ਇਹਨੂੰ ਅਦਾਲਤ ਦੇ ਵਿਚ ਆਉਣਾ ਪਊਗਾ ਫੈਸਲਾ ਸੁਣਨ ਵਾਸਤੇ ਜਿਸ ਤੋਂ ਇਕ ਮਤਲਬ ਕਲੀਅਰ ਸੰਕੇਤ ਮਿਲਦਾ ਹੈ ਕਿ ਇਹਨੂੰ ਉਥੇ ਫੈਸਲਾ ਸੁਣਾ ਕੇ ਉਥੇ ਕਟਹਿਰੇ ਦੇ ਵਿਚੋਂ ਹੀ ਗ੍ਰਿਫ਼ਤਾਰ ਕੀਤਾ ਜਾਊਗਾ ਜਿੱਥੇ ਤੱਕ ਮੈਨੂੰ ਲੱਗਦਾ ਮਤਲਬ ਮੇਰੀ ਆਪਣੀ ਰਾਏ ਆ
ਅਮਨਦੀਪ ਜੇ ਇਹ ਕੋਰਟ ਵਿਚ ਨਾ ਹੀ ਜਾਵੇ
ਨਹੀਂ ਜਾਣਾ ਪੈਣਾ
ਫੇਰ
ਤਾਂ ਉਹ ਆਪਣੇ ਆਪ ਚ ਕੁਤਾਹੀ ਹੋ ਗਈ ਨਾ ਫੇਰ ਤਾਂ ਜੇ ਸਜ਼ਾ 3 ਸਾਲ ਦੀ ਹੋਣੀ ਆ ਫੇਰ 10 ਸਾਲ ਦੀ ਹੋਊਗੀ ਫੇਰ ਫੇਰ ਪੂਰੀ ਜਿਦਾਂ ਰਾਮਪਾਲ ਨੂੰ ਗ੍ਰਿਫ਼ਤਾਰ ਕੀਤਾ ਸੀ ਫੇਰ ਪੂਰੀ ਮਤਲਬ ਜਿਦਾਂ ਘੇਰਾਬੰਦੀ ਕਰਕੇ ਗੋਲੀ ਵੀ ਚੱਲੀ ਬੰਦੇ ਵੀ ਮਰੇ ਫੇਰ ਏਦਾਂ ਕਰਨਾ ਪਊਗਾ ਉੱਥੇ ਇਹ ਕੰਮ ਹੋਊਗਾ ਫਿਰ ਔਰ ਇਹ ਕੰਮ ਜਿਹੜਾ ਮੈਨੂੰ ਨੀ ਲੱਗਦਾ ਉਹਦੇ ਚ ਮਤਲਬ ਡੇਰਾ ਡੇਰੇ ਵਾਲੇ ਕਿਉਂਕਿ ਇਹਦੇ ਨਾਲ ਉਹਦਾ ਡੇਰਾ ਹੀ ਖਤਮ ਹੋ ਜਾਣਾ ਨਾ ਫਿਰ ਜਿਹੜੀ ਕੰਪਨੀ ਚੱਲਦੀ ਆ ਸੌਦਾ ਵੇਚਦੇ ਨੇ ਉੱਥੇ ਸਾਰਾ ਉਹ ਸਾਰਾ ਵੀ ਤਹਿਸ ਨਹਿਸ ਹੋ ਜਾਣਾ ਨਾ ਸੋ ਇੱਕ ਪ੍ਰੈਸ਼ਰ ਹੈ ਇੱਕ ਪ੍ਰੈਸ਼ਰ ਕ੍ਰੀਏਟ ਹੋ ਗਿਆ ਕਿ ਅਗਰ ਗੁਰਮੀਤ ਸਿੰਘ ਨਹੀਂ ਜਾਂਦਾ ਉੱਥੇ ਕੋਰਟ ਦੇ ਵਿਚ ਤਾਂ ਉਹਦੇ ਨਾਲ ਕੀ ਆ ਹਮਲਾ ਹੋਣ ਦੇ ਆਸਾਰ ਨੇ ਜਿਹਦੇ ਨਾਲ ਕਿ ਜਿਹੜੀ ਬਾਕੀ ਕੰਪਨੀ ਆ ਕੱਲਾ ਹੁਣ ਗੁਰਮੀਤ ਰਾਮ ਰਹੀਮ ਨੀ ਨਾ ਉਹਦਾ ਸ਼ੇਅਰ ਹੋਲਡਰ ਹੋਰ ਕਿੰਨੇ ਸ਼ੇਅਰ ਹੋਲਡਰ ਨੇ ਉਹਦੇ ਕਿੰਨੇ ਅਰਬਾਂ ਦਾ ਉੱਥੇ ਬਿਜ਼ਨਸ ਚੱਲਦਾ ਹੈ ਜਿਹੜੇ ਬਾਕੀ ਕੰਪਨੀ ਡਾਇਰੈਕਟਰ ਨੇ ਉਨ੍ਹਾਂ ਨੇ ਵੀ ਕਹਿਣਾ ਵੀ ਭਾਈ ਤੂੰ ਏਦਾਂ ਕਰ 4-5 ਸਾਲ ਅੰਦਰ ਲਾਇਆ ਇਹ ਕੰਪਨੀ ਅਸੀਂ ਚੱਲਦੀ ਰੱਖਾਂਗੇ ਸੋ ਉਨ੍ਹਾਂ ਦੇ ਵੀ ਹਿੱਤ ਦੇ ਵਿਚ ਹੈ ਕਿ ਉਹ ਆਪ ਕੋਰਟ ਚ ਜਾ ਕੇ ਗ੍ਰਿਫ਼ਤਾਰੀ ਦੇ ਕੇ ਆਪਣੀ ਸਜ਼ਾ ਕਰੇ ਪਰ ਦੂਜੇ ਪਾਸੇ ਜਦੋਂ ਇਹ ਹੋਣਾ ਆ ਉਹ ਏਦਾਂ ਕਹਿ ਲਾ ਕਿ ਹੁਣ ਸੱਪ ਦੇ ਮੂੰਹ ਦੇ ਵਿਚ ਕੋੜ ਗਿਰਲੀ ਵਾਲਾ ਕੰਮ ਹੋ ਜਾਣਾ ਜੇ ਤਾਂ ਉਹ ਜਾਂਦਾ ਆ ਫੇਰ ਤਾਂ ਉਹ ਦੋਸ਼ੀ ਕਰਾਰ ਉਹ ਤਾਂ ਅੰਦਰ ਹੋ ਜਾਣਾ ਕੰਮ ਠੀਕ ਹੈ ਫਿਰ ਉਹ ਹੀਰੋ ਨੀ ਬਣ ਹੋਣਾ ਉਹ ਤੇ ਸ਼ਹੀਦ ਨੀ ਬਣ ਹੋਣਾ ਠੀਕ ਹੈ ਹੁਣ ਇਟਸ ਵੈਰੀ ਹਾਰਡ ਫੋਰ ਉਹਦੇ ਲਈ ਹੁਣ ਨਾ ਮਤਲਬ ਕੋਈ ਸੌਖਾ ਕੰਮ ਨੀ ਹੈਗਾ ਕਹਿ ਰਹੇ ਸਾਡੀਆਂ ਟਿੱਪਣੀਆਂ ਜੀ ਤੇ ਜ਼ਰੂਰੀ ਨੀ ਹੈਗਾ ਵੀ ਤੁਸੀਂ ਸਾਡੇ ਨਾਲ ਸਹਿਮਤ ਹੀ ਹੋਣਾ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਹੈ ਤੁਸੀਂ ਅਸਹਿਮਤ ਵੀ ਹੋ ਸਕਦੇ ਹੋ ਸੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਕੁਛ ਸੁਨੇਹੇ ਵੀ ਆਏ ਨੇ ਕੁਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੀਰ ਜੀ ਫਲੋਰਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਪ੍ਰੋਗਰਾਮ 100% ਚੱਲ ਰਿਹਾ ਗੈਟ ਵੈਲ ਸੂਨ ਬਹੁਤ ਬਹੁਤ ਧੰਨਵਾਦ ਜੀ ਅਵਤਾਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਹਾਜ਼ਰੀ ਪ੍ਰਵਾਨ ਕਰਨੀ ਤੇ ਪ੍ਰੋਗਰਾਮ ਬਹੁਤ ਇੰਟਰਸਟਿੰਗ ਹੈ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇੱਕ ਸਵਾਲ ਉਨ੍ਹਾਂ ਨੇ ਕੀਤਾ ਸੀ ਹਾਂ ਮੈਂ ਥੋੜੀ ਦੇਰ ਬਾਅਦ ਜੀ ਇਹ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਕਹਿੰਦੇ ਜੀ ਮੈਨੂੰ ਲੱਗਦਾ ਕਿ ਸਾਰੇ ਬਿਕਾਊ ਹੈ ਇਹਨਾਂ ਨੂੰ ਆ ਇਸ ਬਾਸਟਰਡ ਨੂੰ ਖੁਸ਼ ਨਹੀਂ ਹੋਣਾ ਮੇਰੀ ਗੱਲ ਨੋਟ ਕਰ ਲਓ ਕੁਛ ਨਹੀਂ ਹੋਣਾ ਚਾਹੇ ਇਹਨੂੰ ਕੁਛ ਨਹੀਂ ਹੋਣਾ ਦੇਖੋ ਜੀ ਪਤਾ ਕੋਈ ਨਹੀਂ ਹੁੰਦਾ ਵੈਸੇ ਆਸਾਰਾਮ ਤੇ ਵੀ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਉਹਨੂੰ ਵੀ ਅੰਦਰ ਦੇ ਦਿੱਤਾ ਜਾਊਗਾ ਰਾਮਪਾਲ ਨੂੰ ਅਮਰੀਕ ਜੀ ਵਿਜੇ ਵਿਰਦੀ ਹੁਣਾਂ ਨੇ ਫੋਟੋ ਬਹੁਤ ਸੋਹਣੀ ਭੇਜੀ ਆ ਸਿਡਨੀ ਦੇ ਬੇ ਦੀ ਹਾਂਜੀ ਮੈਂ ਸ਼ੇਅਰ ਕਰ ਦਿੱਤੀ ਆ ਸਾਡੇ ਸਰੋਤੇ ਸ਼ੇਅਰ ਦੇਖ ਸਕਦੇ ਆ ਤੇ ਧਨੀ ਜੀ ਫੋਟੋਆਂ ਵਧੀਆ ਵਧੀਆ ਭੇਜ ਰਹੇ ਨੇ ਸਾਨੂੰ ਤੇ ਕਹਿੰਦੇ ਮੈਂ ਤਾਂ ਸੁਣਿਆ ਭਾਜੀ ਹਰਿਆਣੇ ਵਾਲੇ ਕਹਿੰਦੇ ਆ ਜਦੋਂ ਤੱਕ ਹਰਿਆਣੇ ਚ ਬੀਜੇਪੀ ਆ ਸਜ਼ਾ ਨਹੀਂ ਹੋਣੀ ਕਹਿੰਦੇ ਕਿ ਕਹਿੰਦੇ ਕਿ ਜੱਜ ਵੀ ਰਾਮ ਰਹੀਮ ਨੇ ਬਾਏ ਕੀਤਾ ਹੋਇਆ ਚੁਟਾਲੇ ਦੇ ਲੋਕ ਅੱਛਾ ਚੁਟਾਲੇ ਦੇ ਲੋਕ ਨੇ ਆਈ ਡੋਂਟ ਥਿੰਕ ਸੋ ਏਡੇ ਲੈਵਲ ਤੇ ਬਹੁਤ ਮੁਸ਼ਕਲ ਹੋ ਜਾਂਦਾ ਆ ਧਨੀ ਜੀ ਤੇ ਹੋ ਸਕਦਾ ਦੇਖੋ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਜੀ ਨਾਨਕ ਬੇਕਰੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੋ ਅਮਰੀਕ ਜੀ ਇਧਰ ਸਾਡੀ ਪੌਲਿਨ ਹੈਨਸਨ ਵੀ ਬਹੁਤ ਕੁਛ ਕਰੀ ਜਾ ਰਹੀ ਹੈ ਆਸਟ੍ਰੇਲੀਆ ਦੇ ਵਿਚ ਮੈਨੂੰ ਲੱਗਦਾ ਤੁਸੀਂ ਮਿਸ ਕਰ ਗਏ ਜਦੋਂ ਬੁਰਕਾ ਪਾ ਕੇ ਆਈ ਤੁਹਾਨੂੰ ਪਤਾ ਉਹ
ਨਹੀਂ ਮੈਂ ਮਿਸ ਕਰ ਗਿਆ ਟੀਵੀ ਸ਼ੋਅ ਅਮਨਦੀਪ ਉਹ ਦੇਖ ਨਹੀਂ ਸਕਿਆ ਲੇਕਿਨ ਉਹ ਜਦੋਂ ਅਸੀਂ 1996 ਦੇ ਵਿਚ ਮਾਈਗ੍ਰੇਟ ਹੋ ਕੇ ਆਏ ਸੀ ਨਾ ਉਦੋਂ ਤੋਂ ਉਹਦੀ ਚੜ੍ਹਤ ਉਸ ਵੇਲੇ ਬਹੁਤ ਸੀ ਤੇ ਉਦੋਂ ਤੋਂ ਉਹਨੇ ਬਿਆਨ ਕੱਸਣੇ ਸ਼ੁਰੂ ਕੀਤੇ ਸੀ ਮਾਈਗ੍ਰੇਸ਼ਨ ਬਾਰੇ ਜਾਂ ਜਿਹੜੇ ਇੱਥੇ ਦੇ ਇਮੀਗ੍ਰੈਂਟ ਲੋਕ ਉਹਨਾਂ ਬਾਰੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਉਹ ਖ਼ਬਰਾਂ ਦੇ ਵਿਚ ਚਰਚਿਤ ਰਹਿੰਦੀ ਹੈ ਤੇ ਪਾਓ ਚਾਨਣਾ ਫਿਰ ਉਹਦੀ ਖ਼ਬਰ ਦੇ ਵੀ
ਚਾਨਣਾ ਕੀ ਸਾਰੇ ਆਸਟ੍ਰੇਲੀਆ ਸਾਰੀ ਦੁਨੀਆ ਨੇ ਉੱਤੇ 100-100 ਵਾਟ ਦੇ ਬਲਬ ਜਗਾਏ ਹੋਏ ਤੁਸੀਂ ਚਾਨਣੇ ਦੀ ਗੱਲ ਕਰੀ ਜਾ ਰਹੇ ਹੋ ਤੇ ਮੈਂ ਤਾਂ ਇਹੀ ਕਹਾਂਗਾ ਕਿ ਦੀਵੇ ਹੇਠਾਂ ਹਨੇਰਾ ਤੁਸੀਂ ਨੀ ਚਾਨਣ ਦੇ ਵਿਚ ਹੋ ਤੇ ਅਸਲ ਦੇ ਵਿਚ ਕੀ ਹੈ ਕਿ ਸੈਨੇਟ ਉਹ ਸੈਨੇਟਰ ਹੈ ਨਾ ਜਿਹੜੀ ਅਪਰ ਹਾਊਸ ਦੀ ਮੈਂਬਰ ਹੈ ਸੈਨੇਟ ਦੇ ਵਿਚ ਚੱਲ ਰਹੀ ਸੀ ਬਹਿਸ ਤੇ ਇਹ ਆ ਗਈ ਬਰਕਾ ਪਾ ਕੇ ਉਹ ਜਿਹੜੇ ਆਪਣੇ ਅਟਾਰਨੀ ਜਨਰਲ ਹੈ ਤੇ ਉਹ ਇਹ ਬੈਠੀ ਬਰਕਾ ਪਾ ਕੇ ਸਾਰੇ ਕਰੀ ਜਾਣ ਓ ਮਾਈ ਗੋਡ ਵਟ ਹੈਪਨ ਟੂ ਪੌਲਿਨ ਹੈਨਸਨ ਹੈ ਨਾ ਤੇ ਉਹ ਪਾ ਕੇ ਬੈਠੀ ਤਾਂ ਗੱਲਾਂ ਬਾਤਾਂ ਕਰੀ ਜਾਣ ਸਾਰੇ ਜਿੱਦਾਂ ਨੀ ਕਰਦੀ ਕੀ ਆ ਕਰਦੀ ਕੀ ਨਾਲੇ ਆਪਣਾ ਕਾਰਵਾਈ ਕਰੀ ਜਾਣ ਫਿਰ ਉਹ ਉੱਠ ਕੇ ਨਾ ਪਰਦਾ ਚੱਕਤਾ ਜੀ ਪਰਦਾ ਜਿਹਾ ਚੱਕਿਆ ਨਾ ਮੈਨੂੰ ਉਹ ਗੀਤ ਜਿੱਤੇ ਆ ਗਿਆ ਜਿਹੜਾ ਇੱਕ ਫਿਲਮ ਨੀ ਸੀ ਇੱਕ ਫੂਲ ਦੋ ਮਾਲੀ ਜੇ ਪੜਦਾ ਹਟਾ ਦੋ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ ਖੈਰ ਉਹਨੇ ਇੰਨੀ ਫੱਟੀ ਪੋਚੀ ਨਾ ਅਟੋਰਨੀ ਜਨਰਲ ਨੇ ਉਹਦੀ ਹੈ ਨਾ ਹਾਲਾਂਕਿ ਉਹ ਲਿਬਰਲ ਹੈ ਠੀਕ ਹੈ ਪਰ ਉਹ ਕਹਿੰਦੇ ਮਤਲਬ ਉਹ ਸੁਣਨ ਵਾਲਾ ਆ ਉਹ ਅਲਜ਼ੀਰਾ ਤੇ ਵੀ ਉਹਦਾ ਕਲਿੱਪ ਚੱਲਦਾ ਆ ਸਾਰੇ ਪਾਸੇ ਚੱਲਿਆ ਵੀ ਉਹ ਕਹਿੰਦੇ ਜਿਹੜੇ ਆਰਗੂਮੈਂਟ ਇਹਦੇ ਕਹਿੰਦੇ ਪੌਲਿਨ ਕਹਿੰਦੇ ਤੂੰ ਚਾਹਨੀ ਕੀ ਆ ਮਤਲਬ ਬੁਰਕਾ ਪਾ ਕੇ ਆਉਣਾ ਇਹ ਧਾਰਮਿਕ ਭਾਵਨਾ ਮੈਨੂੰ ਕਿਸੇ ਦਿਨ ਠੇਸ ਪਹੁੰਚਾ ਰਹੀ ਹੈ ਇਹਨੂੰ ਉਹ ਕਹਿੰਦੀ ਮੈਂ ਚਾਹਨੀ ਆ ਕਿ ਆਈਡੈਂਟੀਫਾਈ ਕਰਨ ਦੇ ਲਈ ਹਨਾ ਬੁਰਕਾ ਲਾਹ ਕੇ ਆਉਣਾ ਚਾਹੀਦਾ ਜਦੋਂ ਕਹਿੰਦੀ ਕਿਤੇ ਤੁਸੀਂ ਪਾਰਲੀਮੈਂਟ ਚ ਐਂਟਰ ਹੁੰਦੇ ਆ ਹੈਲਮੈਟ ਪਾਈ ਹੁੰਦੀ ਆ ਹਨਾ ਜਾਂ ਮੂੰਹ ਦੇ ਉੱਤੇ ਕੱਪੜਾ ਹੁੰਦਾ ਤੁਸੀਂ ਲਾਹ ਕੇ ਆਉਣਾ ਹੁੰਦਾ ਆ ਠੀਕ ਹੈ ਆਈਡੈਂਟੀਫਾਈ ਕਰਨਾ ਹੁੰਦਾ ਬੁਰਕਾ ਵੀ ਜਿਹੜਾ ਕਹਿੰਦੇ ਆ ਉਹ ਲਾਹਣਾ ਚਾਹੀਦਾ ਹਨਾ ਉਹ ਕਹਿੰਦੇ ਮੋਹਰਿਓ ਕਹਿੰਦਾ ਕਹਿੰਦਾ ਜਦ ਅਸੀਂ ਤੈਨੂੰ ਪਛਾਣ ਲਿਆ ਵੀ ਬੁਰਕੇ ਚ ਤੂੰ ਹੈ ਹਨਾ ਤੇ ਉਹ ਦੂਜੇ ਨਾਲ ਪਛਾਣ ਹੋਊਗੇ ਜਦ ਤੇਰੀ ਆਈਡੈਂਟੀ ਬੁਰਕਾ ਪਾ ਕੇ ਨੀ ਤੂੰ ਲੁਕੋ ਸਕੀ ਬਾਕੀ ਕਿੱਦਾਂ ਲੁਕੋ ਲਊਗੇ ਦੱਸੋ ਹੈ ਠੀਕ ਹੈ ਨਾ ਜਿਹੜੀ ਸੈਂਸੀਬਲ ਗੱਲ ਕਰੋ ਥੋੜੀ ਜਿਹੀ ਜੇ ਕਿਸੇ ਨੇ ਬੁਰਕਾ ਪਾਇਆ ਉਹ ਪਾਰਲੀਮੈਂਟ ਹਾਊਸ ਦੇ ਵਿਚ ਜਾਂਦਾ ਜਾਂ ਜਾਂਦੀ ਹੈ ਹਨਾ ਕੋਈ ਮਿਡਲ ਈਸਟਰਨ ਜਾਂ ਮੁਸਲਿਮ ਲੇਡੀ ਹਨਾ ਉਹ ਇਦਾਂ ਥੋੜੋ ਹੈ ਵੀ ਉਹ ਕੋਈ ਆਪਣੀ ਆਈ ਡੀ ਨੀ ਦਿੰਦੀ ਉਹ ਆਪਣੀ ਆਈ ਡੀ ਦਿੰਦੀ ਆ ਉਹ ਉਹਨੂੰ ਉਹਦੇ ਲਈ ਉੱਥੇ ਲੇਡੀਜ਼ ਵੱਖਰਾ ਡਿਪਾਰਟਮੈਂਟ ਹੈ ਅੰਦਰ ਜਾ ਕੇ ਉਹਨਾਂ ਨੂੰ ਚੈੱਕ ਕਰਦੇ ਨੇ ਚੈੱਕ ਕਰਕੇ ਉਹਨਾਂ ਦੀ ਆਈ ਡੀ ਚੈੱਕ ਕਰਕੇ ਫੇਰ ਅੰਦਰ ਜਾਣ ਦਿੰਦੇ ਆ ਪਤਾ ਆ ਵੀ ਉਹ ਬੁਰਕੇ ਵਾਲੀ ਜਨਾਨੀ ਆ ਫਲਾਨੀ ਆ ਠੀਕ ਹੈ ਨਾ ਕਹਿੰਦੇ ਜਦ ਤੂੰ ਪਛਾਣ ਹੋ ਗਈ ਇੰਨਿਆਂ ਚੋਂ ਅਸੀਂ ਪਛਾਣ ਲਏ ਵੀ ਆਹ ਕੰਮ ਪੋਲਿਨ ਐਂਸ ਨਹੀਂ ਕਰ ਸਕਦੀ ਤੂੰ ਹੋਰ ਕੋਈ ਕਰ ਨਹੀਂ ਸਕਦਾ ਵੀ ਤੂੰ ਕਿੱਦਾਂ ਸੋਚ ਲਿਆ ਵੀ ਤੇਰੀ ਆਈਡੈਂਟੀ ਲੁੱਕ ਕੇ ਰਹਿ ਜੂਗੀ ਚਲੋ ਜੀ ਉਹ ਚੰਗੀ ਉਹਨਾਂ ਦੀ ਉਹਦੀ ਤਹਿ ਲਾਈ ਫੜ ਕੇ ਨਾ ਤੇ ਉਹਨੂੰ ਗੱਲ ਨਾ ਆਵੇ ਅਸਲ ਦੇ ਵਿਚ ਉਹ ਜੋ ਕਰਨ ਗਈ ਸੀ ਉਹਨੂੰ ਚੇਤਾ ਭੁੱਲ ਗਿਆ ਵੀ ਬੁਖਲਾ ਗਈ ਹੈ ਨਾ ਵੀ ਜਦ ਬਾਜੀ ਉਲਟ ਪੈ ਗਈ ਨਾ ਸਾਰਾ ਕੁਛ ਤੇ ਵੈਸੇ ਮੈਂ ਬੜਾ ਮਤਲਬ ਇੰਪ੍ਰੈਸ ਹੋਇਆ ਵਧੀਆ ਅਟੋਰਨੀ ਜਨਰਲ ਨੇ ਨਾ ਮਤਲਬ ਬਹੁਤ ਵਧੀਆ ਸਪੀਚ ਦਿੱਤਾ ਤੇ ਸਾਰੇ ਪਾਰਲੀਮੈਂਟ ਨੇ ਫਿਰ ਉਹਦਾ ਮਤਲਬ ਸੈਨੇਟਰ ਨੇ ਉਹਦਾ ਸਾਥ ਵੀ ਦਿੱਤਾ ਤਾੜੀਆਂ ਵੀ ਵਜਾਈਆਂ ਵਧੀਆ ਗੱਲ ਸੀਗੀ ਮਤਲਬ ਕਿ ਉਹਨੂੰ ਥਾਂ ਸਿਰ ਹੀ ਰੋਕ ਦਿੱਤਾ ਗਿਆ ਤੇ ਬਹੁਤਾ ਵੱਡਾ ਮੁੱਦਾ ਨਹੀਂ ਬਣ ਦਿੱਤਾ ਸੋ ਅਮਰੀਕ ਜੀ ਗੱਲ ਉਹ ਗੀਤ ਦੇ ਚੱਲ ਰਹੀ ਸੀ ਤੇ ਆਪਾਂ ਇੱਦਾਂ ਕਰਦੇ ਆ ਕਿ ਹੁਣ ਮੇਰੀ ਵੀ ਹਵਾ ਮੁੱਕਦੀ ਨਜ਼ਰ ਆ ਰਹੀ ਹੈ ਕਿ ਆਪਾਂ ਇੰਨੇ ਮੇਨ ਟਾਈਮ ਗੀਤ ਨਾ ਲਾ ਲਈਏ
ਜੀ ਜੀ
ਪੌਲਿਨ ਹੈਂਸਨ ਨੂੰ ਕਰ ਦਈਏ ਸਮਰਪਿਤ ਫਿਰ ਇਹ ਗੀਤ ਠੀਕ ਲਓ ਜੀ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕਬੀਲਦਾਰੀ ਦੀਆਂ ਥੋੜੀਆਂ ਗੱਲਾਂ ਕਰਨੀਆਂ
ਜੇ ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ ਜੇ ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ ਅਰੇ ਹਮ ਤੁਮ ਪੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ ਜ਼ਰਾ ਮੁਖੜਾ ਦਿਖਾ ਦੋ ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ ਅਰੇ ਹਮ ਤੁਮ ਪੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ ਯੇ ਪਰਦਾ ਹਟਾ ਦੋ ਸੂਰਤ ਪਿਆਰੀ ਉਪਰ ਸੇ ਗੁੱਸੇ ਕੀ ਲਾਲੀ ਬਚਨਾ ਐ ਦਿਲ ਆਜ ਹੈ ਕੋਈ ਬਿਜਲੀ ਗਿਰਨੇ ਵਾਲੀ ਏਕ ਸੂਰਤ ਪਿਆਰੀ ਉਪਰ ਸੇ ਗੁੱਸੇ ਕੀ ਲਾਲੀ ਬਚਨਾ ਐ ਦਿਲ ਆਜ ਹੈ ਕੋਈ ਬਿਜਲੀ ਗਿਰਨੇ ਵਾਲੀ
ਯੇ ਬਿਜਲੀ ਗਿਰੀ ਤੋ ਤੁਮੀ ਪੇ ਗਿਰੇਗੀ ਜਬ ਪਿਆਰ ਕਰਨੇ ਵਾਲੇ ਤੇਰੀ ਖੈਰ ਨਹੀਂ ਅਰੇ ਓ ਹਮ ਪੇ ਮਰਨੇ ਵਾਲੇ ਤੇਰੀ ਖੈਰ ਨਹੀਂ
ਯੇ ਪਰਦਾ ਹਟਾ ਦੋ ਜ਼ਰਾ ਮੁਖੜਾ ਦਿਖਾ ਦੋ ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ ਅਰੇ ਹਮ ਤੁਮ ਪੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ ਯੇ ਪਰਦਾ ਹਟਾ ਦੋ Thank you.
को भी समझा दो बस इतना बता दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं
ओ मजनू के नाना मेरे पीछे न आना जब प्यार करने वाले तेरी खैर नहीं अरे यो हम पे मरने वाले तेरी खैर नहीं
ये पर्दा हटा दो जहाँ मिले दो जवान नजर होती तकरार वही है दिल पर रख कर हाथ ये कह दो हमसे प्यार नहीं है जहाँ मिले दो जवान नजर होती तकरार वही है दिल पर रख कर हाथ ये कह दो हमसे प्यार नहीं है
दिल की बातें दिल वाले नजरों से ही पहचानते दिल की बातें दिल वाले नजरों से ही पहचानते लेकिन कुछ ऐसे है नारी जो ये भी ना जानते
ये पहले बताते बारात लेके आते हम प्यार करने वाले हैं कोई गैर नहीं अरे हम तुम पे मरने वाले हैं कोई गैर नहीं
ओ मजनू के नाना
हम प्यार करने वाले हैं कोई गैर नहीं अरे हम तुम पे मरने वाले हैं कोई गैर नहीं ये पर्दा हटा दो
हाँ जी ये पर्दा हटा दो पर्दा सोच दे उत्तों हटा देना चाहिए अमरीक जी ते पता लग जांदा फिर बंदा किन्नी कि सोच दा मालिक है ना ते चेहरे उत्ते जड़ा ओदी नहीं कोई बत्ती वरी करनी चाहीदी ते जगवीर सिंह साडे नाल जोड़े ने केन्स तो कहंदे ने कि पता लग्या कि बाबा जन्मदिन मनाउण पंजाब आ रहा ते पता नहीं हुणे तां कोर्ट ने पता नहीं कित्थे भेजणा उहनूं पता नहीं पंजाब पता नहीं हरियाणे दे विच शायद इदां भी हो सकदा साडे नाल सर मोहम्मद सिंह हुणी जुड़े ने सत श्री अकाल बुला रहे ने अज तक कहिंदे बस बहुत ही बिजी आ पुछो ना आप ही देख लो आ फोटो भेजी आ जी मंजे दे उत्ते धुप सेक रहे ने नाल उहनां दे कुत्ता बैठा क्या पता एदां दा बिजी तां रब सारिआं नूं करे मरीक जी फोटो मैं पाती आ ते इदां कह लो कि जिदां छुट्टी वाले दिन इंडिया नी आपां देखो इंडिया आपां छोटे होंदे सी ना जदों भी क्योंकि अंदर ही सौंदे होंदे सीगे सियाला नूं ते रजाइयां जिहड़ियां ठंडियां हो जांदियां दिनां नूं ओह बाहर बिस्तरे पा आंदे होंदे सी सुकणे ना सनिचरवार एतवार नूं ते ओह ना असल दे विच फिर ओह रजाइयां दे उत्ते जिहड़ा धुप दे विच सौण दा नजारा ओह वखरा ही आ ते बिलकुल इही नजारा मैनूं लगदा सरमा बतूनी लै रहे ने ते लो जी लो नजारे ते मैं फोटो शेयर करती आ जे किसे होर सज्जण दे वी थोड़े अंदर कुतकधारियां जिहे निकलदा ए फोटो नूं जरूर देखो ਇਦਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਿਓ ਲੱਕੀ ਕਟਲਾ ਹੁਣੀ ਕਹਿ ਰਹੇ ਨੇ ਕਿ ਜਿਹੜੀ ਪੌਲਿਨ ਹੈਨਸਨ ਹੈ ਨਾ ਆਸਟ੍ਰੇਲੀਆ ਦੀ ਟਰੰਪ ਬਣਨ ਦੀ ਕੋਸ਼ਿਸ਼ ਕਰ ਰਹੀ ਆ ਦੇਖੋ ਰੱਬ ਨਾ ਹੀ ਬਣਾਵੇ ਦਾ
ਬਿਲਕੁਲ ਬਿਲਕੁਲ
ਨਾ ਹੀ ਬਣਾਵੇ
ਗੱਲ ਠੀਕ ਹੈ
ਗੱਲ ਤਾਂ ਇਹਨਾਂ ਦੀ ਠੀਕ ਹੈ ਦਰੁਸਤ ਹੈ ਤੇ ਸਾਡੇ ਨਾਲ ਇਧਰ ਜੁੜੇ ਸਨ ਅਵਤਾਰ ਸਿੰਘ ਹੁਣੀ ਅੱਛਾ ਜੀ ਆਹੋ ਜੀ ਅਵਤਾਰ ਸੰਧੂ ਜੀ ਤੇ ਕਹਿੰਦੇ ਵਧੀਆ ਚੱਲ ਰਿਹਾ ਇੰਟਰਸਟਿੰਗ ਪ੍ਰੋਗਰਾਮ ਹੈ ਤੇ ਕਹਿੰਦੇ ਇੱਕ ਕੁਐਸਚਨ ਹੈ ਇਹਦੇ ਬਾਰੇ ਡਿਸਕਸ ਕਰਿਓ ਕਹਿੰਦੇ ਗੁਰਦੁਆਰਾ ਸਾਹਿਬ ਜਦੋਂ ਕੋਈ ਵੀ ਸੇਵਾ ਕਰਵਾਈ ਜਾਂਦੀ ਹੈ ਤਾਂ ਬਹੁਤ ਸਾਰੀ ਸੰਗਤਾਂ ਵੱਲੋਂ ਅਰਦਾਸ ਵਿੱਚ ਆਪਣੀ ਪੂਰੀ ਫੈਮਿਲੀ ਦੇ ਨਾਮ ਬੁਲਵਾਏ ਜਾਂਦੇ ਨੇ ਇਹ ਕਿੱਥੋਂ ਤੱਕ ਜਾਏਗਾ ਫੋਰ ਐਗਜ਼ਾਮਪਲ ਕਹਿੰਦੇ ਵੀ ਕਈ ਵਾਰੀ ਦੋ ਤਿੰਨ ਫੈਮਿਲੀਆਂ ਵੱਲੋਂ ਇੱਕ ਦਿਨ ਸੇਵਾ ਕਰਵਾਈ ਜਾਂਦੀ ਆ ਫਿਰ ਲਿਸਟ ਕਾਫੀ ਲੰਬੀ ਹੋ ਜਾਂਦੀ ਆ ਤੇ ਬਾਕੀ ਕਹਿੰਦੇ ਸਾਡੇ ਮੁਤਾਬਕ ਤਾਂ ਕਹਿੰਦੇ ਵਾਹਿਗੁਰੂ ਸਭ ਕੁਛ ਜਾਣਦਾ ਆ ਤੇ ਜਦੋਂ ਕਹਿੰਦੇ ਸਮਾਂ ਹੋਇਆ ਤਾਂ ਇਹਦੇ ਬਾਰੇ ਜ਼ਰੂਰ ਡਿਸਕਸ ਕਰਿਓ ਜੀ ਵੈਸੇ ਅਮਰੀਕ ਜੀ ਮੈਨੂੰ ਲੱਗਦਾ ਕਿ ਜਿਹੜੀ ਅਰਦਾਸ ਦੇ ਵਿੱਚ ਥੋੜੀ ਬਹੁਤੀ ਤਾਂ ਬਣਦੀ ਆ ਗੱਲ ਵੀ ਪਰਿਵਾਰ ਦਾ ਜਿਹੜਾ ਮੁਖੀ ਦਾ ਨਾਮ ਲੈ ਦੇਣਾ ਚਾਹੀਦਾ ਆ ਕਿ ਉਸ ਪਰਿਵਾਰ ਵੱਲੋਂ ਸੇਵਾ ਆ ਜੇ ਹੁਣ ਪਰਿਵਾਰ ਦੇ ਵਿੱਚ ਹੁਣ ਪਰਿਵਾਰ ਇਹ ਬਹੁਤ ਵੱਡਾ ਆ ਵੀਹ ਤੀਹ ਬੰਦੇ ਕਿਸੇ ਦੀ ਕਬੀਲਦਾਰੀ ਭਾਰੀ ਆ ਫੇਰ ਤਾਂ ਆਪਣੀ ਅਸੀਂ ਕਬੀਲਦਾਰੀ ਦਾ ਟੋਕਰਾ ਗੁਰੂ ਸਾਹਿਬ ਦੇ ਉੱਤੇ ਸਿੱਟਣ ਦੀ ਕੋਸ਼ਿਸ਼ ਕਰ ਰਹੇ ਨਾ ਤੇ ਹਾਂਜੀ ਤੇ ਉਹ ਆਪਣੇ ਅੱਗੇ ਚੁਟਕਲਾ ਵੀ ਸੁਣਾਉਂਦੇ ਹੁੰਦੇ ਨਾ ਕਹਿੰਦੇ ਭਾਈ ਸਾਹਿਬ ਕੋਲ ਜਾਂਦੇ ਪੁਰਾਣੀ ਗੱਲ ਹੈ ਬਸ ਸਹੀ ਗੱਲ ਹੈ ਉਹ ਕਹਿੰਦੇ ਵੀ ਅਰਦਾਸ ਕਰਾਉਣੀ ਆ ਕਹਿੰਦੇ ਕਾਹਦੀ ਅਰਦਾਸ ਕਰਾਉਣੀ ਆ ਤੇ ਕਹਿੰਦੇ ਵੀ ਉਹ ਗੱਲ ਸੀਗੀ ਅਪ੍ਰੈਲ ਮਈ ਦੀ ਇੰਡੀਆ ਚ ਮਾਰਚ ਅਪ੍ਰੈਲ ਚ ਪੇਪਰ ਪੈਂਦੇ ਆ ਉਹ ਤਿੰਨ ਚਾਰ ਮੁੰਡੇ ਉਹਦੇ ਵਿਚਾਰੇ ਦੇ ਕਬੀਲਦਾਰ ਭਾਰੀ ਤੇ ਉਹ ਕਹਿੰਦਾ ਵੀ ਉਹ ਛੋਟੀ ਦੇ ਵੀ ਪੇਪਰ ਪਏ ਆ ਬੜੇ ਦੇ ਵੀ ਪਏ ਆ ਉਹਦੇ ਵੀ ਪਏ ਉਹਦੇ ਸਾਰੇ ਪਾਸ ਹੋ ਜਾਣ ਚਾਰੇ ਜਣੇ ਕਹਿੰਦਾ ਹੋਰ ਸਾਰੀਆਂ ਅਰਦਾਸਾਂ ਕਰਾ ਲਈਆਂ ਕਣਕ ਬੀਜੀ ਉਹ ਹੈ ਜੀ ਠੀਕ ਹੈ ਤੇ ਜਿਹੜੀ ਲਵੇਰੀ ਆ ਉਹ ਕੱਟੀ ਦੇਵੇ ਹਨਾ ਦੁੱਧ ਪੂਰਾ ਹੋਵੇ ਤਾਂ ਕਈ ਉਹਨੇ ਨਾ ਮਤਲਬ ਤੂੰ ਗਣਾਤੀ ਆ ਕਹਿੰਦਾ ਯਾਰ ਕਹਿੰਦਾ ਅੱਛਾ ਕਹਿੰਦਾ ਕਰਾਣੀ ਕਿੰਨੇ ਦੀ ਅਰਦਾਸ ਹੈ ਕਹਿੰਦਾ ਜੀ ਇੱਕ ਰੁਪਈਏ ਦੀ ਕਹਿੰਦਾ ਯਾਰ ਤੂੰ ਮੈਨੂੰ ਤਾਂ ਹੱਸ ਵੀ ਨਹੀਂ ਹੁੰਦਾ ਜੀ ਅੱਜ ਕਹਿੰਦਾ ਤੁਸੀਂ ਹਸਾਇਆ ਨਾ ਕਰੋ ਮੈਨੂੰ ਤੇ ਕਹਿੰਦਾ ਇੰਨੀ ਤੂੰ ਲਿਸਟ ਲੰਬੀ ਕਰਤੀ ਆ ਕਹਿੰਦਾ ਇੱਕ ਰੁਪਈਏ ਚ ਕਹਿੰਦਾ ਆਜੂਗਾ ਕਹਿੰਦਾ ਤੂੰ ਇੱਕ ਰੁਪਈਏ ਕਹਿੰਦਾ ਤੈਨੂੰ ਇੰਨੇ ਬੰਦਿਆਂ ਨੂੰ ਨਾ ਤੈਨੂੰ ਟੋਫੀਆਂ ਵੀ ਨਹੀਂ ਦੇਣੀਆਂ ਉਹਨੇ ਜੇ ਇੱਕ ਇੱਕ ਦੇਣੀ ਹੋਵੇ ਇੰਨੇ ਨੂੰ ਜਿੰਨੀ ਤੂੰ ਕਹਿੰਦਾ ਰੱਬ ਕੋਲੋਂ ਅਰਦਾਸ ਕਰਾਈ ਜਾਂਦਾ ਤੇ ਇਹ ਵੀ ਮਤਲਬ ਇੱਕ ਤਰਾਸ ਦੀ ਆ ਕਿ ਠੀਕ ਹੈ ਕਿਸੇ ਪਰਿਵਾਰ ਨੇ ਦੋ ਤਿੰਨਾਂ ਪਰਿਵਾਰਾਂ ਨੇ ਸੇਵਾ ਕਰਾਈ ਲੰਗਰ ਦੀ ਕਰਾਈ ਉਹਨਾਂ ਦੇ ਜਿਹੜਾ ਮੁਖੀ ਆ ਉਹਦਾ ਨਾਮ ਲੈ ਦਿਓ ਪੁਰਖਿਆਂ ਦਾ ਆਪਣੇ ਆਪ ਸਾਰੇ ਉਹ ਚ ਕਵਰ ਹੋ ਜਾਣੇ ਆ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਪਰ ਹੋਣੀ ਚਾਹੀਦੀ ਅਰਦਾਸ ਦਾ ਉਹਦਾ ਭਾਵਨਾ ਤਾਂ ਇਹੀ ਆ ਵੀ ਚਲੋ ਜਿਹਨੇ ਸੇਵਾ ਕਰਾਈ ਆ ਉਹਦਾ ਨਾਮ ਜ਼ਰੂਰ ਅਰਦਾਸ ਦੇ ਵਿੱਚ ਲੈ ਦੇਣਾ ਚਾਹੀਦਾ ਹਨਾ ਇਹ ਵੀ ਇੱਕ ਵਧੀਆ ਅਵਸਥਾ ਹੀ ਹੁੰਦੀ ਆ ਮਤਲਬ ਕਿਸੇ ਨੇ ਸੇਵਾ ਕਰਾਉਣੀ ਤੇ ਹਰਪ੍ਰੀਤ ਰਾਜਵਿੰਦਰ ਜੁੜੇ ਨੇ ਐਲਬਰੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਸੋਹਣਾ ਵੈਦਰ ਹੈ ਜੀ ਹਾਂਜੀ ਜੀ ਆਇਆਂ ਨੂੰ ਤੁਹਾਡਾ ਗੁਰਨਾਮ ਭੁੱਲਰ ਕਹਿ ਰਹੇ ਨੇ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਗੀਤ ਬਹੁਤ ਵਧੀਆ ਲੱਗਿਆ ਜੀ ਹਾਂਜੀ ਗੀਤ ਬਿਲਕੁਲ ਪੌਲਿਨ ਹੈਨਸਨ ਦੇ ਉੱਤੇ ਢੁੱਕਦਾ ਸੀ ਜਿਹੜਾ ਉਹ ਬੁਰਕਾ ਪਾ ਕੇ ਗਈ ਸੀ ਹੁਣ ਅਮਰੀਕ ਜੀ ਗੱਲ ਕਰਨੀ ਤੁਸੀਂ ਫਿਰ ਮੈਨੂੰ ਹਸਾਈ ਜਾਂਦੇ ਗੱਲ ਕਰਨੀ ਆ ਆਪਾਂ ਹੁਣ ਕਬੀਲਦਾਰੀ ਦੀ ਤੇ ਕਬੀਲਦਾਰੀ ਗੀਤ ਆਇਆ ਹਰਿੰਦਰ ਭੁੱਲਰ ਦਾ ਤੇ ਮਨੀ ਸਲੇਮਪੁਰਾ ਕਹਿੰਦਾ ਜੀ ਆਹ ਤਾਂ ਮੇਰੇ ਤੇ ਗੀਤ ਲਾ ਦਿੱਤਾ ਅਸਲ ਦੇ ਵਿਚ ਅਮਰੀਕ ਜੀ ਕਬੀਲਦਾਰੀ ਵਧੀਆ ਲੱਗਦੀ ਆ ਅਸੀਂ ਸਾਰੇ ਜਿਹੜੇ ਕਬੀਲੇ ਚ ਰਹਿਣ ਵਾਲੇ ਬੰਦੇ ਆ ਸੋਸ਼ਲ ਐਨੀਮਲ ਕਹਿ ਲੋਗੇ ਉਦਾਂ ਤਾਂ ਅਸੀਂ ਜਾਨਵਰ ਆ ਜੇ ਆਪਾਂ ਜਿਹੜਾ ਨਰ ਅੱਖਰ ਹੈ ਨਰ ਅੱਖਰ ਦਾ ਮਤਲਬ ਹੁੰਦਾ ਕਿ ਵਾਇਲਡ ਅਨਸਿਵਲਾਈਜ਼ਡ ਜਦੋਂ ਅਸੀਂ ਸਿਵਲਾਈਜ਼ ਹੋ ਜਾਂਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਪੁਰਖ ਮਤਲਬ ਉਹ ਬੰਦਾ ਬਣਦਾ ਫਿਰ ਤੇ ਇਹ ਸਾਡੇ ਇੱਕ ਵਿਲੱਖਣ ਦਾ ਵੀ ਜਾਨਵਰ ਜਿਹੜਾ ਆ ਬਹੁਤ ਘੱਟ ਜਾਨਵਰ ਆ ਜਿਹੜੇ ਥੋੜੇ ਸਿਵਲਾਈਜ਼ਡ ਹੁੰਦੇ ਜਿੱਦਾਂ ਹੁਣ ਕੁੱਤੇ ਰੱਖ ਲਓ ਹਾਥੀ ਰੱਖ ਲਓ ਬਾਜ ਰੱਖ ਲਓ ਇਹ ਥੋੜੇ ਜਿਹੇ ਸਿਵਲਾਈਜ਼ਡ ਹੋ ਜਾਂਦੇ ਬੰਦਿਆਂ ਨਾਲ ਰਹਿ ਕੇ ਆਪਣਾ ਜਿਹੜੀ ਪਸ਼ੂ ਬਿਰਤੀ ਨੂੰ ਤਿਆਗ ਕੇ ਇਹ ਸਿਵਲਾਈਜ਼ਡ ਹੋ ਜਾਂਦੇ ਆ ਜਿਹੜਾ ਬੰਦੇ ਦੇ ਵਿੱਚ ਸਿਵਲਾਈਜ਼ ਤਾਂ ਹੁੰਦਾ ਜਦੋਂ ਸੋਸ਼ਲ ਇੰਟਰੈਕਸ਼ਨ ਕਰਦਾ ਸੋਸ਼ਲ ਇੱਕ ਦੂਜੇ ਨਾਲ ਮੇਲ ਮਿਲਾਪ ਕਰਦਾ ਆ ਤੇ ਇਹ ਮੇਲ ਮਿਲਾਪ ਜਿਹੜੇ ਨੇ ਸਾਡੇ ਪੁਰਖਿਆਂ ਨੇ ਬਣਾਏ ਹੋਏ ਨੇ ਕਿ ਵਿਆਹ ਕਰਨਾ ਆ ਵਿਆਹ ਕਰਕੇ ਆਪਸ ਚ ਕਿੱਦਾਂ ਮਿਲਣਾ ਵਰਤਣਾ ਆ ਇੱਕ ਦੂਜੇ ਨਾਲ ਕਿੱਦਾਂ ਇੰਟਰੈਕਸ਼ਨ ਰੱਖਣੀ ਆ ਇਹ ਸਾਰੇ ਬਣਾਏ ਹੋਏ ਪਰ ਕਈ ਵਾਰੀ ਇਹ ਜਿਹੜੀਆਂ ਲੈਣ ਦੇਣ ਦੀਆਂ ਗੱਲਾਂ ਆ ਮੇਲ ਮਿਲਾਪ ਦੀਆਂ ਗੱਲਾਂ ਇਹ ਬੋਝ ਬਣ ਜਾਂਦੀਆਂ ਇਹ ਭਾਰੀ ਪੈਣ ਲੱਗਦੇ ਇਹ ਭਾਰੀ ਨਹੀਂ ਅਸਲ ਸਿਧਾਂਤ ਇਹ ਆ ਕਿ ਭਾਰਾ ਨਹੀਂ ਪੈਣਾ ਚਾਹੀਦਾ ਹਨਾ ਤੁਹਾਡੇ ਤੇ ਉਹ ਲੋਡ ਨਹੀਂ ਹੋਣਾ ਚਾਹੀਦਾ ਤੁਹਾਡਾ ਕੀ ਖਿਆਲ ਹੈ
ਜੀ ਬਿਲਕੁਲ ਅਮਨਦੀਪ ਠੀਕ ਗੱਲ ਬਿਲਕੁਲ ਅਮਨਦੀਪ ਤੁਹਾਡੀ ਗੱਲ ਠੀਕ ਹੈ ਕਬੀਲਦਾਰੀ ਜਿਹੜੀ ਹੈ ਨਾ ਇੱਕ ਤਰ੍ਹਾਂ ਦੇ ਨਾਲ ਬਹੁਤ ਵਧੀਆ
ਟੂਲ
ਕਾਰਜ ਹੈ
ਟੂਲ ਕਿਹਾ ਜਾ ਸਕਦਾ
ਇੰਸਟਰੂਮੈਂਟ ਕਿਹਾ ਜਾ ਸਕਦਾ ਜਿਹਦੇ ਨਾਲ ਕਿ ਤੁਹਾਡਾ ਜੀਵਨ ਜਿਹੜਾ ਸਖਾਲਾ ਅਤੇ ਇੰਟਰਸਟਿੰਗ ਬਣਦਾ ਹੈ ਜਿਸ ਵੇਲੇ ਤੁਸੀਂ ਪਰਿਵਾਰ ਵਿਚ ਰਹਿੰਦੇ ਹਾਂ ਪਰਿਵਾਰ ਨੂੰ ਵਾਧਾ ਫੁੱਲਦਾ ਦੇਖਦੇ ਹਾਂ ਪਰਿਵਾਰ ਦੀਆਂ ਲੋੜਾਂ ਨੂੰ ਜਿਸ ਵੇਲੇ ਤੁਸੀਂ ਪੂਰਾ ਕਰਦੇ ਹਾਂ ਤੁਹਾਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਪੈਦਾ ਹੁੰਦੀ ਹੈ ਫੋਰ ਐਗਜ਼ਾਮਪਲ ਤੁਸੀਂ ਲੈ ਲਓ ਕਿ ਤੁਹਾਡੇ ਬੱਚਾ ਆ ਲੜਕਾ ਆ ਲੜਕੀ ਆ ਜਿਸ ਵੇਲੇ ਤੁਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੋ ਫਿਰ ਤੁਸੀਂ ਉਹਨਾਂ ਲਈ ਕਈ ਓਬਜੈਕਟਿਵ ਸੈੱਟ ਕੀਤੇ ਹੋਏ ਹੁੰਦੇ ਨੇ ਗੋਲ ਸੈੱਟ ਕੀਤੇ ਹੋਏ ਹੁੰਦੇ ਨੇ ਮੈਂ ਆਪਣੇ ਐਕਸਪੀਰੀਅੰਸ ਤੋਂ ਹੁੰਦੀ ਦੱਸਦਾ ਕਿ ਤੁਸੀਂ ਆਪਣੀ ਲੜਕੀ ਨੂੰ ਪੜ੍ਹਾਉਣਾ ਆ ਫਿਰ ਉਹਦਾ ਵਿਆਹ ਕਰਨਾ ਉਹਨਾਂ ਨੂੰ ਕੰਮ ਤੇ ਲਾਉਣਾ ਫਿਰ ਇਸੇ ਤਰ੍ਹਾਂ ਤੁਸੀਂ ਆਪਣੇ ਬੱਚੇ ਲੜਕਾ ਆ ਤੁਹਾਡਾ ਉਹਦੇ ਬਾਰੇ ਤੁਹਾਡੇ ਕੀ ਗੋਲ ਜਾਂ ਕੀ ਉਹ ਗੋਲ ਤੁਸੀਂ ਅਟੇਨ ਕਰਦੇ ਜਾਂ ਨਹੀਂ ਕਰਦੇ ਆ ਜੇਕਰ ਤੁਸੀਂ ਉਹ ਗੋਲਸ ਨੂੰ ਅਟੇਨ ਕਰ ਲੈਂਦੇ ਆ ਤਾਂ ਫਿਰ ਕਬੀਲਦਾਰੀ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਆਮਦੀਪ ਮਿਲਦੀਆਂ ਚਾਹੇ ਉਹ ਪੈਸੇ ਦੀਆਂ ਨਹੀਂ ਹੁੰਦੀਆਂ ਲੇਕਿਨ ਗੋਲ ਅਟੇਨ ਕਰਨ ਦੀਆਂ ਹੁੰਦੀਆਂ ਤੁਹਾਨੂੰ ਬਹੁਤ ਸੋਹਣਾ ਲੱਗਦਾ ਪਰਿਵਾਰ ਵੱਧਦਾ ਫੁੱਲਦਾ ਲੇਕਿਨ ਅਮਨਦੀਪ ਕਈ ਲੋਕਾਂ ਨੇ ਆਪ ਹੀ ਕਲੇਸ਼ ਕ੍ਰੀਏਟ ਕੀਤੇ ਹੋਏ ਹੁੰਦੇ ਹਨ ਉਹਨਾਂ ਵਿੱਚ ਬਜ਼ੁਰਗ ਵੀ ਸ਼ਾਮਲ ਹੁੰਦੇ ਆ ਤੇ ਕਈ ਵਾਰੀ ਉਹਨਾਂ ਵਿੱਚ ਜਿਹੜੇ ਯੰਗਸਟਰਸ ਹੁੰਦੇ ਉਹ ਵੀ ਸ਼ਾਮਲ ਹੁੰਦੇ ਆ। ਉਹਨਾਂ ਦਾ ਕਾਰਨ ਹੁੰਦਾ ਕਿ ਜਿਹੜੇ ਬਜ਼ੁਰਗ ਆ ਕਈ ਵਾਰੀ ਕਬੀਲਦਾਰੀ ਨੂੰ ਜਿਸ ਵੇਲੇ ਵਧਦੀ ਫੁੱਲਦੀ ਆ ਉਹਦੇ ਵਿੱਚ ਉਹ ਆਪਣੀ ਚੌਧਰ ਨਹੀਂ ਛੱਡਦੇ, ਉਹ ਪਾਸ ਆਨ ਨਹੀਂ ਕਰਦੇ ਜਿਹੜੀ ਚੌਧਰ ਆ ਜਾਂ ਜਿਹੜੀ ਇੱਕ ਤਰ੍ਹਾਂ ਦੇ ਕਹਿ ਸਕਦੇ ਅਥਾਰਟੀ ਨੂੰ ਪਾਸ ਆਨ ਨਹੀਂ ਕਰਦੇ ਆਪਣੇ ਬੱਚਿਆਂ ਨੂੰ। ਕਈ ਵਾਰੀ ਫਿਰ ਉਹਦੇ ਵਿੱਚ ਕਬੀਲਦਾਰੀ ਵਿੱਚ ਕੌਨਫਲਿਕਟ ਕ੍ਰੀਏਟ ਹੁੰਦੇ ਆ ਮਨਦੀਪ, ਤੇ ਜਿਸ ਵੇਲੇ ਕਿਸੇ ਚੀਜ਼ ਵਿੱਚ ਕੋਈ ਕੌਨਫਲਿਕਟ ਜਾਂ ਕੋਈ ਵਾਦ ਵਿਵਾਦ ਛਿੜ ਜਾਂਦਾ ਫਿਰ ਉਹ ਕਬੀਲਦਾਰੀ ਵਿੱਚ ਇੱਕ ਤਰ੍ਹਾਂ ਨਾਲ ਦਰੇੜਾਂ ਆਉਣੀਆਂ ਸ਼ੁਰੂ ਹੁੰਦੀਆਂ ਤੇ ਉਹ ਦਰੇੜਾਂ ਫਿਰ ਆਦਮੀ ਨੂੰ ਦੁਖੀ ਕਰਦੀਆਂ। ਜਿਸ ਵੇਲੇ ਆਦਮੀ ਦੁਖੀ ਹੁੰਦਾ ਫਿਰ ਉਸ ਨੂੰ ਕਬੀਲਦਾਰੀ ਜਿਹੜੀ ਉਹ ਬੋਝ ਲੱਗਣ ਲੱਗਦੀ ਹੈ ਮਨਦੀਪ। ਇਸ ਤੋਂ ਬਚਣਾ ਚਾਹੀਦਾ, ਕਬੀਲਦਾਰੀ ਨੂੰ ਬਿਲਕੁਲ ਸਾਦਾ ਰੱਖਣਾ ਚਾਹੀਦਾ ਅਤੇ ਇਸ ਨੂੰ ਬਿਲਕੁਲ ਸਧਾਰਨ ਰੂਪ ਵਿੱਚ ਮੰਨਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ ਤੇ ਉਹਦੇ ਨਾਲ ਫਿਰ ਅਮਨਦੀਪ ਦੇਖੋ ਤੁਹਾਨੂੰ ਕਿੰਨੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ ਜੀ ਅਮਨਦੀਪ।
ਹਾਂਜੀ ਬਿਲਕੁਲ, ਜਿਸ ਤਰ੍ਹਾਂ ਹੁਣ ਕਬੀਲਦਾਰੀ ਤਾਂ ਵੈਸੇ ਕਹਿੰਦੇ ਸ਼ੁਰੂ ਕਦੋਂ ਹੁੰਦੀ ਆ, ਸ਼ੁਰੂ ਵਿਆਹ ਤੋਂ ਨਹੀਂ ਜੀ ਹੁੰਦੀ ਕਬੀਲਦਾਰੀ, ਸ਼ੁਰੂ ਹੁੰਦੀ ਆ ਜਦੋਂ ਪਹਿਲਾ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਆ, ਉਸ ਉਦਣ ਤੋਂ ਕਹਿੰਦੇ ਕਿ ਇਹ ਬੰਦਾ ਜੀ ਹੁਣ ਕਬੀਲਦਾਰ ਬਣ ਗਿਆ। ਕਬੀਲਦਾਰ ਦਾ ਮਤਲਬ ਇਹ ਹੈ ਕਿ ਹੁਣ ਇਹਨੇ ਬੱਚੇ ਨੂੰ ਪੜਾਉਣਾ ਲਿਖਾਉਣਾ ਆ ਤੇ ਉਹ ਤੋਂ ਬਾਅਦ ਇਹਨੇ ਵਿਆਹਣਾ ਆ, ਵਿਆਹਣ ਦੇ ਲਈ ਇਹਨੂੰ ਕਬੀਲੇ ਦੇ ਵਿੱਚੋਂ ਹੋਰ ਕਿਸੇ ਪਰਿਵਾਰ ਦੇ ਨਾਲ ਸਾਂਝ ਪਾਉਣੀ ਪੈਣੀ ਆ, ਇਹਨੂੰ ਕਹਿੰਦੇ ਆ ਕਬੀਲਦਾਰੀ। ਹੁਣ ਉਹ ਕਬੀਲਦਾਰੀ ਦੇ ਵਿੱਚ ਦੇਖੋ ਸਾਰਿਆਂ ਨੂੰ ਜਿਹੜਾ ਵੱਡਾ ਬੋਝ ਆ ਉਹ ਹੈਗਾ ਆ ਲੈਣ ਦੇਣ ਦਾ, ਜਿਹੜਾ ਅੱਜ ਸਾਡੇ ਸਮਾਜ ਨੂੰ ਖਾ ਰਿਹਾ ਹੈ ਨਾ, ਸਾਡੇ ਸਮਾਜ ਨੂੰ ਤੰਗ ਕਰ ਰਿਹਾ ਹੈ। ਕਬੀਲਦਾਰੀ ਜਾਂ ਜਿਹੜਾ ਪਰਿਵਾਰ ਹੈ, ਅਸੀਂ ਇਹਨੂੰ ਕਹਿ ਲਓ ਕਿ ਪਰਿਵਾਰ ਇੱਕ ਬਹੁਤ ਹੀ ਸੁੱਚਾ ਉੱਚਾ ਵਧੀਆ ਯੂਨਿਟ ਹੈ ਜਿਹਨੂੰ ਆਪਾਂ ਮਾਣ ਸਕਦੇ ਹਾਂ, ਇਹਦੇ ਅੰਦਰ ਰਹਿ ਕੇ ਆਪਾਂ ਬਹੁਤ ਵੱਡੀਆਂ ਵੱਡੀਆਂ ਤਰੱਕੀਆਂ ਕਰ ਸਕਦੇ ਹਾਂ ਔਰ ਇਸ ਪਰਿਵਾਰ ਦੇ ਇਕੱਠ ਦੇ ਨਾਲ ਅਸੀਂ ਬਹੁਤ ਮੱਲਾਂ ਮਾਰ ਸਕਦੇ ਹਾਂ ਤੇ ਇਹ ਜਿਹੜਾ ਆ ਇਹ ਯੂਨਿਟ ਜਿਹੜਾ ਸਾਡਾ ਪਰਿਵਾਰ ਹੈ ਇਹ ਤੇ ਲੋੜ ਨਾ ਬਣੇ। ਲੋੜ ਅੱਜ ਕੱਲ ਕੀ ਬਣ ਰਿਹਾ, ਲੋੜ ਬਣ ਰਿਹਾ ਜਿਹੜਾ ਅਸੀਂ ਇੱਕ ਦੂਜੇ ਨਾਲ ਲੈਣ ਦੇਣ ਕਰ ਰਹੇ ਹਾਂ, ਠੀਕ ਹੈ ਨਾ, ਜਿਹੜਾ ਇੱਕ ਦੂਜੇ ਨਾਲ ਲੈਣ ਦੇਣ ਕਰ ਰਹੇ ਹਾਂ। ਮੰਨ ਲਓ ਹੁਣ ਇੱਕ ਪਰਿਵਾਰ ਦੀ ਜਿਹੜੀ ਆਮਦਨ ਹੈ, ਜਸਟ ਫਾਰ ਐਗਜ਼ਾਮਪਲ ਵੀ ਹਸਬੈਂਡ ਵਾਈਫ ਕਮਾਉਂਦੇ ਨੇ, ਮੰਨ ਲਓ 1,00,000 ਰੁਪਇਆ ਹੈ ਨਾ ਇੰਡੀਆ ਦਾ। ਹੁਣ 1,00,000 ਰੁਪਏ ਦੇ ਵਿੱਚ ਦੇਖੋ ਜਿਹੜਾ ਘਰੇਲੂ ਖਰਚੇ ਨੇ ਜਾਂ ਬੱਚਿਆਂ ਦੀਆਂ ਫੀਸਾਂ ਆ ਜਾਂ ਹੋਰ ਹੈ, ਉਹ ਮੈਂ ਗੱਲਬਾਤ ਕਰਦਾ ਹੀ ਰਹਿੰਦਾ ਤਕਰੀਬਨ ਸਾਰਿਆਂ ਨਾਲ, ਦੇਖਦਾ ਹੀ ਰਹਿੰਦਾ ਗਰਾਊਂਡ ਲੈਵਲ ਤੇ ਰਿਐਲਿਟੀ ਕੀ ਆ ਕਿ ਖਾਣ ਪੀਣ ਦਾ ਜਾਂ ਹੋਰ ਕਰਕੇ 40-45,000 ਰੁਪਇਆ 50,000 ਆਈ ਜਾਂਦਾ ਖਰਚਾ ਹਨਾ, ਘਰ ਦੀ ਜੇ ਕਿਸ਼ਤ ਵੀ ਦੇਣੀ ਆ। ਇੱਥੇ ਆਸਟ੍ਰੇਲੀਆ ਵੀ ਇੱਦਾਂ ਹੀ ਆ, ਆਸਟ੍ਰੇਲੀਆ ਵੀ ਜੇ ਹਸਬੈਂਡ ਵਾਈਫ ਕਮਾਉਂਦੇ ਨੇ ਤਾਂ ਇੱਕ ਦੀ ਜਿਹੜੀ ਆ ਕਮਾਈ ਜਿਹੜੀ ਉਹ ਕਿਸ਼ਤਾਂ ਚ ਜਾਂਦੀ ਆ, ਘਰ ਦੇ ਬਿੱਲਾਂ ਵਗੈਰਾ ਚ ਜਾਂਦੀ ਆ, ਤੇ ਦੂਜੇ ਦੀ ਕਮਾਈ ਤੁਸੀਂ ਸੇਵ ਕਰ ਸਕਦੇ ਹੋ, 3-4 ਸਾਲਾਂ ਬਾਅਦ ਤੁਸੀਂ ਘਰ ਦਾ ਡਿਪੋਜ਼ਿਟ ਦੇਣ ਜੋਗੇ ਪੈਸੇ ਜਮ੍ਹਾਂ ਕਰ ਲੈਂਦੇ ਹੋ ਜੇ ਹਸਬੈਂਡ ਵਾਈਫ ਕੰਮ ਕਰਦੇ ਨੇ, ਜੇ ਬੱਚਾ ਵੀ ਆ ਤਾਂ ਥੋੜਾ ਜਿਹਾ ਇਹ ਮਾਰਜਿਨ ਕਹਿ ਲਓ ਕਿ ਘੱਟ ਜਾਂਦਾ। ਹੁਣ ਇਹਦੇ ਵਿੱਚੋਂ ਉਸ ਮਾਰਜਿਨ ਦੇ ਵਿੱਚੋਂ ਜੇ ਤੁਸੀਂ ਮਤਲਬ ਤੁਸੀਂ ਲੈਣ ਦੇਣ ਇੰਨਾ ਵਧਾਇਆ ਹੋਇਆ ਕਿ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੁਸੀਂ ਸੋਨਾ ਲੈਣੇ ਵੀ ਔਰ ਦਿੰਨੇ ਵੀ ਹੋ, ਸੂਟ ਮਹਿੰਗੇ ਤੋਂ ਮਹਿੰਗਾ ਦਿੰਨੇ ਵੀ ਔਰ ਲੈਣੇ ਵੀ ਹੋ, ਠੀਕ ਹੈ, ਫੇਰ ਤਾਂ ਤੁਸੀਂ ਭੁੱਲ ਜਾਓ ਕਿ ਤੁਹਾਡੀ ਕਦੇ ਤਰੱਕੀ ਹੋਊਗੀ ਔਰ ਤੁਹਾਡੇ ਘਰ ਦੇ ਵਿੱਚ ਕਲੇਸ਼ ਰਹੂਗਾ ਹੀ ਰਹੂਗਾ। ਕਿਉਂਕਿ ਕਲੇਸ਼ ਕਦੋਂ ਸ਼ੁਰੂ ਹੁੰਦਾ ਹੈ ਕਿ ਜਦੋਂ ਤੁਸੀਂ ਪੈਸੇ ਦੀ ਘਾਟ ਹੋਵੇ ਜਾਂ ਤੁਸੀਂ ਕਹਿ ਲਓ ਕਿ ਸੋਨੇ ਦਾ ਸੈੱਟ ਪਾਇਆ ਹੋਵੇ 3 ਤੋਲੇ ਦਾ ਤਾਂ ਮੋਹਰੇ ਤੁਹਾਨੂੰ ਕੋਈ ਉਹੀ ਬੰਦਾ ਤੁਹਾਡੇ ਕਿਸੇ ਫੰਕਸ਼ਨ ਚ ਆ ਕੇ 2 ਤੋਲੇ ਦਾ ਪਾ ਜਾਵੇ, 1 ਤੋਲਾ ਘਟਾ ਲਵੇ ਹਨਾ, ਸੇਵਿੰਗ ਕਰ ਜਾਵੇ, ਹੁਣ ਤਾਂ ਸੇਵਿੰਗ ਕਰ ਲਈ ਪਰ ਤੁਹਾਡੇ ਮਨ ਦੇ ਵਿਚ ਉਹ ਰਿਸ਼ਤੇਦਾਰੀ ਦੀ ਤੰਦ ਕਬੀਲਦਾਰੀ ਦੀ ਸਟਰੋਂਗ ਹੋਣ ਦੀ ਬਜਾਏ ਉਹਦੇ ਨਾਲ ਨਫ਼ਰਤ ਹੋ ਜਾਣੀ ਹੈ ਤੁਹਾਨੂੰ। ਹੋਣੀ ਕਿਸ ਕਾਰਨ ਹੈ? ਸਿਰਫ ਸੋਨੇ ਕਰਕੇ। ਇਹੀ ਹਾਲ ਸੂਟਾਂ ਦਾ ਆ, ਇਹੀ ਹਾਲ ਕੱਪੜਿਆਂ ਦਾ ਆ। ਤੁਸੀਂ ਮਤਲਬ ਕਿਸੇ ਨੂੰ ਵਧੀਆ ਕੱਪੜੇ ਦਿੱਤੇ ਹੋਏ ਨੇ, 10,000 ਰੁਪਈਏ ਦਾ ਕੋਈ ਵਧੀਆ ਦਿੱਤਾ ਹੋਇਆ ਕੱਪੜਾ, ਠੀਕ ਹੈ, ਤੁਹਾਨੂੰ ਕੋਈ ਉਹ ਚੱਲਵਾਂ ਟਾਇਰਾਂ ਵਾਲਾ ਸੂਟ, ਇਹਨੂੰ ਟਾਇਰਾਂ ਵਾਲਾ ਸੂਟ ਕਹਿੰਦੇ ਨੇ ਜਿਹੜੇ ਲੈਣ ਦੇਣ ਵਾਲੇ ਆ ਇੰਡੀਆ ਚ, ਹਾਂਜੀ ਹਾਂਜੀ, ਅਮਰੀਕ ਜੀ ਜਦ ਦੁਕਾਨ ਤੇ ਜਾਓ ਨਾ ਇੰਡੀਆ ਤਾਂ ਉਹਨਾਂ ਨੂੰ ਕਹਿੰਦੇ ਭਾਜੀ ਕਹਿੰਦੇ ਵਿਆਹ ਕਰਨਾ ਸਾਨੂੰ ਸੂਟ ਦਿਖਾ ਲਓ, ਭੈਣ ਜੀ ਸੂਟ ਪਾਉਣ ਵਾਲੇ ਚਾਹੀਦੇ ਆ ਜਾਂ ਟਾਇਰਾਂ ਵਾਲੇ ਚਾਹੀਦੇ ਆ, ਮੋਰੇ ਪੁੱਛਦੇ ਆ, ਨਹੀਂ ਜੀ ਨਹੀਂ ਸਾਨੂੰ ਥੋੜੇ ਜੇ ਪਾਉਣ ਵਾਲੇ ਬਾਕੀ ਟਾਇਰਾਂ ਵਾਲੇ ਚਾਹੀਦੇ ਆ, ਕਹਿੰਦੇ ਚਲੋ ਠੀਕ ਜਿਆਦਾ ਟਾਇਰਾਂ ਵਾਲੇ ਚਾਹੀਦੇ। ਜੇ ਮਤਲਬ ਫੋਰ ਐਗਜ਼ਾਮਪਲ
ਵੈਸੇ ਆਸਟ੍ਰੇਲੀਅਨ ਤੋਂ ਆਸਟ੍ਰੇਲੀਅਨ ਨੂੰ ਜੇ ਤੁਸੀਂ ਜਾਓ ਨਾ ਦੁਕਾਨਾਂ ਦੇ ਵਿਚ, ਆਸਟ੍ਰੇਲੀਅਨ ਨੂੰ ਦੇਖ ਕੇ ਬਹੁਤ ਜਿਆਦਾ ਖੁਸ਼ ਨੀ ਹੁੰਦੇ ਦੁਕਾਨਦਾਰ, ਉਹ ਚਾਹੁੰਦੇ ਆ ਇੰਗਲੈਂਡ ਦੇ ਜਿਹੜੇ ਕੈਨੇਡਾ ਤੋਂ ਆ ਨਾ ਉਹਨਾਂ ਨੂੰ ਜਿਆਦਾ ਪਸੰਦ ਕਰਦੇ ਆ, ਚਲੋ ਇਥੇ ਫੇਰ ਗੱਲ ਕਰਾਂਗੇ ਕਾਹਦੇ ਕਰਦੇ ਆ।
ਨਹੀਂ ਚਲੋ ਇੱਕ ਟਿੱਪਣੀ ਮੈਂ ਵੀ ਇੱਕ ਟਿੱਪਣੀ ਇਹ ਵੀ ਕਰ ਦਿੰਦੇ, ਆਸਟ੍ਰੇਲੀਆ ਵਾਲੇ ਜੇ ਕਿਤੇ ਕੱਪੜਿਆਂ ਦੀ ਦੁਕਾਨ ਤੇ ਖਰੀਦਣ ਵੀ ਜਾਣ ਨਾ ਵਧੀਆ ਸੂਟ, ਉਹਨਾਂ ਨੂੰ ਵੀ ਟਾਇਰਾਂ ਵਾਲਾ ਸੈਕਸ਼ਨ ਦਿਖਾਲਦੇ ਆ, ਦੂਜਾ ਦਿਖਾਲਦੇ ਹੀ ਨਹੀਂ। ਤੁਸੀਂ ਮੈਨੂੰ ਭਾਜੀ ਫੇਰ ਹਸਾਈ ਜਾਂਦੇ, ਮੈਂ ਤੇ ਹੱਸ ਨਹੀਂ ਹੁੰਦਾ ਅੱਜ।
ਚਲੋ
ਹਾਂਜੀ, ਚਲੋ ਉਹ ਗੱਲ ਇਹ ਹੈ ਕਿ ਜੇ ਹੁਣ ਕੋਈ ਮਤਲਬ ਤੁਸੀਂ ਦਿੱਤਾ ਹੋਵੇ ਆਪਣੇ ਚਾਅ ਨਾਲ ਵਧੀਆ ਕਿਸੇ ਨੂੰ ਹਨਾ, ਰਿਸ਼ਤੇਦਾਰੀ ਚ ਸੂਟ ਜਾਂ ਕੋਈ ਗਿਫਟ ਦਿੱਤਾ ਹੋਵੇ, ਉਹ ਤੁਹਾਡੇ ਘਰੇ ਉਹ ਟਾਇਰਾਂ ਵਾਲਾ ਲੈ ਕੇ ਆ ਜਾਵੇ, ਠੀਕ ਹੈ। ਉਹ ਅਸਲ ਦੇ ਵਿਚ ਹੁਣੀ ਤਾਂ ਖੁਸ਼ੀ ਚਾਹੀਦੀ ਨਾ ਉਸ ਦਿਨ ਦੀ, ਬੰਦਾ ਮੇਲੇ ਗਿਫਟ ਲੈ ਕੇ ਆ, ਕਿਆ ਬਾਤ ਹੈ, ਵਧੀਆ ਨਾ ਮੇਰਾ ਵਧੀਆ ਰਿਲੇਟਿਵ। ਪਰ ਉਹਦੇ ਜਾਣ ਤੋਂ ਬਾਅਦ ਤੁਹਾਡੇ ਘਰ ਕਲੇਸ਼ ਹੋਣ ਲੱਗ ਪਏ ਉਹਦੀ ਲਿਆਂਦੀ ਹੋਈ ਚੀਜ਼ ਦੇ ਨਾਲ, ਠੀਕ ਹੈ, ਜਾਂ ਅਦਰ ਵੇ ਅਰਾਊਂਡ ਉਹਦੇ ਘਰ ਜਾ ਕੇ ਕਲੇਸ਼ ਹੋਣ ਲੱਗ ਜਾਵੇ ਤੁਹਾਡੀ ਦਿੱਤੀ ਹੋਈ ਚੀਜ਼ ਦੇ ਨਾਲ, ਫੇਰ ਦੱਸੋ ਵੀ ਉਹ ਲੈਣ ਦੇਣ ਜਿਹੜਾ ਆ ਉਹ ਤੁਹਾਡੀ ਕਬੀਲਦਾਰੀ ਨੂੰ ਬਣਾ ਰਿਹਾ ਜਾਂ ਤੋੜ ਰਿਹਾ, ਹੈ ਨਾ,
ਤੋੜ ਰਿਹਾ ਜੀ,
ਹੈ ਨਾ, ਇਹ ਤੋੜ ਰਿਹਾ ਨਾ। ਹੁਣ ਇਸ ਕਰਕੇ ਨਾ ਇਹਨੂੰ ਸਿੰਪਲੀਫਾਈ ਕਿੱਦਾਂ ਕਰਨਾ ਆ, ਇਹ ਸਮੱਸਿਆ ਆ ਬਹੁਤ ਵੱਡੇ ਪੱਧਰ ਤੇ। ਇੱਕ ਹੋਰ ਸਮੱਸਿਆ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਜਿਹੜੀ ਕਿ ਅਣਕਹੀ ਸਮੱਸਿਆ ਆ, ਦੁਖੀ ਸਾਰੇ ਨੇ ਇਸ ਤੋਂ। ਹੁਣ ਇੱਕ ਪਰਿਵਾਰ ਦੇ ਵਿਚ ਮਤਲਬ ਇੱਕ ਇੱਕ ਭੈਣ ਭਰਾ ਨੇ, ਹਨਾ, ਦੋਨੋਂ ਵਿਆਹੇ ਹੋਏ ਨੇ, ਠੀਕ ਹੈ। ਹੁਣ ਉਹਦੇ ਗਾਂ ਜਿਹੜੀ ਕੁੜੀ ਵਿਆਹੀ ਹੋਈ ਆ ਉਹਦੇ ਤਿੰਨ ਬੱਚੇ ਨੇ, ਆਪਣੇ ਤੁਹਾਡੇ ਤਿੰਨ ਬੱਚੇ ਨੇ, ਸੋ ਤਿੰਨ ਜਨਮ ਦਿਨ ਇੱਧਰ ਹੈ ਤੇ ਤਿੰਨ ਜਨਮ ਦਿਨ ਉੱਧਰ ਹੈ, ਠੀਕ ਹੈ, ਪੰਜ ਹੋ ਗਏ ਉੱਧਰ, ਉੱਧਰ ਪੰਜ ਹੋ ਗਏ ਨਾ, ਇੱਕ ਆਪਣੀ ਕੁੜੀ ਤੇ ਪ੍ਰਾਹੁਣੇ ਦਾ ਵੀ ਹੋ ਗਿਆ, ਤਿੰਨ ਨਿਆਣਿਆਂ ਦੇ ਹੋ ਗਏ। ਹੁਣ ਪੰਜ ਤਾਂ ਜਨਮ ਦਿਨ ਆ ਗਏ, ਠੀਕ ਹੈ, ਫੇਰ ਉਹ ਭਾਲਦੇ ਹੁੰਦੇ ਆ ਵੀ ਸੱਸ ਸਹੁਰੇ ਦਾ ਵੀ ਜਨਮ ਦਿਨ ਮਨਾਓ, ਸੱਤ ਉਹ ਹੋ ਗਏ, ਦੋ ਹੋ ਗਏ ਨਾ, ਫੇਰ ਨਨਾਣ ਵੀ ਹੁੰਦੀ ਹੈ ਕਈ ਵਾਰੀ, ਉਹਦਾ ਵੀ ਅੱਠ ਹੋ ਗਏ, ਅੱਠ ਜਨਮ ਦਿਨ ਹੋ ਗਏ। ਫੇਰ ਆਪਾਂ ਜਨਵਰੀ ਤੋਂ ਸ਼ੁਰੂ ਕਰ ਲੈਂਦੇ ਆ, ਨਵੇਂ ਸਾਲ ਦਾ ਪ੍ਰੈਜੈਂਟ, 13 ਦਿਨ ਬਾਅਦ ਲੋਹੜੀ ਦਾ ਪ੍ਰੈਜੈਂਟ, ਫੇਰ ਹੋਲੀ ਦਾ ਪ੍ਰੈਜੈਂਟ, ਠੀਕ ਹੈ, ਫੇਰ ਵਿਸਾਖੀ ਦਾ ਪ੍ਰੈਜੈਂਟ, ਫੇਰ ਉਹ ਤੋਂ ਬਾਅਦ ਆ ਜਾਂਦੀਆਂ ਤੀਆਂ, ਉਹ ਤੋਂ ਬਾਅਦ ਰੱਖੜੀਆਂ, ਉਹ ਤੋਂ ਬਾਅਦ ਦੁਸਹਿਰਾ, ਉਹ ਤੋਂ ਬਾਅਦ ਦੀਵਾਲੀ, ਉਹ ਤੋਂ ਬਾਅਦ ਕ੍ਰਿਸਮਿਸ, ਹੁਣ ਵਿਚਾਲੇ ਜਿਹੜੀਆਂ ਬਾਕੀਆਂ ਹੋਰ ਛੁੱਟੀਆਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਸੋ ਇੱਦਾਂ ਕਹਿ ਲੋ ਕਿ 9 ਕੁ ਫੰਕਸ਼ਨ ਅਸੀਂ ਗਿਣੇ
ਜਬਰਦਸਤੀ ਆ ਰਹੇ ਆ, ਫਾਦਰਸ ਡੇ, ਮਦਰਸ ਡੇ, ਇਧਰੋਂ ਵੀ
ਉਹ ਤਾਂ ਹੈਗਾ ਹੀ ਹੈਗਾ, ਫਿਰ ਧੱਕੇ ਨਾ ਹੋ ਗਏ, ਮਤਲਬ 10 ਕੁ ਤਿਉਹਾਰ ਧੱਕੇ ਸੀਗੇ, 10 ਕੁ ਤਿਉਹਾਰ ਜਿਹੜੇ ਨੇ ਉਹ ਕੰਪਲਸਰੀ ਹੋ ਗਏ। ਅੱਗੇ ਲੋਹੜੀ ਹੁੰਦੀ ਸੀ, ਇੱਕ ਵਾਰ ਇੱਕ ਲੋਹੜੀ ਹੁੰਦੀ ਸੀਗੀ ਪਾਉਂਦੇ ਹੁੰਦੇ ਸੀ, ਔਰ ਉਹ ਵਧੀਆ ਹੀ ਹੁੰਦਾ ਸੀਗਾ ਵੀ ਲੋਹੜੀ ਨੂੰ ਜਾ ਕੇ ਤੁਸੀਂ ਪੀਪਾ ਜਿਹੜਾ ਆ ਬਿਸਕੁਟਾਂ ਦਾ ਦੇ ਦੇਣਾ, ਇੱਕ ਸੂਟ ਦੇ ਦੇਣਾ ਆਪਣੀ ਧੀ ਧਿਆਣੀ ਨੂੰ, ਬਸ, ਹਨਾ, ਕੋਈ ਜਨਮ ਦਿਨ ਨਹੀਂ ਸੀ ਮਨਾਉਂਦਾ ਹੁੰਦਾ, ਕੋਈ ਫਾਦਰਸ ਡੇ ਨਹੀਂ ਹੁੰਦਾ, ਕੋਈ ਵਿਸਾਖੀਆਂ ਨਹੀਂ ਸੀ ਹੁੰਦੀਆਂ, ਕੋਈ ਕੁਛ ਨਹੀਂ ਸੀ ਹੁੰਦਾ, ਕੋਈ ਦੀਵਾਲੀਆਂ ਦੁਸਹਿਰੇ ਕੁਛ ਨਹੀਂ ਸੀ ਹੁੰਦਾ, ਠੀਕ ਹੈ। ਇਹ ਜਿਹੜੀਆਂ ਅਲਾਮਤਾਂ ਆ, 10 10 ਫੈਸਟੀਵਲ ਤੇ 8-9 ਜਨਮ ਦਿਨ, ਫੇਰ ਐਨਵਰਸਰੀਆਂ ਤਾਂ ਹਜੇ ਆਪਾਂ ਗਿਣੀਆਂ ਹੀ ਨਹੀਂ, ਮਤਲਬ ਤੁਸੀਂ ਰੱਖ ਲਓ ਕਿ 20 ਫੰਕਸ਼ਨ ਜਿਹੜੇ ਨੇ ਉਹ ਕਰਨੇ ਪੈਂਦੇ ਨੇ ਕੁੜੀ ਵਾਲਿਆਂ ਨੂੰ ਦੂਜੇ ਪਾਸੇ ਜਾ ਕੇ, ਠੀਕ ਹੈ, ਇੱਦਾਂ ਹੀ ਉਧਰੋਂ ਆਉਂਦੇ ਨੇ। ਸੋ ਉਹਨੂੰ ਡਬਲ ਕਰ ਲਓ, 40 ਤੁਸੀਂ 40 ਵਾਰੀ ਸ਼ਾਪਾਂ ਚ ਜਾਣਾ, 40 ਵਾਰੀ ਤੁਸੀਂ ਚੀਜ਼ਾਂ ਲੈਣੀਆਂ ਦੇਣੀਆਂ, ਔਰ ਘਰ ਭਰੀ ਜਾਂਦੇ ਆ, ਟੋਟਲ ਬੇਕਾਰ ਇਹ ਫੰਡੇ ਨੇ। ਇਹ ਮਤਲਬ ਇੱਕ ਬਹੁਤ ਵੱਡੀ ਸਮੱਸਿਆ ਆ ਇੰਡੀਆ ਦੇ ਵਿਚ, ਇੱਥੇ ਵੀ, ਜਿਹੜੀ ਕਿ ਰਿਸ਼ਤਿਆਂ ਦੇ ਵਿਚ ਕੜੱਤਣਾ ਪੈਦਾ ਕਰ ਰਹੀਆਂ, ਕਬੀਲਦਾਰੀ ਦੀਆਂ ਤੰਦਾਂ ਨੂੰ ਤੋੜ ਰਹੀਆਂ ਨੇ। ਇਹਦੇ ਬਾਰੇ ਅਮਰੀਕ ਜੀ ਹੁਣ ਆਪਾਂ ਨੂੰ ਥੋੜਾ ਜਿਹਾ ਮਿੰਟ ਸਾਡੇ ਕੋਲ ਥੋੜੇ ਰਹਿੰਦੇ ਆ, ਪਰ ਆਪਾਂ ਇਹਦੇ ਮਸਲੇ ਦਾ ਹੱਲ ਜ਼ਰੂਰ ਕਰਨਾ, ਕਿਉਂਕਿ ਆਪਾਂ ਸਮੱਸਿਆ ਤਾਂ ਦੱਸ ਦੇ ਰਹੀ ਆ, ਉਹਦਾ ਹੱਲ ਕੀ ਆ, ਕਿ ਆਪਾਂ ਅਸੀਂ ਕੋਸ਼ਿਸ਼ ਕਰੀ ਦੀ ਆ। ਮੈਂ ਆਪਣੇ ਤਾਇਆ ਜੀ ਤੋਂ ਬਹੁਤ ਸਿੱਖਿਆ, ਉਹਨਾਂ ਨੇ ਮੈਨੂੰ ਉਦੋਂ ਕਈ ਵਾਰੀ ਚੰਗਾ ਨਹੀਂ ਲੱਗਦਾ, ਪਰ ਹੁਣ ਮੈਂ ਵਧੀਆ ਲੱਗਦਾ ਮੈਨੂੰ ਉਹਨਾਂ ਦੀ ਸੋਚ ਜਿਹੜੀ ਸੀ, ਸਾਡੇ ਨਾਲ ਐਡਵਾਂਸ ਸੀ, ਸਾਡੇ ਨਾਲ ਸੀਨੀਅਰ ਆ, ਵੱਡੇ ਆ। ਇਹਦਾ ਹੱਲ ਇਹ ਹੈ ਕਿ ਤੁਸੀਂ ਨਾ ਜਿਹੜੇ ਭੈਣ ਭਾਈ ਹੋ ਅਮਰੀਕ ਜੀ ਆਪਸ ਚ, ਜਿੱਦਾਂ ਹੁਣ ਤੁਸੀਂ ਤੁਹਾਡੇ ਭਰਾ ਨੇ ਇੰਗਲੈਂਡ ਵੀ, ਇੰਡੀਆ ਵੀ ਆ, ਮੈਨੂੰ ਲੱਗਦਾ ਕਿ ਜਿੱਦਾਂ ਸਾਨੂੰ ਇੱਕ ਸਮਝੌਤਾ ਕਰ ਲੈਣਾ ਚਾਹੀਦਾ ਆਪਸ ਚ, ਭੈਣਾਂ ਭੈਣਾਂ ਨੂੰ ਕਰ ਲੈਣਾ ਚਾਹੀਦਾ ਆ, ਭਰਾਵਾਂ ਭਰਾਵਾਂ ਨੂੰ ਕਰ ਲੈਣਾ ਚਾਹੀਦਾ ਪਰਿਵਾਰ ਦੇ ਵਿਚ, ਵੀ ਅਸੀਂ ਕਿੰਨਾ ਕੁ ਲੈਣਾ ਤੇ ਕਿੰਨਾ ਕੁ ਦੇਣਾ, ਠੀਕ ਹੈ, ਕਿੱਥੇ ਕਿੱਥੇ ਕੀ ਰਿਹਾ, ਉਹ ਇੱਕ ਸਮਝੌਤੇ ਤਹਿਤ ਹੋਣਾ ਚਾਹੀਦਾ, ਵੀ ਨਾ ਅਸੀਂ ਤੈਨੂੰ ਵੱਧ ਦੇਣਾ ਆ, ਨਾ ਤੇ ਤੋਂ ਅਸੀਂ ਵੱਧ ਲੈਣਾ, ਠੀਕ ਹੈ ਨਾ, ਵੀ ਇੱਕ ਆ ਲਿਮਿਟ ਆ, ਠੀਕ ਹੈ। ਹੁਣ ਇਹਦੇ ਵਿਚ ਪੈਰਿਟੀ ਆ ਜਾਂਦੀ, ਪੈਰਿਟੀ ਦੇਖਣੀ ਪੈਂਦੀ ਆ ਕਿ ਇੱਕ ਮੰਨ ਲਓ ਕਿ ਹੁਣ ਮੁੰਡੇ ਵਾਲੇ ਜਿਹੜੇ ਨੇ, ਜਿੱਥੇ ਆਪਾਂ ਧੀ ਵਿਆਹੀ ਹੋਈ ਆ, ਉਹ ਬਹੁਤ ਅਮੀਰ ਨੇ, ਠੀਕ ਹੈ, ਇੱਕ ਬੰਦੇ ਨੋਰਮਲ ਨੇ ਅੰਦਰ, ਹੁਣ ਇਹ ਤਾਂ ਪਾਉਂਦੇ ਆ 1000 ਰੁਪਏ ਦੀ ਕੋਈ ਚੀਜ਼, ਠੀਕ ਹੈ, ਉਹ ਮੋਹਰਿਓ ਆ ਕੇ ਨੀਵਾਂ ਦਿਖਾ ਲੈਣ ਦੇ ਲਈ ਉਹ 20,000 ਦੀ ਪਾ ਦਿੰਦੇ ਨੇ, ਠੀਕ ਆ, ਆਪਣੇ ਆਪ ਨੂੰ ਵੱਡਾ ਨੀਵਾਂ ਦਿਖਾ ਲਿਆ, ਆਪਣੇ ਆਪ ਨੂੰ ਵੱਡਾ ਦਿਖਾ ਲੈਂਦੀ ਤੇ ਕੁਦਰਤੀ ਤੌਰ ਤੇ ਹੀਣ ਭਾਵਨਾ ਇਧਰ ਆ ਜਾਂਦੀ ਆ। ਸੋ ਇਸ ਕਰਕੇ ਜਿਹੜੀ ਅੱਜ ਕੱਲ ਦਾ ਜਮਾਨਾ ਇਹ ਆ ਵੀ ਜੇ ਤਿੰਨ ਚਾਰ ਭੈਣਾਂ ਨੇ ਆਪਸ ਦੇ ਵਿਚ ਉਹ ਸਮਝੌਤਾ ਕਰ ਲੈਣ, ਚਾਹੇ ਕੋਈ ਜਿੰਨਾ ਮਰਜ਼ੀ ਅਮੀਰ ਆ ਗਰੀਬ ਆ, ਅਸੀਂ ਆਪਣੇ ਧੀ ਪੁੱਤ ਦੇ ਵਿਆਹ ਤੇ 500 ਰੁਪਈਆ ਸ਼ਗਨ ਪਾਣਾ, ਬਸ ਇਹ ਤੋਂ ਵੱਧ ਨੀ ਪਾਣਾ, ਠੀਕ ਆ, ਚਾਹੇ ਕੋਈ ਮਿਲੀਅਨਰ ਆ ਚਾਹੇ ਕੋਈ ਨਾ ਵੀ ਹੈਗਾ। ਇੱਦਾਂ ਮੈਨੂੰ ਲੱਗਦਾ ਕਿ ਤੁਸੀਂ ਪਰਿਵਾਰ ਦੇ ਵਿਚ ਸਾਰੇ ਬੈਠ ਕੇ ਆਪਣਾ ਸਮਝੌਤੇ ਕਰੋ। ਜਿਹੜੇ ਬਜੁਰਗ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਪਰਿਵਾਰ ਦੇ ਵਿਚ ਦੇਖਣ ਕਿ ਕਈ ਵਾਰੀ ਇੱਦਾਂ ਹੁੰਦੀਆਂ ਕਿ ਲੰਮੀਆਂ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਬਿਨਾਂ ਕਿਸੇ ਗੱਲ ਤੋਂ ਭੁਗਤਾਈ ਜਾਂਦੇ ਨੇ। ਉਹਨਾਂ ਨਾਲ ਮਿਲੋ ਵਰਤੋ, ਪਰ ਉਹ ਹੌਲੀ ਹੌਲੀ ਨਵੇਂ ਰਿਸ਼ਤੇਦਾਰਾਂ ਵੱਲ ਨੂੰ ਆਪਣੇ ਨਿਆਣਿਆਂ ਨੂੰ ਉਹਨਾਂ ਨੂੰ ਫੋਕਸ ਕਰਨ ਦਿਓ। ਪੁਰਾਣੀਆਂ ਥੋੜੀ ਥੋੜੀਆਂ ਛੱਡਣੀਆਂ ਸ਼ੁਰੂ ਕਰੋ, ਛੱਡਣੀਆਂ ਨੀ, ਇੱਦਾਂ ਨੀ ਵੀ ਲੈਣ ਦੇਣ ਛੱਡਣਾ ਸ਼ੁਰੂ ਕਰੋ, ਉੱਦਾਂ ਤੁਸੀਂ ਮਿਲੋ ਵਰਤੋ, ਜਿੰਨਾ ਮਰਜ਼ੀ ਲੰਮੀਆਂ ਲੰਮੀਆਂ ਰਿਸ਼ਤੇਦਾਰੀਆਂ ਚ ਮਿਲੋ, ਪਰ ਉਹ ਲੈਣ ਦੇਣ ਦਾ ਜਿਹੜਾ ਆ ਉਹ ਘਟਾ ਕੇ ਨਵਿਆਂ ਨੂੰ ਫੋਕਸ ਰੱਖੋ, ਤਾਂ ਕਿ ਉਹਨਾਂ ਦੇ ਨਵੇਂ ਰਿਲੇਸ਼ਨ ਜਿਹੜੇ ਆ ਵਧੀਆ ਬਣਨ ਨਵੇਂ ਮੁੰਡਿਆਂ ਕੁੜੀਆਂ ਦੇ। ਸੋ ਮੇਰਾ ਤਾਂ ਇਹ ਹੱਲ ਹੈ ਜੀ, ਮੈਂ ਤਾਂ ਇੱਦਾਂ ਸੋਚਦਾ ਵੀ ਘਰ ਦੇ ਵਿਚ ਡਿਸਕਸ਼ਨ ਹੋਣੀ ਚਾਹੀਦੀ ਆ, ਭੈਣਾਂ ਭੈਣਾਂ ਨੂੰ, ਭਰਾਵਾਂ ਭਰਾਵਾਂ ਨੂੰ ਆਪਸ ਦੇ ਵਿਚ ਸਮਝੌਤਾ ਕਰ ਲੈਣਾ ਚਾਹੀਦਾ ਵੀ ਅਸੀਂ ਆਪਣੇ ਧੀ ਪੁੱਤਾਂ ਦੇ ਵਿਆਹਾਂ ਤੇ ਫੰਕਸ਼ਨਾਂ ਤੇ ਕੀ ਦੇਣਾ, ਕਿੱਦਾਂ ਕਿੱਦਾਂ ਦੇਣਾ ਔਰ ਕਿਹੜੇ ਕਿਹੜੇ ਮਨਾਉਣੇ ਆ।
ਅਮਨਦੀਪ, ਹੁਣ ਤੁਸੀਂ ਇਸ ਸੁਝਾਅ ਤਾਂ ਦੇ ਦਿੱਤੇ ਇਹ, ਲੇਕਿਨ ਪਿੱਛੇ ਜਿਹਾ ਮੈਂ ਦੇਖਿਆ ਪੰਜਾਬ ਦੇ ਵਿਚ ਰੁਝਾਨ ਜਿਹੜੇ ਆ ਨਾ ਫੈਮਿਲੀ ਫੰਕਸ਼ਨ ਕਰਨ ਦੇ ਰੁਝਾਨ ਘਟਣ ਦੀ ਬਜਾਏ ਵੱਧਦੇ ਜਾ ਰਹੇ ਆ। ਪਹਿਲਾਂ ਜਦੋਂ ਵਿਆਹ ਹੁੰਦੇ ਸੀ ਸਾਡੇ ਜਮਾਨਿਆਂ ਦੇ ਵਿਚ, ਵਿਆਹ ਤੋਂ ਪਹਿਲਾਂ ਮਾਈਆਂ ਵਗੈਰਾ ਇਕ ਦੋ ਫੰਕਸ਼ਨ ਵਗੈਰਾ ਹੁੰਦੇ ਸੀ, ਤੇ ਅੱਜ ਕੱਲ ਤਾਂ ਅਮਨਦੀਪ ਮਾਸੀ ਦਾ ਫੰਕਸ਼ਨ ਅਲੱਗ ਆ, ਮਾਸਰ ਦਾ ਫੰਕਸ਼ਨ ਅਲੱਗ ਆ, ਲੇਡੀ ਸੰਗੀਤ ਅਲੱਗ ਆ, ਤੇ ਪ੍ਰੀ ਵੈਡਿੰਗ ਸ਼ੂਟਿੰਗ ਫੰਕਸ਼ਨ ਅਲੱਗ ਆ, ਪ੍ਰੀ ਵੈਡਿੰਗ ਫੰਕਸ਼ਨ ਵੀ ਹੋਣ ਲੱਗ ਪਏ ਤੇ ਪੋਸਟ ਵੈਡਿੰਗ ਫੰਕਸ਼ਨ ਵੀ ਹੋਣ ਲੱਗ ਪਿਆ ਅਮਨਦੀਪ, ਤੇ ਉਹਨਾਂ ਦਾ ਇਲਾਜ ਤਾਂ ਕਰਨਾ ਬੜਾ ਮੁਸ਼ਕਲ ਲੱਗਦਾ ਮੈਨੂੰ ਜੇ ਪੰਜਾਬ ਦੇ ਵਿਚ ਜਿਹੜੇ ਹਾਲਾਤ ਆ, ਤੇ ਉਹਨਾਂ ਦਾ ਅਸਰ ਇੰਗਲੈਂਡ ਵਿਚ ਪੈ ਰਿਹਾ, ਕੈਨੇਡਾ ਚ ਪੈ ਰਿਹਾ, ਆਸਟ੍ਰੇਲੀਆ ਵਿਚ ਹਾਲੇ ਉਹਨਾਂ ਦਾ ਅਸਰ ਨਹੀਂ ਪੈ ਰਿਹਾ ਕਿਉਂਕਿ ਉਹ ਆਸਟ੍ਰੇਲੀਆ ਕਾਫੀ ਦੂਰ ਆ ਪੰਜਾਬ ਦੇ ਵਿਚੋਂ, ਅਸਰ ਖਤਮ ਹੋ ਜਾਂਦੇ ਧਿਆਨ ਦੇ ਆਉਂਦੇ, ਲੇਕਿਨ ਹੌਲੀ ਹੌਲੀ ਅਸਰ ਇੱਥੇ ਵੀ ਉਹਨਾਂ ਦਾ ਪੈਣ ਲੱਗ ਪੈਣਾ। ਤੇ ਜਿਹੜੇ ਤੁਸੀਂ ਨੁਕਸੇ ਦਿੱਤੇ ਆ ਇਹ ਵੈਸੇ ਥਿਓਰੀਕਲੀ ਬਹੁਤ ਵਧੀਆ ਆ, ਇੱਦਾਂ ਹੋਣਾ ਚਾਹੀਦਾ, ਪਰ ਕਰ ਨੀ ਰਹੇ, ਉਹ ਉਹਨਾਂ ਨੂੰ ਕਿੱਦਾਂ ਇਸ ਘੇਰੇ ਵਿਚ ਲਿਆਂਦਾ ਜਾਵੇ, ਅਮਨਦੀਪ ਇਹ ਜਿਹੜੀ ਇਹ ਜਾਗਰੂਕਤਾ ਆ
ਇੰਗਲੈਂਡ ਵਾਲਿਆਂ ਨੇ ਕੰਮ ਖਰਾਬ ਕੀਤਾ ਸਾਰਾ ਕੁਛ, ਜਿਹੜੇ ਨਾ ਉਥੋਂ ਇਹ ਸਮੱਸਿਆ ਦਾ ਸ਼ੁਰੂ ਹੋਇਆ, ਕਿਉਂਕਿ ਉਥੇ ਲੇਡੀਜ਼ ਪਹਿਲਾਂ ਕਮਾਉਣ ਲੱਗ ਪਈਆਂ, ਉਹਨਾਂ ਕੋਲ ਆਪਣੇ ਪੈਸੇ ਆਉਣ ਲੱਗ ਪਏ, ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਫਿਰ ਲੈਣ ਦੇਣ ਇੰਨਾ ਕੁ ਵਧਾ ਲਿਆ, ਬੰਦਿਆਂ ਨੂੰ ਪਤਾ ਵੀ ਨਹੀਂ ਸੀ। ਸੋ ਜਿਹੜਾ ਤਾਣਾ ਬਾਣਾ ਨਾ ਇਹ ਅਸਲ ਦੇ ਵਿਚ ਉਥੋਂ ਟੁੱਟਣਾ ਸ਼ੁਰੂ ਹੋਇਆ, ਤੇ ਇਹਦਾ ਫਿਰ ਕੈਨੇਡਾ ਅਮਰੀਕਾ ਇੰਡੀਆ ਵਿਚ ਇਹ ਸਾਰਾ ਇਹ ਫੈਲਿਆ ਹੋਇਆ। ਸਾਨੂੰ ਤਾਂ ਮੈਂ ਤਾਂ ਇਹੀ ਸੋਲਿਊਸ਼ਨ ਅਮਰੀਕ ਜੀ ਕਹਿਣਾ ਚਾਹਾਂਗਾ ਕਿ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ। ਯੂ ਤੁਹਾਡੇ ਚ ਜੇ ਤੁਸੀਂ 10 ਜਣੇ ਆ ਨਾ ਕਬੀਲਦਾਰੀ ਦੇ ਵਿਚ ਸਰਕਲ ਦੇ ਵਿਚ, ਤੁਹਾਡੇ ਚੋਂ ਇਕ ਅੱਧਾ ਇੱਦਾਂ ਦਾ ਹੋਊਗਾ ਜਿਹੜਾ ਕਿ ਫੁਕਰਾਪੰਥੀ ਦੇ ਵਿਚ ਯਕੀਨ ਅੜੀਅਲ ਟਾਈਪ, ਉਹ ਸਾਰਿਆਂ ਨੂੰ ਉਹਦੀ ਕਰਨੀ ਚਾਹੀਦੀ। ਤੁਸੀਂ ਨਾ ਇਸ ਦੌੜ ਦੇ ਵਿਚ ਨਾ ਆਵੋ, ਮਤਲਬ ਜੇ ਇੱਕ ਬਾਲ ਦਾ ਜਿਹੜਾ ਆ ਅੰਦਰਲੇ ਪਾਸੇ ਲੱਗਾ ਖੱਬੇ ਪਾਸੇ ਨੂੰ ਲੈ ਕੇ ਭੱਜੀ ਜਾ ਰਿਹਾ, ਤਾਂ ਤੁਸੀਂ ਅੰਦਰ ਉਹਦੇ ਵੱਲ ਨੂੰ ਨਾ ਜਾਓ, ਤੁਸੀਂ ਆਪਣੇ ਟਾਰਗੇਟ ਤੇ ਰਹੋ। ਇਸ ਦੌੜ ਦੇ ਵਿਚੋਂ ਕਿਸੇ ਨੇ ਅੱਜ ਤੱਕ ਨਾ ਕੱਢਿਆ ਤੇ ਨਾ ਪਾਇਆ, ਗਵਾਇਆ ਹੀ ਆ, ਠੀਕ ਹੈ। ਅਗਲਾ ਤੁਸੀਂ ਇੱਕ ਵਾਰੀ ਉਹਨੂੰ ਨਾ ਦਿਓ, ਉਹਦੇ ਅਗਲਾ ਤੁਹਾਨੂੰ ਸੱਦਣੋਂ ਹਟ ਜਾਊਗਾ, ਦੈਟਸ ਫਾਈਨ, ਸੱਦੂਗਾ, ਤੁਸੀਂ ਜਾਓ, ਤੁਸੀਂ ਉਹ ਤੋਂ ਬਿਨਾਂ ਲਓ, ਆਪ ਬਿਨਾਂ ਲਓ, ਜੇ ਉਹ ਤੁਹਾਡੇ ਨਾਲ ਮਿਲਣਾ ਵਰਤਣਾ ਚਾਹੂਗਾ ਚਾਹੂਗਾ, ਨਹੀਂ ਤਾਂ ਇਹਦਾ ਮਤਲਬ ਤੁਹਾਡੇ ਉਹਦੇ ਨਾਲ ਵਿਚਾਰ ਨਹੀਂ ਮਿਲਦੇ। ਤੁਸੀਂ ਆਪਣਾ ਪਰਿਵਾਰ ਥੋੜਾ ਖਰਾਬ ਕਰ ਲੈਣਾ, ਤੁਸੀਂ ਆਪਣੀ ਆਰਥਿਕਤਾ ਪਰਿਵਾਰ ਦੀ ਥੋੜਾ ਖਰਾਬ ਕਰ ਲੈਣੀ ਆ, ਠੀਕ ਹੈ ਨਾ।
ਅਮਨਦੀਪ ਜੇ ਤਕਰੀਬਨ ਮੈਂ ਇਹ ਵੀ ਹੰਡਾਇਆ ਵੀ ਆ, ਦੇਖਿਆ ਵੀ ਆ, ਕਈ ਰਿਸ਼ਤੇਦਾਰਾਂ ਦੇ ਤੁਸੀਂ ਜਾਣੇ ਆ ਨਾ, ਉਹਨਾਂ ਦੇ ਜਿੱਦਾਂ ਤੁਸੀਂ ਸੋਚ ਲੋ ਆਪਣੀ ਕੁੜੀ ਦੇ ਜਾਣੇ ਆ, ਤੇ ਉਹ ਤੁਹਾਨੂੰ ਕਈ ਵਾਰੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੁਹਾਡੀ ਫੈਮਿਲੀ ਦੇ ਵੱਲੋਂ ਕਿ ਤੁਸੀਂ ਆਪਣੀ ਕੁੜੀ ਦੇ ਜਾ ਕੇ, ਜਦੋਂ ਜਿੱਦਾਂ ਕਈ ਰਿਸ਼ਤੇਦਾਰ ਜਾਂਦੇ ਆ, ਕਈ ਸਟੋਰੀਆਂ ਵੀ ਅਸੀਂ ਸੁਣਦੇ ਆ, ਕੋਈ ਵਿਅਕਤੀ ਕਿਸੇ ਤੇ ਗਿਆ, ਆਪਣੀ ਕੁੜੀ ਦੇ ਗਿਆ, ਉੱਥੇ ਜਾ ਕੇ ਅਗਲੇ ਕਹਿੰਦੇ ਉਹਦੀਆਂ ਜਿਹੜੀਆਂ ਜਠਾਣੀਆਂ ਆ ਦਰਾਣੀਆਂ ਆ ਉਹਨਾਂ ਨੂੰ ਵੀ ਮੰਨੋ, ਉਹਨਾਂ ਨੂੰ ਵੀ ਉਨਾ ਹੀ ਮਾਣ ਸਤਿਕਾਰ ਦਿਓ ਜੋ ਤੁਸੀਂ ਆਪਣੀ ਧੀ ਨੇ ਲੈ ਕੇ ਗਏ ਆ। ਏਦਾਂ ਦੇ ਜਿਹੜੇ ਕਾਫੀ ਇਹਦਾ ਫਲਾਅ ਹੋ ਰਿਹਾ ਅਮਨਦੀਪ, ਇਹਨੂੰ ਵੀ ਇਹਦਾ ਪ੍ਰੈਸ਼ਰ ਬਹੁਤ ਪੈਂਦਾ।
ਉਹ ਇਹ ਜਿਹੜੀਆਂ ਨਾ ਮਾੜੀਆਂ ਬੁੜੀਆਂ ਹੁੰਦੀਆਂ ਉਹ ਬਹੁਤ ਹੀ ਕੰਮ ਖਰਾਬ ਕਰਦੀਆਂ, ਏਦਾਂ ਦੀਆਂ ਪੁੱਠੀਆਂ ਪੁੱਠੀਆਂ ਸਲਾਹਾਂ ਦੇਈ ਜਾਂਦੀਆਂ। ਉਹ ਤੁਸੀਂ ਉਹ ਜਠਾਣੀ ਨੇ ਨੀ ਲੈ ਕੇ ਗਏ, ਹਾਂ ਉਹ ਕਿਆ ਸੋਚੂਗੀ, ਉਹ ਕਿਆ
ਸੋਚੂਗੀ,
ਏਦਾਂ ਦੀਆਂ ਗੱਲਾਂ ਬੇਲੋੜੀਆਂ। ਉਹਨਾਂ ਨੂੰ ਕੋਈ ਪਤਾ ਨੀ ਹੁੰਦਾ ਵੀ ਉਹਨਾਂ ਦੇ ਧੀ ਪੁੱਤ ਕਿੰਨਾ ਕਮਾ ਰਹੇ ਨੇ, ਕਿੱਦਾਂ ਕਮਾ ਰਹੇ ਨੇ, ਠੀਕ ਹੈ ਉਹਨਾਂ ਨੂੰ ਵਿਹਲੀਆਂ ਬੈਠੀਆਂ ਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਉਹਨਾਂ ਨੇ ਕੋਈ ਸਾਰਥਕ ਕੰਮ ਨਹੀਂ ਕਰਨਾ ਹੁੰਦਾ ਇਧਰ ਉਧਰੋਂ ਚੁਗਲੀਆਂ ਇਧਰਲੀਆਂ ਕਰੀ ਜਾਣੀਆਂ ਉਧਰਲੀਆਂ ਕਰੀ ਜਾਣੀਆਂ ਫੇਰ ਪਤਾ ਕੀ ਉਹਨਾਂ ਨੇ ਦਵਾਣਾ ਹੁੰਦਾ ਆ ਉਹਨਾਂ ਨੇ ਆਪਣੀ ਧੀ ਨੂੰ ਵੀ ਦਵਾਣਾ ਹੁੰਦਾ ਆਪਣੀ ਉਹਦੀ ਜਠਾਣੀ ਨੂੰ ਵੀ ਦਰਾਣੀ ਨੂੰ ਵੀ ਦਵਾਣਾ ਹੁੰਦਾ ਫੇਰ ਜਾ ਕੇ ਉਹਨਾਂ ਦੇ ਵਿਚ ਜਾ ਕੇ ਨਾ ਨੰਬਰ ਬਣਾਉਣੇ ਹੁੰਦੇ ਕਿ ਮੈਂ ਦਵਾਇਆ ਇਹ ਮੈਂ ਕਰਾਇਆ ਉਹ ਆਪਣੇ ਨੰਬਰ ਬਣਾਉਣ ਦੇ ਲਈ ਆਪਣੇ ਘਰ ਦਾ ਝੱਗਾ ਝੋੜ ਕਰਾ ਲੈਂਦੀਆਂ ਹਨਾ ਅਚੀਵ ਕੀ ਕੀਤਾ ਮਤਲਬ ਕੱਢਿਆ ਕੀ ਇਹਦੇ ਵਿਚੋਂ ਕੁਛ ਵੀ ਨੀ ਨੁਕਸਾਨ ਆਪਣੇ ਟੱਬਰ ਦਾ ਕਰਾਇਆ ਨੰਬਰ ਬਣਾਉਣ ਦੀ ਖਾਤਰ ਹੋਰ ਕੁਝ ਨੀ ਹੁੰਦਾ ਪੰਡਾ ਇਸ ਕਰਕੇ ਇਹ ਜਿਹੜੀ ਸਲਾਹ ਆ ਲੈਣ ਦੇਣ ਦੀ ਇਹ ਕੱਲਾ ਬੀਬੀਆਂ ਦੇ ਹੱਥ ਵਿਚ ਵੀ ਨੀ ਛੱਡਣਾ ਚਾਹੀਦਾ ਇਹ ਬੰਦਿਆਂ ਦੇ ਹੱਥ ਵਿਚ ਵੀ ਨੀ ਛੱਡਣਾ ਚਾਹੀਦਾ ਇਹ ਦੋਨੋਂ ਸਾਰਾ ਟੱਬਰ ਰਲ ਕੇ ਸਲਾਹ ਕਰਨ ਕਿ ਆਪਾਂ ਕੀ ਲੈਣਾ ਕਿੱਦਾਂ ਦੇਣਾ ਮੈਂ ਤਾਂ ਅਮਰੀਕ ਜੀ ਬਹੁਤ ਇੱਕ ਦੋ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਨੇ ਪੱਕੀਆਂ ਡੈਰੀਆਂ ਲਾਈਆਂ ਹੋਈਆਂ ਆਪਣੇ ਘਰਾਂ ਚ ਉਹਨਾਂ ਨੇ ਪ੍ਰੋਪਰ ਡੈਰੀਆਂ ਲਾਈਆਂ ਹੋਈਆਂ ਵੀ ਕਿਹਨਾਂ ਕਿਹਨਾਂ ਨੇ ਉਹਨਾਂ ਨੇ ਲਿਖਿਆ ਹੁੰਦਾ ਵੀ ਕਿਹਨੇ ਕਿਹਨੇ ਕਿੰਨਾ ਕਿੰਨਾ ਸ਼ਗਨ ਪਾਇਆ ਅਸੀਂ ਕਿੰਨਾ ਕਿੰਨਾ ਪਾਉਣਾ ਆ ਕਿੰਨਾ ਕਿੰਨਾ ਪਾਇਆ ਆ ਠੀਕ ਹੈ ਨਾ ਉਸ ਹਿਸਾਬ ਨਾਲ ਮਿਲਦੇ ਵਰਤਦੇ ਆ ਸੋ ਇਹ
ਮੈਂ ਕਈ ਵਾਰੀ ਦੇਖਿਆ ਜਿਹੜੇ ਨਾ ਕਈ ਵਾਰੀ ਤੁਸੀਂ ਜਨਾਨੀਆਂ ਦੀ ਗੱਲ ਕੀਤੀ ਕਈ ਵਾਰੀ ਮਰਦ ਜਿਹੜੇ ਆ ਨਾ ਆਪਣੇ ਪੁਰਸ਼ ਆ ਉਹਨਾਂ ਦਾ ਰੋਲ ਜਨਾਨੀਆਂ ਦਾ ਵੀ ਜ਼ਿਆਦਾ ਕਲਾਤਮਕ ਹੁੰਦਾ ਕਈ ਵਾਰੀ
ਕਲਾਤਮਕ ਕੀ ਬਹੁਤ ਜ਼ਿਆਦਾ ਕਲਾਤਮਕ ਹੁੰਦਾ ਉਹ ਪੈਰੇ ਨੀ ਲੱਗਣ ਦਿੰਦੇ ਕਿਸੇ ਦੇ ਉਹ ਤਾਂ ਏਦਾਂ ਸਮਝਦੇ ਆ ਮੈਂ ਹੁਣ ਚੱਕ ਦੂੰਗਾ ਫੱਟੇ ਤੇ ਹੁਣ ਮੇਰੇ ਹੱਥ ਬਸ ਆਈ ਗੱਲ ਇਹ ਆ ਵੀ ਜਿਹੜਾ ਇਹ ਕਬੀਲਦਾਰੀ ਹੈ ਇਹ ਟੋਟਲ ਇੱਕ ਸਾਇੰਸ ਹੈ ਕਬੀਲਦਾਰੀ ਦਾ ਮਤਲਬ ਜਿੱਦਾਂ ਹੁਣ PhD ਕਰਨੀ ਹੈ ਜਾਂ ਕੋਈ ਇਹ ਇੱਦਾਂ ਹੀ ਹੈ ਤੁਸੀਂ ਇਹ ਸੋਸ਼ਲ ਸਾਇੰਸ ਹੈ ਕਿੱਦਾਂ ਤੁਸੀਂ ਇੱਕ ਦੂਜੇ ਨਾਲ ਮਿਲਣਾ ਔਰ ਕਿੱਦਾਂ ਤੁਸੀਂ ਰਿਲੇਸ਼ਨ ਕਾਇਮ ਰੱਖਣਾ ਔਰ ਇਹਨੂੰ ਵਧਾਉਣਾ ਆ ਨਾ ਕਿ ਇਹਨੂੰ ਤੋੜਨਾ ਔਰ ਦੁਖੀ ਹੋਣਾ ਮਤਲਬ ਅਸਲੀ ਅੱਜ ਦੀ ਗੱਲਬਾਤ ਦਾ ਭਾਵਨਾ ਇਹ ਸੀਗੀ ਵੀ ਆਪਾਂ ਇਸ ਨੂੰ ਆਪਣੇ ਰਿਲੇਸ਼ਨ ਨੂੰ ਆਪਣੇ ਭੈਣ ਭਰਾਵਾਂ ਦੇ ਰਿਸ਼ਤਿਆਂ ਨੂੰ ਆਪਣੇ ਜਿਹੜੇ ਸੰਜੀਦਾ ਰਿਸ਼ਤੇ ਉਹਨਾਂ ਨੂੰ ਅਸੀਂ ਕਿੱਦਾਂ ਬਰਕਰਾਰ ਰੱਖਣਾ ਨਾ ਕਿ ਅਸੀਂ ਤੋੜਨਾ ਜਾਂ ਖੱਜਲ ਕਰਨਾ ਹੈ ਸੋ ਉਹ ਉਸ ਦੇ ਵਿੱਚ ਸਾਰਿਆਂ ਨੂੰ ਵੱਡੀ ਸਮੱਸਿਆ ਜਿਹੜੀ ਲੈਣ ਦੇਣ ਦੀ ਆਉਂਦੀ ਆ ਅਗਰ ਆਪਾਂ ਇਹ ਤੇ ਕਾਬੂ ਪਾ ਲਈਏ ਤਾਂ ਮਨੀ ਸਲੇਮਪੁਰਾ ਜੀ ਤੁਹਾਨੂੰ ਇਹ ਲੱਗੇ ਨਾ ਵੀ ਗੀਤ ਮੇਰੇ ਲਈ ਗਾ ਸੋ ਇਹ ਥੋੜਾ ਜਿਹਾ ਗੌਰ ਕਰਿਓ ਸਾਰੇ ਗੌਰ ਹੁਣ ਤੁਹਾਨੂੰ ਮੈਂ ਦੱਸਦਾ ਕਿ ਦੀਪ ਪੜਾਈ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਤੁਹਾਡੀਆਂ ਭਾਜੀ ਗੱਲਾਂ ਸੂਟਾਂ ਵਾਲੀਆਂ ਗੱਲਾਂ ਸੁਣ ਕੇ ਮੇਰੀ ਮਾਤਾ ਜੀ ਬਹੁਤ ਖੁਸ਼ ਹੋ ਰਹੀ ਆ ਤੇ ਤੁਹਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਤੁਹਾਡੇ ਲਈ ਕਹਿੰਦੇ ਖੁਸ਼ੀ ਦੀ ਗੱਲ ਇਹ ਹੈ ਕਿ ਮਾਤਾ ਜੀ ਕਹਿ ਰਹੀ ਹੈ ਕਿ ਮੁੰਡਾ ਗੱਲਾਂ ਬਹੁਤ ਵਧੀਆ ਕਰ ਰਿਹਾ ਜੀ ਉਹ ਦੇਖੋ ਜੀ ਆਪਣੇ ਕੋਲ ਗੱਲਾਂ ਹੀ ਹੈ ਗੱਲਾਂ ਦਾ ਹੀ ਕੜਾਹ ਕਰੀਦਾ ਆਪਾਂ ਤੇ ਮਾਤਾ ਜੀ ਨੂੰ ਚਲੋ ਵਧੀਆ ਲੱਗੀਆਂ ਗੱਲਾਂ ਸਾਡੀਆਂ ਬਹੁਤ ਬਹੁਤ ਧੰਨਵਾਦ ਮਾਤਾ ਜੀ ਖੁਦ ਜਾਣਦੇ ਹੋਣੇ ਆ ਕਿ ਇਹ ਸਮੱਸਿਆਵਾਂ ਜਿਹੜੀਆਂ ਕਬੀਲਦਾਰੀਆਂ ਚਲਾਉਣੀਆਂ ਕਿੰਨੀਆਂ ਔਖੀਆਂ ਨੇ ਬਹੁਤ ਵਧੀਆ ਵਧੀਆ ਸਹਿਰਦ ਔਰਤਾਂ ਸਾਡੇ ਸਮਾਜ ਦੇ ਵਿਚ ਨੇ ਜਿਹੜੀਆਂ ਕਿ ਸਹੀ ਸੇਧ ਵੀ ਦਿੰਦੀਆਂ ਪਰ ਕਈ ਵਾਰੀ ਮਰਦ ਤੇ ਔਰਤਾਂ ਦੋਨੇ ਅਸੀਂ ਦੱਸ ਚੁੱਕੇ ਆ ਕਿ ਸਮਾਜ ਤੋਂ ਨਾਲੋਂ ਟੁੱਟ ਕੇ ਭਟਕ ਕੇ ਹੋਰ ਪਾਸੇ ਨੂੰ ਲੈ ਤੁਰਦੇ ਨੇ ਉਹਨਾਂ ਤੋਂ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਸੱਤੀ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਕਹਿੰਦੇ ਅੱਜ ਜੈਲੀ ਦਾ ਸੌਂਗ ਲਾਉਣਾ ਤਾਂ ਬਣਦਾ ਕਬੀਲਦਾਰੀਆਂ ਜੈਲੀ ਦਾ ਬਾਅਦ ਚ ਲਾਵਾਂਗੇ ਜੀ ਅੱਜ ਇੱਕ ਵਾਰੀ ਫੇਰ ਤੁਹਾਨੂੰ ਉਹੀ ਸੌਂਗ ਸੁਣਾਉਣਾ ਧਨੀ ਹੁਣੀ ਵੀ ਫੋਟੋ ਭੇਜ ਰਹੇ ਨੇ ਗੁਰਿੰਦਰ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਿੰਦਰ ਜੀ ਕੀ ਹਾਲ ਚਾਲ ਹੈ ਤੇ ਦੀਪ ਪੜਾਹੀ ਹਾਂਜੀ ਈਮੇਲ ਰਾਹੀਂ ਜਗਵੀਰ ਸਿੰਘ ਕਹਿੰਦੇ ਭਾਈ ਜੀ ਬਾਈ ਜੀ ਜਿਆਦਾ ਨਾ ਹੱਸੋ ਕਿਤੇ ਟਾਂਕਾ ਨਾ ਤੋੜ ਲਿਓ ਛੇਤੀ ਠੀਕ ਹੋ ਤੇ ਹਾਂਜੀ ਰੁਪਿੰਦਰ ਬਾਜਵਾ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬੀਰਾ ਜੀ ਦਾ ਕੀ ਹਾਲ ਚਾਲ ਹੈ ਹੈਵਨਟ ਹਰਡ ਆਫ ਹਿਮ ਲੌਂਗ ਟਾਈਮ ਹਾਂਜੀ ਬੀਰਾ ਜੀ ਸਾਡੇ ਬਜ਼ੁਰਗ ਨੇ ਜੀ ਇੱਥੇ ਉਹ ਠੀਕ ਠਾਕ ਹੈ ਮਿਲਦੇ ਹੁੰਦੇ ਆ ਤੇ ਥੋੜੇ ਗੋਡਿਆਂ ਦੀ ਪ੍ਰੋਬਲਮ ਆ ਰਹੀ ਹੈ ਪਰ ਠੀਕ ਹੈ ਹਰਪ੍ਰੀਤ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਇੰਜੋਏ ਕਰ ਰਹੇ ਆ ਤੇ ਸਾਡੇ ਨਾਲ ਨਾ ਈਮੇਲ ਦੇ ਜ਼ਰੀਏ ਜੁੜੇ ਸਨ ਇਧਰ ਕਰਨਵੀਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਸਭ ਬਹਿਨੋ ਔਰ ਬਾਈਓ ਕੋ ਸਤਿ ਸ੍ਰੀ ਅਕਾਲ ਇਹ ਸ਼ੈਪਟਨ ਵਾਲੇ ਆ ਜੀ ਸਾਡੇ ਜਿਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ ਤੇ ਇਨ੍ਹਾਂ ਨੇ ਨਾ ਇੱਕ ਚੁਟਕਲਾ ਭੇਜਿਆ ਸੀਗਾ ਹੁਣ ਜਾਂਦੇ ਜਾਂਦੇ ਉਹ ਵੀ ਸੁਣਾ ਦੇਈ ਹਸਬੈਂਡ ਵਾਈਫ ਦਾ ਕਹਿੰਦੇ ਹਸਬੈਂਡ ਆਪਣੀ ਵਾਈਫ ਨੂੰ ਕਹਿੰਦਾ ਕਹਿੰਦਾ ਅੱਜ 4 ਵਜੇ ਕੁੱਤਿਆਂ ਦੀ ਰੇਸ ਹੈ ਮੈਂ ਉੱਥੇ ਜਾਣਾ ਤਾਂ ਵਾਈਫ ਕਹਿੰਦੀ ਤੁਸੀਂ ਵੀ ਨਾ ਬਸ ਰਹਿਣ ਦਿਆ ਕਰੋ ਤੁਰਿਆ ਜਾਂਦਾ ਨੀ ਤੇ ਲੱਗੇ ਉਹ ਰੇਸ ਲਾਉਣ ਮੇਰੇ ਮੈਨੂੰ ਹਸਾਈ ਜਾਂਦੇ ਆ ਜੀ ਚਲੋ ਮੇਰੀ ਹੁਣ ਹੋ ਗਈ ਜੀ ਬਸ ਤੇ ਪ੍ਰੋਗਰਾਮ ਦੀ ਵੀ ਬਸ ਕਰਦੇ ਆ ਆਪਾਂ ਤੇ ਗੱਲਾਂ ਬਾਤਾਂ ਚ ਕਿਤੇ ਵਾਧਾ ਘਾਟਾ ਕਹਿ ਹੋ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਆ ਅਮਰੀਕ ਜੀ
ਜਾਂਦੇ ਜਾਂਦੇ ਕ੍ਰਿਕਟ ਦੇ ਵੀ ਸਮਾਚਾਰ ਦੇ ਦਿੰਦੇ ਕਿ ਕ੍ਰਿਕਟ ਵਿਚ ਕੀ ਹੋ ਰਿਹਾ
ਆਸਟ੍ਰੇਲੀਆ ਕ੍ਰਿਕਟ ਖੇਡਣ ਦੇ ਲਈ, ਦੋ ਟੈਸਟ ਮੈਚ ਖੇਡਣ ਦੇ ਲਈ ਬੰਗਲਾਦੇਸ਼ ਜਾ ਰਿਹਾ। ਉਸ ਤੋਂ ਬਾਅਦ ਸ਼ਾਇਦ ਉਹ ਇੰਡੀਆ ਦਾ ਟੂਰ ਕਰੇਗੀ, ਵਨ ਡੇ ਉੱਥੇ ਖੇਡੇ ਜਾਣਗੇ। ਉਸ ਤੋਂ ਬਾਅਦ ਜਿਹੜੀ ਇੱਕ ਰਫੜਾ ਚੱਲ ਰਿਹਾ ਸੀ ਕ੍ਰਿਕਟ ਬੋਰਡ ਆਸਟ੍ਰੇਲੀਆ ਦੇ ਖਿਡਾਰੀਆਂ ਦੇ ਵਿਚਕਾਰ, ਉਹ ਵੀ ਹੱਲ ਹੋ ਚੁੱਕਾ। ਹੋ ਸਕਦਾ ਹੈ ਕਿ ਓਸਮਨ ਖਵਾਜਾ ਨੂੰ ਇੱਕ ਵਾਰੀ ਫਿਰ ਆਸਟ੍ਰੇਲੀਅਨ ਕ੍ਰਿਕਟ ਵਿੱਚ ਲਿਆ ਜਾਵੇ, ਕਿਉਂਕਿ ਉਸਦੀ ਬਹੁਤ ਜ਼ਿਆਦਾ ਲੋੜ ਹੈ ਐਸ਼ਸ ਕ੍ਰਿਕਟ ਦੇ ਵਿੱਚ। ਤੇ ਜਦੋਂ ਆਸਟ੍ਰੇਲੀਆ ਬੰਗਲਾਦੇਸ਼ ਤੇ ਭਾਰਤ ਦੀ ਯਾਤਰਾ ਕਰਕੇ ਇੱਥੋਂ ਵਾਪਸ ਆਏਗਾ, ਇਕਦਮ ਉਸ ਤੋਂ ਬਾਅਦ ਐਸ਼ਜ਼ ਇੱਥੇ ਸ਼ੁਰੂ ਹੋ ਜਾਣਗੀਆਂ। ਤੇ ਦੇਖਦੇ ਹਾਂ ਕਿ ਦੂਜੀ ਵਨ ਡੇ ਐਸ਼ਜ਼ ਤੋਂ ਬਾਅਦ ਜਿਹੜੇ ਸ਼ੁਰੂ ਹੋਣਗੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਖੇਡਦੀਆਂ। ਅਮਨਦੀਪ, ਤੇ ਭਾਰਤ ਦੀ ਟੀਮ ਇਸ ਵੇਲੇ ਟੈਸਟ ਮੈਚ ਰੈਂਕਿੰਗ ਦੇ ਵਿੱਚ ਨੰਬਰ 1 ਆ, ਤੇ ਉਧਰ ਆਸਟ੍ਰੇਲੀਆ ਵਨ ਡੇ ਇੰਟਰਨੈਸ਼ਨਲ ਦੀ ਰੈਂਕਿੰਗ ਵਿੱਚ ਨੰਬਰ 1 ਚੱਲ ਰਿਹਾ। ਜੀ ਅਮਨਦੀਪ
ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਤਾਂ ਲੱਗਦਾ ਆਸਟ੍ਰੇਲੀਆ ਟੀਮ ਨੂੰ ਕਬੀਲਦਾਰੀ ਲੈ ਬੈਠੀ। ਬਹੁਤ ਬਹੁਤ ਸ਼ੁਕਰੀਆ, ਮਿਲਦੇ ਆ ਜੀ।
ਲੈਣ ਦੇਣ
ਵਧਾਇਆ ਸੀਗੇ, ਇਸ ਕਰਕੇ ਰੌਲਾ ਪੈ ਗਿਆ ਉਹਨਾਂ ਦਾ। ਬਹੁਤ ਬਹੁਤ ਧੰਨਵਾਦ ਜੀ।
ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵੀ ਇੱਥੇ ਵੀ ਆਉਂਦੀ, ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵੀ ਲੈਣ ਦੇਣ ਬਹੁਤ ਜ਼ਿਆਦਾ ਹੁੰਦੇ ਆ, ਜਿਹੜੇ ਇੱਕ ਦੂਜੇ ਨੂੰ ਮੂੰਦੀਆਂ ਪਾਉਂਦੇ ਨਾ, ਕਈ ਕਈ $10,000 ਦੀਆਂ ਵੀ ਹੁੰਦੀਆਂ।
ਲੈ ਬਹਿਣੀ ਆ,
ਮੈਂ ਤਾਂ ਕਈ ਵਾਰੀ ਸੁਣ ਕੇ ਲੈ ਬਹਿਣੀ ਆ, ਮੇਰੇ ਵੱਲੋਂ ਧੰਨਵਾਦ ਤੇ ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਵਧੀਆ ਲੰਘੇਗਾ ਅਤੇ ਬਚ ਕੇ ਰਹੋ ਜੀ। ਸਿਡਨੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਠੰਡ ਬਹੁਤ ਜ਼ਿਆਦਾ, ਕੱਪੜੇ ਪਾ ਕੇ ਰੱਖੋ ਵਧੀਆ, ਠੰਡ ਤੋਂ ਬਚੋ ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਲੰਘੇਗਾ। ਇਸ ਦੇ ਨਾਲ ਹੀ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ ਕਰਨੇ, ਅਗਲੇ ਸ਼ਿੰਦ ਚ ਬਾਅਦ ਤੁਹਾਡੇ ਫਿਰ ਰੂਬਰੂ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ ਜੀ।
ਹਾਂਜੀ, ਸਤਿ ਸ੍ਰੀ ਅਕਾਲ ਅਮਰੀਕ ਜੀ, ਤੇ ਮੈਨੂੰ ਵੀ ਦਿਓ ਇਜਾਜ਼ਤ ਜੀ। ਕੱਲ ਨੂੰ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਹਾਜ਼ਰ ਹੋਵਾਂਗਾ, ਮਿੰਟੂ ਬਰਾੜ ਹੋਣਾ ਦੇ ਨਾਲ। ਗੀਤ ਸੰਗੀਤ ਚੱਲਦਾ ਰਹੇਗਾ, ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੋੜਾ ਉੱਤੇ ਖੜਦੇ ਜੋ ਗੱਭਰ ਸ਼ਕੀਨ, ਪੱਗ ਬੰਨ ਪੋਚਦੀ ਤੇ ਪਾ ਕੇ ਜੀਰ ਸ਼ੀਰ। ਆਓ ਮੋੜਾ ਉੱਤੇ ਖੜਦੇ ਜੋ ਗੱਭਰ ਸ਼ਕੀਨ, ਪੱਗ ਬੰਨ ਪੋਚਦੀ।